ज्ञान अंजन गुरदिया अज्ञान अंधेर बनास। हर कृपा ते संत भेटिया नानक मन परगास। सतनाम श्री वाहिगुरु जीओ। सोरठ महला चौथा। आपे कंडा आप तराजी प्रव आपे तोल तोलाया। आपे साहु आपे बनजारा आपे बणज कराया। आपे कंडा आप तराजी प्रव आपे तोल तोलाया। आपे साहु आपे वणजारा आपे बणज कराया। आपे धरती साजन प्यारा पिछे टंक चढ़ाया। मेरे मन हर हर त्याय सुख पाया। हर हर नाम नदान है प्यारा गुरपुरै मीठा लाया। रहाओ आपे धरती आप जल प्यारा आपे करे कराया। आपे हुक्म वर्तदा प्यारा जल माटी बंद रखाया। आपे ही पौ पायदा प्यारा बन बकरी सिंह हंडाया। आपे कास्ट आप हर प्यारा बिच कास्ट अग्न रखाया। आपे ही आप वर्तदा प्यारा पै अग्न सकै जलाया। आपे मार जीवायदा प्यारा साले दे साव लवाया। आपे तान दीवान है प्यारा आपे कार लाया। ज्यों आप चलाए त्यों चलिया प्यारे ज्यों हर प्रभ मेरे पाया। आपे जंती जंत है प्यारा जन नानक वजह बजाया। ज्यों आप चलाए त्यों चलिया प्यारे ज्यों हर प्रभ मेरे पाया। आपे जंती जंत है प्यारा जन नानक वजह बजाया। वाहिगुरु जी का खालसा। परम पवित्र पूजनीक सत्कार योग सतगुरु जी दी साजी नवाजी गुरु खालसा साह संगत जीओ। आप जी ने बड़े प्यार सत्कार सहित सतगुरु जी की पावन बाणी गुरु के कीर्तनिया पासों बड़े प्यार नाल श्रवण कीती है। कलयुग में कीर्तन प्रधाना गुरमुख जपिया लाए ध्याना। निर्वाण कीर्तन गावह करते का निमख सिमरत जित छूटै। सो कीर्तन निर्मोलक हीरा। कीर्तन की महत्ता वर्णन नहीं की जा सकती। सतगुरु जी की कृपा द्वारा ही अमृतमयी बाणी का कीर्तन श्रवण करन दा सुभाग प्राप्त हुंदा है। उंज हारमोनियम की कली कली सरगम नूं बजाइए चीं चीं जां पीं पीं दी आवाज तों वध कुझ ने। जदों रागी सिंह सत्ते सरगमां विचों युगती द्वारा कोई रीत जां राग गायन करदे ओही साज दी आवाज दिल नूं खिचवीं बन जांदी है। राग बाजे विच नहीं राग रागी दे दिमाग विच है। गज के बोलो सतनाम। सो जदों रागी सिंह प्यार दे नाल साजां नाल रस भिन्ना कीर्तन करदे हन ਫਿਰ ਸਤਿਗੁਰੂ ਜੀ ਵੱਲੋਂ ਅੰਮ੍ਰਿਤ ਦੀ ਵਰਸ਼ਾ ਹੁੰਦੀ ਹੈ। ਸੋ ਆਓ ਸਮੇਂ ਦੇ ਅਨੁਸਾਰ, ਜਿਵੇਂ ਆਪ ਕੁਝ ਦਿਨਾਂ ਤੋਂ ਕੀਰਤਨ ਤੋਂ ਉਪਰੰਤ ਬਾਣੀ ਦੀ ਵਿਆਖਿਆ ਸ਼ਰਵਣ ਕਰਦੇ ਆ ਰਹੇ ਹੋ, ਅੱਜ ਦਾ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਬਾਣੀ ਦਾ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੈ ਧਾਰਿਆ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਰਾਮਦਾਸ ਸਰੋਵਰ ਨੀਕਾ ਜੋ ਨਹਾਵੈ ਸੋ ਕੁੱਲ ਤਰਾਵੈ, ਆਧਾਰ ਹੋਆ ਹੈ ਜੀ ਕਾ। ਸੰਤ ਸਰੋਵਰ ਨਹਾਵੈ ਸੋ ਜਨ ਪਰਮਗਤ ਪਾਵੈ। ਐਸਾ ਸਰੋਵਰ ਹੈ ਗੁਰੂ ਰਾਮਦਾਸ ਜੀ ਮਹਾਰਾਜ ਨੇ ਜੋ ਬਣਾਇਆ। ਸੋ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਗੁਰ ਸਤਿਗੁਰੂ ਕਹਾਵੈ। ਇਹਨਾਂ ਬਾਰੇ ਹੀ ਭਾਈ ਗੁਰਦਾਸ ਜੀ ਨੇ ਲਿਖਿਆ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕਰ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਕਿਉਂਕਿ ਗੁਰੂ ਰਾਮਦਾਸ ਜੀ ਤੋਂ ਸੋਢੀਆਂ ਦੀ ਪੀੜੀ ਚੱਲੀ ਸੀ। ਬੀਬੀ ਭਾਨੀ ਜੀ ਨੇ ਆਪਣੇ ਪਿਤਾ ਗੁਰੂ ਅਮਰਦਾਸ ਜੀ ਦੀ ਮਹਾਨ ਸੇਵਾ ਕੀਤੀ ਔਰ ਗੁਰੂ ਰਾਮਦਾਸ ਜੀ ਨੇ ਵੀ ਜਵਾਈ ਪੁਣੇ ਦਾ ਹਕਾਰ ਤਿਆਗ ਕਰਕੇ ਦਾਸਾ ਭਾਵ ਨੂੰ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਹੁਕਮੀ ਸੇਵਾ ਕੀਤੀ ਸੀ। ਸੋ ਬੀਬੀ ਜੀ ਦੀ ਮਹਾਨ ਘਾਲ ਜਦੋਂ ਕਿ ਸਤਿਗੁਰੂ ਜੀ ਚੌਂਕੀ ਤੇ ਬੈਠ ਕਰਕੇ ਇਸ਼ਨਾਨ ਕਰਦੇ ਸਨ, ਬਿਰਧ ਸਰੀਰ ਸੀ, ਚੌਂਕੀ ਦਾ ਪਾਵਾ ਟੁੱਟ ਗਿਆ। ਬੀਬੀ ਜੀ ਨੇ ਵਿਚਾਰ ਕੀਤੀ, ਸਤਿਗੁਰੂ ਜੀ ਦਾ ਸਰੀਰ ਬਿਰਧ ਹੈ, ਚੌਂਕੀ ਤੋਂ ਗਿਰ ਜਾਣ ਦੇ ਕਾਰਨ ਕੋਈ ਚੋਟ ਨਾ ਆ ਜਾਵੇ। ਬੀਬੀ ਜੀ ਨੇ ਟੁੱਟੇ ਹੋਏ ਪਾਵੇ ਦੇ ਨੀਚੇ ਕਿ ਚੌਂਕੀ ਡੋਲੇ ਨਾ, ਆਪਣਾ ਚਰਨ ਅੜਾ ਦਿੱਤਾ। ਸੋ ਉਹ ਜਿਹੜਾ ਪਾਵੇ ਵਿਚਲਾ ਕੋਈ ਕਿੱਲ ਰਹਿ ਗਿਆ ਸੀ, ਉਹ ਚਰਨ ਵਿੱਚ ਖੁੱਭ ਗਿਆ। ਪਰ ਬੀਬੀ ਜੀ ਨੇ ਕੋਈ ਸੀ ਨਹੀਂ ਕੀਤੀ। ਸੋ ਸਤਿਗੁਰੂ ਜੀ ਵਸਤਰ ਬਦਲ ਚੁੱਕੇ ਇਸ਼ਨਾਨ ਤੋਂ ਬਾਅਦ ਜਦੋਂ ਨਾਲੀ ਵਿੱਚ ਲਾਲ ਰੰਗ ਦਾ ਪਾਣੀ ਜਾਂਦਾ ਵੇਖਿਆ, ਬੀਬੀ ਭਾਨੀ ਜੀ ਨੂੰ ਪੁੱਛਿਆ ਕਿ ਲਾਲ ਰੰਗ ਦਾ ਪਾਣੀ ਕਿੱਧਰੋਂ ਆ ਰਿਹਾ? ਕਹਿਣ ਲੱਗੇ, ਹਜ਼ੂਰ ਵੈਸੇ ਹੀ ਹੋਵੇਗਾ, ਜਦੋਂ ਸਤਿਗੁਰੂ ਤਾਂ ਅੰਤਰਜਾਮੀ ਸਨ, ਇਹ ਤਾਂ ਇੱਕ ਕੌਤਕ ਹੀ ਸੀ। ਦ੍ਰਿਸ਼ਟੀ ਬੀਬੀ ਜੀ ਦੇ ਚਰਨ ਵੱਲ ਗਈ, ਵਿੱਚ ਕਿੱਲ ਖੁੱਭਾ ਹੋਇਆ ਜੋ ਚੌਂਕੀ ਥੱਲੇ ਦਿੱਤਾ ਹੋਇਆ ਸੀ। ਖੁਸ਼ ਹੋ ਗਿਆ ਕਿ ਵਰ ਮੰਗ ਲੈ। ਕਹਿਣ ਲੱਗੀ, ਮਹਾਰਾਜ ਗੁਰੂ ਮੇਰੇ ਪਿਤਾ ਹਨ, ਬਾਕੀ ਵਰ ਕੀ ਚਾਹੀਦਾ ਹੈ? ਕਹਿਣ ਲੱਗੇ, ਨਹੀਂ, ਮਹਾਤਮਾ ਦਾ ਬਚਨ ਵਿਅਰਥ ਨਹੀਂ ਜਾਂਦਾ, ਕੋਈ ਵਰ ਮੰਗ ਲਓ। ਕਹਿਣ ਲੱਗੇ, ਗੁਰਤਾ ਗੱਦੀ ਘਰ ਦੀ ਘਰ ਵਿੱਚ ਰਹਿ ਜਾਏ। ਸਤਿਗੁਰੂ ਜੀ ਕਹਿਣ ਲੱਗੇ, ਸੇਵਕ ਦੀ ਚੀਜ਼ ਸੀ, ਵਗਦੇ ਹੋਏ ਦਰਿਆ ਨੂੰ ਬੰਨ ਲਾਇਆ, ਕਸ਼ਟ ਬੜਾ ਆਵੇਗਾ। ਕਹਿੰਦੇ, ਮਹਾਰਾਜ ਫਿਰ ਕਸ਼ਟ ਜਰਨ ਦੀ ਵੀ ਸ਼ਕਤੀ ਤੁਸੀਂ ਬਖਸ਼ਣ ਵਾਲੇ ਹੋ ਅਤੇ ਕਸ਼ਟ ਟਾਲਣ ਵਾਲੇ ਵੀ ਤੁਸੀਂ ਹੋ, ਗਜਕੇ ਬੋਲੋ। ਫਿਰ ਸੋਢੀਆਂ ਦੀ ਪੀੜੀ ਵਿੱਚ ਗੱਦੀ, ਬੀਬੀ ਭਾਨੀ ਜੀ ਦੀ ਮਹਾਨ ਸੇਵਾ ਅਤੇ ਭਾਈ ਜੇਠਾ ਸ੍ਰੀ ਗੁਰੂ ਰਾਮਦਾਸ ਜੀ ਦੀ ਮਹਾਨ ਸੇਵਾ ਤੋਂ ਪ੍ਰਸੰਨ ਹੋ ਕਰਕੇ ਹੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਸੀ। ਸੋ ਅੱਜ ਉਹ ਅੰਮ੍ਰਿਤਸਰ ਸਾਹਿਬ ਦੀ ਨਗਰੀ, ਜਿਸ ਦੀ ਮੋਹੜੀ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਨੇ ਰੱਖੀ ਸੀ, ਕਸੂਰ ਔਰ ਲਾਹੌਰ ਤੋਂ ਲਿਆ ਕੇ 52 ਜਾਤਾਂ ਦੇ ਲੋਕ ਇਸ ਸ਼ਹਿਰ ਵਿੱਚ ਵਸਾਏ ਸਨ ਔਰ ਇਹਦਾ ਪਹਿਲਾ ਨਾਮ ਗੁਰੂ ਕਾ ਚੱਕ ਰੱਖਿਆ। ਫਿਰ ਇਹਦਾ ਨਾਮ ਰਾਮਦਾਸਪੁਰ ਵੀ ਹੈ। ਸੋ ਫਿਰ ਇਹਦਾ ਨਾਮ ਪੰਜਵੇਂ ਪਾਤਸ਼ਾਹ ਨੇ ਅੰਮ੍ਰਿਤਸਰ ਰੱਖ ਦਿੱਤਾ। ਗੱਜ ਕੇ ਬੋਲੋ ਸਤ, ਅੰਮ੍ਰਿਤਸਰ ਸਿਫਤੀ ਦਾ ਘਰ। ਡਿੱਠੇ ਸਦੇ ਥਾਵ ਨਹੀਂ ਕੁਝ ਜਿਹਾ, ਵਾਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਬਸ ਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾਂ ਨਾਨਕ ਅਸਮਲ ਜਾਏ ਨਹਾਇਆ ਰਾਮਦਾਸ ਸਰ। ਸੋ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਪਾਵਨ ਬਾਣੀ ਹੈ, ਆਓ ਸਾਰੀਆਂ ਸੰਗਤਾਂ ਪਿਆਰ ਨਾਲ ਸ਼ਰਵਣ ਕਰਨ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਇਕਾਗਰਤਾ ਲਈ ਗੱਜ ਕੇ ਬੋਲੋ ਸਤਨਾਮ। ਸੁਆ ਪ੍ਰਸ਼ਾਦ ਵਾਲਾ ਕੰਮ ਥੋੜਾ ਸੁਕੋਚ ਲਓ, ਫਿਰ ਸੰਗਤ ਦੀ ਰੁਚੀ ਥੋੜੀ ਜਿਹੀ ਇੱਧਰ ਹੋ ਜਾਂਦੀ ਹੈ। ਸੋ ਬੈਠ ਕੇ ਸਾਰੇ ਪਿਆਰ ਨਾਲ ਹੁਣ ਸਤਸੰਗ ਸ਼ਰਵਣ ਕਰੋ। ਹਜ਼ੂਰ ਸ਼੍ਰੀ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਦੇ ਹਨ। ਸੋਰਠ ਮਹੱਲਾ ਚੌਥਾ। ਸੋਰਠ ਰਾਗ ਵਿੱਚ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਆਪੇ ਕੰਡਾ ਆਪ ਤਰਾਜੀ। ਮੇਰੇ ਵਾਹਿਗੁਰੂ ਜੀ ਆਪ ਹੀ ਕੰਡਾ ਤਕੜੀ ਸਰੂਪ ਹਨ ਅਤੇ ਆਪ ਹੀ ਤਰਾਜੀ ਪਲੜੇ ਸਰੂਪ ਹਨ। ਤਕੜੀਆਂ ਤੇ ਤੱਕੜ ਵੱਡੇ ਛੋਟੇ ਹੁੰਦੇ। ਕੰਡਾ ਧਰਮ ਕੰਡਾ ਹੁੰਦਾ ਜਿਹੜਾ ਆਮ ਜਾਂ ਤਾਂ ਵੈਦਾਂ ਹਕੀਮਾਂ ਕੋਲ ਹੁੰਦਾ ਦਵਾਈਆਂ ਤੋਲਣ ਲਈ, ਜਾਂ ਫਿਰ ਸੁਨਿਆਰਿਆਂ ਕੋਲ ਹੁੰਦਾ ਜਿਹੜੇ ਸੋਨਾ ਚਾਂਦੀ ਉਹਦੇ ਨਾਲ ਤੋਲਦੇ ਆ ਵੀ ਥੋੜਾ ਫਰਕ ਨਾ ਰਹਿ ਜਾ। ਗੱਜ ਕੇ ਬੋਲੋ ਸਤਨਾਮ। ਦਵਾਈ ਦੀ ਮਿਕਦਾਰ ਵੀ ਸਹੀ ਤੋਲ ਵਿੱਚ ਹੋਣੀ ਜ਼ਰੂਰੀ ਹੈ। ਕਈ ਦਵਾਈਆਂ ਐਸੀਆਂ ਜ਼ਿਆਦਾ ਹੋ ਜਾਏ ਤੇ ਬੰਦੇ ਦੀ ਮ੍ਰਿਤੂ ਵੀ ਕਰ ਸਕਦੀਆਂ, ਕਿਉਂ ਜ਼ਹਿਰੀਲੇ ਅੰਸ਼ ਵੀ ਦਵਾਈਆਂ 'ਚ ਹੁੰਦੇ। ਇਸ ਤਰ੍ਹਾਂ ਜਿਹੜੇ ਸੁਨਿਆਰੇ ਹੈ, ਸੋਨਾ ਵੀ ਕੀਮਤ ਵਾਲੀ ਸ਼ੈ ਹੈ, ਹੀਰੇ ਜਵਾਹਰਾਤ ਮੋਤੀ ਉਹ ਵੀ ਕੰਡਿਆਂ 'ਚ ਤੋਲੇ ਜਾਂਦੇ ਹੈ, ਤਕੜਾਂ ਦੇ ਤਾਂ ਪਾਂਸ ਕੇ ਨਹੀਂ ਨਿਕਲਦੇ। ਇੱਥੇ ਹੁਣ ਕੰਡਾ ਕਿਹੜਾ? ਸਤਿਗੁਰੂ ਜੀ ਦਾ ਜੋ ਦੱਸਿਆ ਹੋਇਆ ਧਰਮ ਹੈ ਇਹੀ ਕੰਡਾ, ਅਤੇ ਆਪ ਹੀ ਸਤਿਗੁਰੂ ਜੀ ਕੰਡਾ ਸਰੂਪ ਹਨ ਅਤੇ ਆਪ ਹੀ ਤਰਾਜੀ ਪਲੜਾ ਸਰੂਪ ਹਨ। ਪਰਾਵੇ ਆਪੇ ਤੋਲ ਤੋਲਾਇਆ। ਤੋਲ ਬਟਾ ਸਰੂਪ ਵੀ ਆਪ ਹਨ ਅਤੇ ਤੋਲ ਪਲੜੇ ਵਿੱਚ ਪਾ ਕੇ ਉਹਦੇ ਵਿੱਚ ਸ਼ੁਭ ਗੁਣਾਂ ਰੂਪੀ ਸੌਦਾ ਦੇ ਕਰਕੇ ਜਗਿਆਸੂਆਂ ਨੂੰ ਬਖਸ਼ਣ ਵਾਲੇ ਵੀ ਆਪ ਹਨ, ਔਰ ਤੋਲ ਨੂੰ ਤਲਾਇਆ ਆਪੇ ਹੀ ਤੋਲਾਂ ਨੂੰ ਤੋਲਣ ਵਾਲੇ ਹਨ। ਪਰਮੇਸ਼ਰ ਆਪ ਹੀ ਇਹਨਾਂ ਤੋਲਾਂ ਨੂੰ ਤੋਲਣ ਵਾਲਾ। ਆਪੇ ਸਾਹੂ ਆਪੇ ਵਣਜਾਰਾ। ਉਹ ਆਪ ਹੀ ਗੁਰੂ ਨਾਨਕ ਸਾਹਿਬ ਸਾਹੂ ਸ਼ਾਹੂਕਾਰ ਸਰੂਪ ਹਨ, ਆਪੇ ਹੀ ਸ਼ਾਹੂਕਾਰਾਂ ਤੋਂ ਵਣਜ ਵਿਓਪਾਰ ਕਰਨ ਵਾਲੇ ਸੌਦਾ ਖਰੀਦਣ ਵਾਲੇ ਵਣਜਾਰਾ ਸਰੂਪ ਜਗਿਆਸੂ ਸਰੂਪ ਹਨ, ਕਿਉਂਕਿ ਸਿੱਖ ਹੀ ਗੁਰੂ ਤੋਂ ਸੌਦਾ ਖਰੀਦਦੇ ਹਨ। ਗੱਜ ਕਿਹੇ ਬੋਲੋ ਸਤਨਾਮ। ਜਗਿਆਸੂ ਸਰੂਪੀ ਵੀ ਵਾਹਿਗੁਰੂ ਆਪ, ਕਿਉਂਕਿ ਸਿੱਖ ਵਿੱਚ ਵੀ ਕਲਾ ਤਾਂ ਗੁਰੂ ਦੀ ਵਰਤਦੀ ਹੈ ਨਾ। ਜੇ ਸਿੱਖ ਬਣ ਜਾਏ ਫਿਰ ਗੁਰੂ ਦੀ ਕਲਾ ਸਿੱਖ ਵਿੱਚ ਵਰਤਦੀ। ਆਪੇ ਸ਼ਾਹੂਕਾਰ ਸਰੂਪ ਹਨ ਔਰ ਆਪੇ ਹੀ ਵਣਜਾਰਾ ਜਗਿਆਸੂ ਸਰੂਪ ਹਨ। ਆਪੇ ਵਣਜ ਕਰਾਇਆ। ਆਪੇ ਹੀ ਸਤਿਗੁਰੂ ਜੀ ਨੇ ਸ਼ੁਭ ਗੁਣਾਂ ਦੇ ਦੇਣ ਰੂਪੀ ਜਾਂ ਪਵਿੱਤਰ ਬਿਰਤੀਆਂ ਦੀ ਬਖਸ਼ਿਸ਼ ਕਰਨ ਰੂਪ ਅਤੇ ਨਾਮ ਰੂਪੀ ਦਾਤ ਤੇ ਬਖਸ਼ਿਸ਼ ਰੂਪੀ ਸੌਦਾ ਦੇਣ ਰੂਪੀ ਜਿਹੜਾ ਵਣਜ ਵਿਓਪਾਰ ਹੈ ਇਹ ਵੀ ਆਪ ਹੀ, ਜਿਵੇਂ ਕਿ ਸ਼ਾਹੂਕਾਰ ਇਸੇ ਤਰ੍ਹਾਂ ਤਕੜੀ ਨਾਲ ਤੋਲ ਤੋਲ ਕੇ ਲੋਕਾਂ ਨੂੰ ਸੋਨਾ ਵੰਡ ਰਿਹਾ ਸੀ ਕਿ ਮੈਂ ਵੀ ਕਰਨ ਮੰਗੂ ਬਹੁਤਾ ਵੱਡਾ ਦਾਤਾ ਬਣ ਜਾਵਾਂ। ਬਾਕੀ ਸਾਰੇ ਦਾਤ ਭਗਤ ਨਾਮਦੇਵ ਜੀ ਨਾ ਆਏ। ਸੇਠ ਜੀ ਕਹਿਣ ਲੱਗੇ ਕੋਈ ਪ੍ਰੇਮੀ ਮੇਰੇ ਨਗਰ ਚ ਰਹਿ ਤਾਂ ਨਹੀਂ ਗਿਆ। ਕਹਿਣ ਲੱਗੇ ਜੀ ਭਗਤ ਨਾਮਦੇਵ ਜੀ ਨਹੀਂ ਆਏ। ਕਹਿਣ ਲੱਗੇ ਜਾਓ ਉਹਨਾਂ ਨੂੰ ਕਹੋ ਮੇਰਾ ਜੱਗ ਉਹਨਾਂ ਚਿਰ ਸਪੂਰਨ ਨਹੀਂ ਹੋਣਾ ਜਦ ਤੱਕ ਸਾਰੇ ਪ੍ਰੇਮੀ ਮੇਰੇ ਤੋਂ ਦਾਨ ਨਹੀਂ ਲੈਂਦੇ। ਭਗਤ ਜੀ ਨੂੰ ਵੀ ਕਹੋ ਉਹ ਵੀ ਲੋੜੀਂਦੀ ਚੀਜ਼ ਲੈ ਲੈਣ, ਉਹਨਾਂ ਨੂੰ ਵੱਧ ਦੇ ਦਿਆਂਗਾ। ਭਗਤ ਜੀ ਨੂੰ ਸੇਵਾਦਾਰਾਂ ਨੇ ਜਾ ਕਰਕੇ ਬੇਨਤੀ ਕੀਤੀ। ਭਗਤ ਜੀ ਕਹਿਣ ਲੱਗੇ ਉਹਨਾਂ ਨੂੰ ਆਪਣਾ ਯੱਗ ਕਰੀ ਜਾਣ ਦਿਓ, ਸਾਤੋਂ ਕੀ ਲੈਣਾ, ਸਾਨੂੰ ਆਪਣੀ ਮਜ਼ਦੂਰੀ ਕਰਕੇ ਰੋਟੀ ਖਾਣ ਦਿਓ, ਨਾਲੇ ਮੇਰੇ ਪਾ ਵਾਧੂ ਇੰਨਾ ਟਾਈਮ ਵੀ ਨਹੀਂ ਕਿ ਰਾਸਤੇ 'ਚ ਆਉਣ ਜਾਣ 'ਚ ਸਮਾਂ ਖਰਚਾਂ, ਤੇ ਵੱਡੇ ਲੋਕਾਂ ਨਾਲ ਮੈਨੂੰ ਗੱਲਬਾਤ ਕਰਨ ਦੀ ਵੀ ਜਾਂਚ ਘੱਟ ਹੈ। ਗੱਜ ਕੇ ਬੋਲੋ ਸਭ, ਇਹਦਾ ਡਰਕਾਉਣਾ ਹੀ ਸੀ ਨਾ। ਮਹਾਂਪੁਰਖ ਬੇਪਰਵਾਹ ਜੂ ਹੋਏ, ਸੰਤਨ ਅਵਰਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕਹਿ ਜਾ ਕੋ ਪਾਖ ਸੁਆਮੀ। ਉਹਨਾਂ ਨੂੰ ਵਾਹਿਗੁਰੂ ਦਾ ਪੱਖ ਹੁੰਦਾ, ਉਹ ਕਿਸੇ ਦੀ ਮਛੰਦਗੀ ਕਿਉਂ ਚੱਲਣਗੇ। ਸੋ ਖੈਰ ਗਏ ਨਾ, ਸੇਠ ਜੀ ਆਪ ਆਏ, ਭਗਤ ਜੀ ਮੇਰਾ ਜਗ ਸਪੂਰਨ ਨਹੀਂ ਹੋਣਾ, ਆਪ ਜੀ ਵੀ ਦਾਨ ਲਵੋ। ਕਹਿਣ ਲੱਗੇ ਕੋਈ ਇੱਛਾ ਹੀ ਨਹੀਂ ਤੇ ਲਵਾਂ ਕੀ, ਕਿਆ ਮੰਗੋ ਕਿ ਸਥਿਰ ਨਾ ਰਹਾਈ, ਕੋਈ ਇੱਛਾ ਨਹੀਂ ਰਹਿਣ ਦਿੱਤੀ ਵਾਹਿਗੁਰੂ। ਕਹਿੰਦੇ ਨਹੀਂ ਇਉਂ ਨਹੀਂ ਜੀ ਗੱਲ, ਤੁਸੀਂ ਵੀ ਮੇਰੇ ਨਗਰ ਚ ਵੱਸਦੇ ਹੋ। ਕਹਿਣ ਲੱਗੇ ਜੇ ਫਿਰ ਤੈਂ ਦੇਣਾ ਹੀ ਆ ਨਾ ਕੁਝ, ਇੱਕ ਕਾਗਜ਼ ਲਿਆ, ਕਾਗਜ਼ ਕਲਮ ਲੈਣ ਦੀ, ਕਾਗਜ਼ ਉੱਤੇ ਲਿਖ ਦਿੱਤਾ ਰਾ, ਪੂਰਾ ਰਾਮ ਨਹੀਂ ਪਾਇਆ। ਕਹਿੰਦੇ ਆ ਜਿਹੜਾ ਕਾਗਜ਼ ਹੈ ਨਾ, ਤਕੜੀ ਚ ਇੱਕ ਪੱਲੇ ਚ ਰੱਖ ਕੇ ਇਹਦੇ ਬਰਾਬਰ ਤੋਲ ਕੇ ਸੌਦਾ ਦੇ ਦਿਓ। ਕਹਿੰਦੇ ਭਗਤ ਜੀ ਕਿਉਂ ਮੈਨੂੰ ਐਡੇ ਸ਼ਾਹੂਕਾਰ ਨੂੰ ਸ਼ਰਮਿੰਦਾ ਕਰਦੇ ਹੋ, ਜਦੋਂ ਕੋਈ ਦੁਕਾਨਦਾਰ ਸੌਦਾ ਦਿੰਦਾ ਕਾਗਜ਼ ਤਾਂ ਤੋਲ ਵਿੱਚ ਹੁੰਦਾ ਹੀ ਨਹੀਂ, ਲਿਫਾਫੇ ਨੂੰ ਕੌਣ ਤੋਲ ਚ ਮੰਨਦਾ। ਕਾਗਜ਼ ਦਾ ਕੋਈ ਵਜਨ ਨਹੀਂ ਕਹਿੰਦਾ, ਵਜਨ ਤਾਂ ਵਸਤੂ ਦਾ ਹੁੰਦਾ, ਕਾਗਜ਼ ਤਾਂ ਵਾਧੂ ਹੀ ਹੁੰਦਾ। ਕਾਗਜ਼ ਦਾ ਭਾਰ ਕਿੰਨਾ ਕੁ ਹੋਣਾ ਜਿਹੜਾ ਮੈਂ ਦੇ ਦਿਆਂ। ਤੁਸੀਂ ਇਉਂ ਨਾ ਕਰੋ, ਮੈਨੂੰ ਸ਼ਰਮਿੰਦਾ ਨਾ ਕਰੋ, ਮੈਂ ਵੇਖੋ ਆਪ ਆਇਆ ਤੁਹਾਡੇ ਤੇ, ਦੁਨੀਆ ਕਈ ਕਈ ਦਿਨ ਤੋਂ ਦਾਨ ਲੈਣ ਵਾਸਤੇ ਬੂਹੇ ਮੱਲ ਕੇ ਬੈਠੀ ਸੀ। ਕਹਿਣ ਲੱਗੇ ਨੀ ਤੁਸੀਂ ਵਚਨ ਮੰਨੋ, ਤੇ ਜੋ ਤੁਸੀਂ ਕਿਹਾ ਮੈਂ ਮੰਨ ਰਿਹਾ, ਤੁਸੀਂ ਇਹਦੇ ਬਰਾਬਰ ਤੋਲ ਕੇ ਦੇ ਦਿਓ। ਉਹ ਲੈ ਆਇਆ ਜੀ, ਜਿਹਦੇ ਤੇ ਰਾਜ ਸ਼ਬਦ ਲਿਖਿਆ, ਤੱਕੜੀ ਚ ਰੱਖ ਲਿਆ, ਜਿਲੇ ਚੀਜ਼ ਪਾਵੇ ਉਹ ਰਾਲਾ ਕਾਗਜ਼ ਹੀ ਨਾ ਹਿਲੇ। ਜਿੰਨਾ ਸੋਨਾ ਸੀ ਪਾ ਤਾ, ਘਰ ਵਾਲੀਆਂ ਦੇ ਗਹਿਣੇ ਗੁਣੇ, ਬੱਚਿਆਂ ਦੇ ਵੀ ਗਹਿਣੇ ਪਾ ਤੇ, ਉਹ ਤੱਕੜ ਵੇ ਨਾ ਹਿਲੇ। ਕਹਿਣ ਲੱਗਾ ਭਗਤ ਜੀ ਆ ਕਾਗਜ਼ ਚ ਕੀ ਕਰ ਦਿੱਤਾ ਮੰਤਰ ਜੰਤਰ, ਆ ਸੰਭਾਲੋ ਕਾਗਜ਼, ਮੇਰਾ ਤਾਂ ਸਾਰਾ ਸੋਨਾ ਹੀ ਤੁਲ ਗਿਆ, ਘਰੇ ਹੀ ਖਾਲੀ ਹੋ ਗਿਆ। ਕਹਿਣ ਲੱਗੇ ਤੂੰ ਆਪੇ ਹੀ ਕਹਿੰਦਾ ਸੀ, ਹਾਲੇ ਤਾਂ ਕਹਿੰਦੇ ਰਾ ਲਿਖਿਆ ਨਾਲ ਮੰਮਾ ਨਹੀਂ ਪਾਇਆ, ਜੇ ਪੂਰਾ ਰਾਮ ਪਾ ਦਿੰਦੇ ਤੇ ਤਿੰਨਾਂ ਲੋਕਾਂ ਦੇ ਪਦਾਰਥ ਵੀ ਦੇ ਬਰਾਬਰ ਤੁਛ। ਗੱਜ ਕੇ ਬੋਲੋ ਸਰ। ਉੱਥੇ ਫਿਰ ਕਿਹਾ ਨਾ, ਕੰਚਨ ਸਿਉ ਪਾਈ ਹੈ ਨੀ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਸ ਤਰ੍ਹਾਂ ਕਬੀਰ ਸਾਹਿਬ ਕੋ ਵੀ ਇੱਕ ਸੇਖ ਸਾਹਿਬ ਆ ਗਏ, ਭਗਤ ਜੀ ਭਜਨ ਕਰਨ ਨਦੀ ਕਿਨਾਰੇ ਗਏ ਹੋਏ ਸਨ। ਕਰੋ ਮਾਤਾ ਜੀ ਨੂੰ ਕਿਹਾ ਵੀ ਭਗਤ ਜੀ ਕਿੱਥੇ ਹਨ? ਕਹਿਣ ਲੱਗੇ ਦੱਸੋ। ਕਹਿਣ ਲੱਗੇ ਉਹ ਕੰਮ ਹੈ ਖਾਸ, ਕਹਿੰਦੇ ਉਹਦਾ ਭਜਨ ਕਰਨ ਗਏ। ਕਹਿੰਦੇ ਕਦੋਂ ਮੁੜਨਗੇ? ਕਹਿੰਦੇ ਹੁਣ ਸਾਧਾਂ ਦਾ ਕੀ ਪਤਾ ਕਦੋਂ ਮੁੜਨਗੇ, ਸਮਾਧੀ ਲੱਗ ਗਈ ਤੇ ਭਾਵੇਂ 10 ਦਿਨ ਨਾ ਮੁੜਨ, ਆ ਜਾਣ ਤੇ ਹੁਣੇ ਆ ਜਾਣੇ ਤਾਂ ਉਹਨਾਂ ਦੀ ਮੌਜ ਹੈ ਨਾ, ਉਹ ਕਿਸੇ ਦੇ ਬੱਧੇ ਥੋੜੋ, ਸੁਤੰਤਰ ਹੁੰਦੇ ਆ ਮਾਤਮ। ਕਹਿੰਦੇ ਆ ਸੋਨੇ ਦੇ ਬੱਟੇ ਤੇ ਤੱਕੜੀ ਸੋਨੇ ਦੀ ਇਹ ਕਿਉਂ ਚੁੱਕੀ? ਕਹਿੰਦਾ ਕਿ ਮੈਂ ਸੁਣਿਆ ਕਬੀਰ ਦੇ ਘਰੋਂ ਨਾਮ ਮਿਲਦਾ, ਮੈਂ ਸੋਨੇ ਦੇ ਬਟੇ ਦੇ ਤੱਕੜੀ ਲਿਆਇਆ ਕਿ ਮੈਨੂੰ ਤੋਲ ਕੇ ਨਾਮ ਦੇ ਦਿਓ। ਅੱਜ ਕੱਲ ਲੋਕਾਂ ਨੇ ਨਾਮ ਵੀ ਮੂਲੀਆਂ ਗੱਜ ਰਹੇ ਤੇ ਮਰੂੰਡਾ ਹੀ ਬਣਾਇਆ। ਗੱਜ ਕੇ ਬੋਲੋ ਸਤਨਾਮ। ਨਾਮ ਇੰਨੀ ਸਸਤੀ ਚੀਜ਼ ਨੇ। ਉਹ ਕਹਿਣ ਲੱਗੇ ਫਿਰ ਨਾਮ ਤਾਂ ਅਸੀਂ ਦੇ ਦਿੰਨੇ ਆ, ਇਹ ਕਿਹੜੀ ਗੱਲਾਂ ਚੋਂ ਗੱਲ ਆ, ਭਗਤ ਜੀ ਦਾ ਕੀ ਪਤਾ ਕਦੋਂ ਹੋਣ, ਅਸੀਂ ਨਾਮ ਦੇ ਦਿੰਨੇ ਬੈਠੋ। ਕਮਾਲੇ ਕਮਾਲੀ ਨੂੰ ਕਿਹਾ, ਜੋ ਕਬੀਰ ਜਾਂ ਲੜਕਾ ਤੇ ਲੜਕੀ ਸੀ, ਵੀ ਛੁਰੀਆਂ ਜਿੰਨੀਆਂ ਘਰ ਚ ਪਈਆਂ ਨਾ, ਸਾਰੀਆਂ ਚਮਕ ਪੱਥਰ ਤੇ ਲਾ ਕੇ ਚੰਗਾ ਤੇਜ਼ ਕਰ ਦਿਓ, ਸਾਣ ਤੇ ਲਾ ਦਿਓ। ਉਹ ਸਾਣ ਤੇ ਲਾਈ ਜਾਂਦੇ, ਇਹ ਬੈਠਾ ਵੇਖੀ ਜਾਂਦਾ ਕਿ ਚੰਗਾ ਜਲਾਇਆ ਦਾ ਕਮਲਾ ਟੱਬਰਿਆ, ਛੁਰੀਆਂ ਤਿੱਖੀਆਂ ਕਰਨ ਲੱਗੇ ਆ, ਮੈਂ ਜਾ ਕੇ ਦੁਕਾਨ ਵੀ ਖੋਲਣੀ, ਗਾਹਕ ਬਣਾ ਚਲੇ ਜਾਣ। ਮਨ ਚ ਭੁੜਕੀ ਜਾਂਦਾ, ਉਹ ਜਿਹੜੇ ਲੱਗੇ ਰਹਿ ਆਪਣੇ ਮਜ਼ੇ ਨਾਲ ਆਨੰਦ ਨਾਲ, ਉੱਠਿਆ ਕਹਿਣ ਲੱਗਾ ਵੀ ਮੈਂ ਜਾ ਕੇ ਦੁਕਾਨ ਖੋਲਣੀ ਆ, ਮੇਰੇ ਗਾਹਕ ਚਲੇ ਜਾਣਗੇ, ਮੈਨੂੰ ਘਾਟਾ ਪੈਣਾ, ਛੇਤੀ ਨਾਮ ਤੋਲ ਕੇ ਦੇ ਦਿਓ, ਮੈਂ ਤਾਂ ਬੋਹਣੀ ਹਾਲੇ ਕਰਨੀ ਆ ਜਾ ਕੇ। ਕਹਿੰਦੇ ਸੇਠ ਸਾਹਿਬ ਕੰਮ ਤਾਂ ਤੁਹਾਡਾ ਕਰੀ ਜਾਣੇ, ਤੁਸੀਂ ਕਾਹਲੇ ਬੜੇ ਪਏ ਹੋ। ਕਹਿੰਦੇ ਸਾਡਾ ਕੰਮ ਕੀ ਕਰਦੇ, ਤੁਸੀਂ ਤਾਂ ਛੁਰੀਆਂ ਤੇਜ਼ ਕਰਦੇ ਆ। ਕਹਿੰਦੇ ਜੀ ਗੱਲ ਇਹ ਆ ਕਿ ਨਾਮ ਲੈਣ ਵਾਲੇ ਬਹੁਤੇ ਹੁੰਦੇ ਆ, ਨਾਮ ਜਿਹੜਾ ਬੰਦੇ ਦਾ ਸਿਰ ਵੱਢ ਕੇ ਛੁਰੀ ਨਾ ਤੱਕੜੀ ਚ ਰੱਖ ਕੇ ਬਰਾਬਰ ਤੋਲ ਕੇ ਦਿੱਤਾ ਜਾਂਦਾ। ਤੁਸੀਂ ਸਾਡੇ ਸ਼ਹਿਰ ਦੇ ਸ਼ਾਹੂਕਾਰ ਹੋ, ਤੁਹਾਡੀ ਧੌਣ ਸੁੱਖ ਨਾ ਬੜੀ ਕੂਲੀ ਹੈ, ਛੁਰੀਆਂ ਬਹੁਤਿਆਂ ਦੇ ਸਿਰ ਵੱਢਣ ਕਰਕੇ ਖੁੰਡੀਆਂ ਹੋ ਗਈਆਂ, ਅਸੀਂ ਕਹਿੰਦੇ ਵੀ ਛੁਰੀ ਖੁੰਡੀ ਨਾ ਤੁਹਾਡਾ ਸਿਰ ਵੱਢਾਂਗੇ ਤੇ ਦੁੱਖ ਜ਼ਿਆਦਾ ਲੱਗੂ ਤੇ ਟਾਈਮ ਵੀ ਜ਼ਿਆਦਾ ਲੱਗੇਗਾ, ਤੇ ਜੇ ਤੇਜ਼ ਹੋਊ ਤੇ ਛੇਤੀ ਵੱਢ ਹੋਜੂ ਤੇ ਦੁੱਖ ਵੀ ਘੱਟ ਲੱਗੇਗਾ। ਤੁਹਾਡਾ ਸਿਰ ਕੱਟ ਕੇ ਤੱਕੜੀ ਚ ਰੱਖ ਕੇ ਬਰਾਬਰ ਤੋਲ ਕੇ ਨਾਮ ਦੇਣਾ। ਕਹਿੰਦੇ ਅੱਛਾ, ਕਹਿੰਦੇ ਹਾਂ, ਸਿਰ ਵੱਟੇ ਨਾਮ ਮਿਲਦਾ। ਉਹਨੇ ਕਿਹਾ ਮੈਂ ਇੱਥੇ ਕਿੱਥੇ ਪਾਗਲ ਜਰਾਂ ਦੇ ਆ ਫਸਿਆ, ਕਿਸੇ ਨੇ ਝੂਠਾ ਹੀ ਪ੍ਰਾਪੇਗੰਡਾ ਕਰਤਾ ਵੀ ਉੱਥੋਂ ਨਾਮ ਮਿਲਦਾ। ਉਹ ਵਿਚਾਰੇ ਨੂੰ ਤੱਕੜੀ ਵੱਟੀ ਕਿੱਥੇ ਸੁਝੇ, ਜਿਹੜੇ ਮੌਤ ਦੀਦੀ ਸੀ, ਜਿਉਂ ਦੁੜ ਕੀ ਦੌੜਾ। ਜਿਵੇਂ ਆਪਣੇ ਬਰਸਾਤ ਦੇ ਮਹੀਨੇ ਨਾ ਝੋਟਾ ਦੌੜਿਆ ਜਾਵੇ ਤੇ ਹੌਂਕਣੀ ਚੜੀ ਹੁੰਦੀ, ਐਵੇਂ ਵਿਚਾਰੇ ਦੀ ਹਾਲਤ ਹੋਈ। ਰਾਜ ਕੁਦਰਤੀ ਕਬੀਰ ਜੀ ਮਿਲ ਗਏ, ਕਹਿਣ ਲੱਗੇ ਸੇਠ ਸਾਹਿਬ ਤੁਹਾਡੇ ਮਗਰ ਕੋਈ ਚੋਰ ਡਾਕੂ ਲੱਗ ਗਿਆ ਜਾਂ ਕੋਈ ਆਫਤ ਬਿਪਤਾ ਆ ਗਈ, ਕਿਉਂ ਦੌੜੇ ਜਾ ਰਹੇ ਹੋ? ਤੁਹਾਡੇ ਤਾਂ ਨੌਕਰ ਚਾਕਰ ਬੜੇ ਆ, ਕੱਪੜੇ ਵੀ ਚੱਜਦੇ ਨੀ ਪਾਏ, ਕੀ ਗੱਲ ਹੈ? ਪੈਰ ਵੀ ਨੰਗੇ, ਜੁੱਤੀ ਪਾਉਣ ਦਾ ਵਿਚਾਰੇ ਨੂੰ ਚੇਤਾ ਭੁੱਲ ਗਿਆ, ਇਹਨਾਂ ਮੂਰਖਾਂ ਦਾ ਕੀ ਆ, ਧੌਣੇ ਵੱਢਦਾ। ਸੋ ਕਹਿਣ ਲੱਗੇ ਦੱਸੋ ਭਗਤ ਜੀ ਕਿਆ ਦੱਸੀਏ? ਕਹਿੰਦੇ ਠੰਡੇ ਜਿਗਰੇ ਨਾਲ ਗੱਲ ਕਰੋ, ਘਬਰਾਓ ਨਾ, ਕੀ ਗੱਲ ਆ? ਕਹਿੰਦੇ ਜੀ ਮੈਂ ਸੁਣਿਆ ਸੀ ਵੀ ਕਬੀਰ ਸਾਹਿਬ ਦੇ ਘਰ ਨਾਮ ਮਿਲਦਾ, ਨਾਮ ਲੈਣ ਗਿਆ ਸੀ ਤੇ ਤੱਕੜੀ ਵੱਟੇ ਮੈਂ ਕੋਲ ਲੈ ਕੇ ਗਿਆ ਤੇ ਤੋਲ ਕੇ ਦੇ ਦਿਓ। ਉਹ ਛੁਰੀਆਂ ਤੇਜ਼ ਕਰਨ ਲੱਗ ਪਿਆ, ਮੈਂ ਕਿਹਾ ਤੁਸੀਂ ਛੁਰੀਆਂ ਤਿੱਖੀਆਂ ਕਰੀ ਜਾਂਦੇ? ਕਹਿੰਦੇ ਕਿ ਨਾਮ ਲੈਣ ਵਾਲੇ ਬਹੁਤੇ ਆਉਂਦੇ, ਛੁਰੀਆਂ ਖੁੰਡੀਆਂ ਹੋਈਆਂ ਤੇ ਤੇਰੀ ਧੌਣ ਵੱਢ ਕੇ ਤੱਕੜੀ ਦੇ ਪੱਲੜੇ ਚ ਰਾਹ ਕੇ ਬਰਾਬਰ ਤੋਲ ਕੇ ਨਾਮ ਦੇਣਾ। ਮੈਂ ਤਾਂ ਦੌੜਿਆ। ਕਹਿੰਦੇ ਕਬੀਰ ਸਾਹਿਬ, ਤੂੰ ਤਾਂ ਮੇਰੇ ਭੋਲੇ ਭਾਲੇ ਪਰਿਵਾਰ ਨੂੰ ਲੁੱਟਣ ਲੱਗਾ ਸੀ, ਅੱਗੇ ਤਾਂ ਸਿਰ ਵੱਟੇ ਨਾਮ ਮਿਲਦਾ ਸੀ, ਅੱਜ ਦਰਗਾਹ ਚੋਂ ਆਕਾਸ਼ਬਾਣੀ ਨੇ ਇਹ ਗੱਲ ਦੱਸੀ ਹੈ ਕਿ ਹੁਣ ਜਿਹੜਾ ਸਰਬਾਂਸ ਦਾਨ ਦੇਵੇਗਾ ਉਹਨੂੰ ਨਾਮ ਮਿਲੇਗਾ। ਗੱਜ ਕੇ ਬੋਲੋ ਸਰ। ਸਿਰ ਦਿੱਤਿਆਂ ਰੱਬ ਜੇ ਮਿਲਿਆ ਤਾਂ ਵੀ ਸਸਤਾ ਜਾਨ, ਸਿਰ ਦੇ ਕੇ ਵੀ ਜੇ ਰੱਬ ਮਿਲ ਜਾਏ ਫੇਰ ਵੀ ਸਸਤਾ। ਕਾਂਚਨ ਸਿਉ ਪਾਈਆ ਨੀ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਇੰਨਾ ਸਸਤਾ ਨੀ ਜਿੰਨਾ ਤੁਸੀਂ ਸਮਝਦੇ। ਅੱਜ ਕੱਲ ਵੀ ਲੋਕਾਂ ਨੇ ਕੰਨੀ ਵਾਟੀ ਕੁਰ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ, ਇਸ ਤਰ੍ਹਾਂ ਦਾ ਨਾਮ ਕਈ ਭਾਲ ਸੀ। ਨਾਮ ਇੰਨਾ ਸਸਤਾ ਨਹੀਂ ਜਿਹਦਾ ਭਾਈ ਸਰਬਾਂਸ ਦਾਨ ਦੇ ਕੇ ਤੇ ਨਾਮ ਮਿਲਦਾ। ਨਾਮ ਬੜੀ ਮਹਿੰਗੀ ਔਰ ਅਮੋਲਕ ਵਸਤੂ ਹੈ। ਇਹ ਅਮੋਲਕ ਵਸਤੂ ਔਰ ਪੂਰੇ ਗੁਰਾਂ ਤੋਂ ਹੀ ਮਿਲਦਾ। ਸੋ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਈ ਆਪੇ ਸਾਹੂ ਆਪੇ ਵਣਜਾਰਾ ਆਪੇ ਵਣਜ ਕਰਾਇਆ, ਉਹ ਆਪੇ ਸ਼ਾਹੂਕਾਰ ਸਰੂਪੀ ਗੁਰੂ ਸਰੂਪ ਹੈ, ਆਪੇ ਬਣਜਾਰਾ ਜਗਿਆਸੂ ਸਿੱਖ ਸਰੂਪ ਹੈ, ਆਪੇ ਬਣਜ ਕਰਾਇਆ ਇਹ ਨਾਮ ਰੂਪੀ ਸੌਦਾ ਦੇਣ ਦਾ ਆਪੇ ਹੀ ਵਿਓਪਾਰ ਉਸ ਵਾਹਿਗੁਰੂ ਨੇ ਕਰਾਇਆ ਕੀਤਾ। ਆਪੇ ਧਰਤੀ ਸਾਜੀਆਂ ਪਿਆਰਾ, ਆ ਜਿਹੜੀ 50 ਯੋਜਨ ਕਰੋੜ ਮੀਲ ਰਕਬੇ ਦੀ ਧਰਤੀ ਹੈ, ਇਹ ਵਾਹਿਗੁਰੂ ਨੇ ਆਪ ਸਾਜੀ। ਇਹੋ ਜਿਹੀਆਂ ਧਰਤੀਆਂ ਦਾ ਅੰਤ ਕੋਈ ਨੀ ਕਿੰਨੀਆਂ ਕਿਆ, ਧਰਤੀ ਹੋਰ ਪਰੈ ਹੋਰ ਹੋਰ ਤੇਸੇ ਭਾਰ ਤਲੈ ਕਵਣ ਜੋਰ, ਇਹ ਨੀ ਪਤਾ ਕਿੰਨੀਆਂ ਕੁ ਧਰਤੀਆਂ, ਕਿੰਨੇ ਕੁ ਮਾਤ ਲੋਕ ਆ, ਕਿੰਨੇ ਕੁ ਪਤਾਲ ਲੋਕ ਆ, ਕਿੰਨੇ ਕੁ ਸਵਰਗ ਲੋਕ ਆ, ਇਹ ਤਾਂ ਵਾਹਿਗੁਰੂ ਜਾਣਦਾ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜ ਕੋੜ ਭਾਲ ਥੱਕੇ ਵੇਦ ਕਹਿਣ ਇੱਕ ਵਾਕ, ਕੋਈ ਅੰਤ ਨਹੀਂ ਆਉਂਦਾ ਇਹਨਾਂ। ਇਹ ਧਰਤੀ ਜਿਹੜੀ ਹੈ ਨਾ, ਇਹਦੇ ਨਾਲੋਂ ਪਾਣੀ 10 ਗੁਣਾ ਵਧੇਰੇ ਹੈ। ਧਰਤੀ ਜਿਹੜੀ ਹੈ ਪਾਣੀ ਦੇ ਉੱਪਰ ਕਿਸ਼ਤੀ ਵਾਂਗ ਤਰ ਰਹੀ ਹੈ। ਇਹਦੇ ਥੱਲੇ ਵੀ ਪਾਣੀ ਹੈ, ਦੁਆਲੇ ਵੀ ਪਾਣੀ ਹੈ, ਸਮੁੰਦਰ ਦੀ ਤੜਾਗੀ ਹੈ ਧਰਤੀ ਦੇ ਦੁਆਲੇ। ਦੱਸੋ ਧਰਤੀ ਵੀ ਕਿਵੇਂ ਖੜੀ ਹੈ ਪਾਣੀ ਦੇ ਉੱਪਰ? ਆ ਸਾਇੰਸਦਾਨ ਦੱਸਦੇ ਨਾ ਵੀ ਫਰਾਂਸ ਤੇ ਇੰਗਲੈਂਡ ਇੱਕ ਹੁੰਦੇ ਸਨ, ਇਹ ਹੁਣ ਦੋਨੋਂ ਨਿਖੜ ਗਏ, ਕਿਸੇ ਟਾਈਮ ਇੱਕ ਸਮਝ। ਸਾਇੰਸਦਾਨ ਦੱਸਦੇ ਉਹ ਦੱਸਦੇ ਕਈ ਥਾਈ ਉਹ ਧਰਤੀਆਂ ਦੇ ਟਾਪੂ ਜੁੜ ਜਾਂਦੇ ਆ, ਕਈ ਥਾਈ ਟੁੱਟ ਜਾਂਦੇ ਆ ਪਰਸਪਰ, ਇਹ ਵਿਗਿਆਨੀ ਗੱਲ ਦੱਸਦੇ। ਇਹ ਤਾਂ ਵਾਹਿਗੁਰੂ ਦੀ ਰਚਨਾ, ਉਹੋ ਹੀ ਜਾਣੇ ਜਿਹੜਾ ਜੋੜਨ ਤੇ ਤੋੜਨ ਵਾਲਾ, ਇਹਨੂੰ ਮਨੁੱਖ ਨਹੀਂ ਕੋਈ ਜਾਣ ਸਕਦਾ। ਆਪੇ ਧਰਤੀ ਹੁਣ ਸਾਜੀ ਆ ਇਹ ਪਿਆਰੇ, ਕਹਿੰਦੇ ਜਿਹੜੀ ਧਰਤੀ ਆ ਫਿਰ ਪਾਣੀ ਦੇ ਉੱਤੇ ਖਲੋਤੀ ਕਿਵੇਂ? ਸਾਇੰਸਦਾਨਾਂ ਦਾ ਖਿਆਲ ਆ ਵੀ ਲਾ ਆਫ ਗ੍ਰੈਵੀਟੇਸ਼ਨ, ਗੁਰੂ ਤਾਂ ਖਿੱਚਣਾ ਖੜੀ ਆ, ਆਕਾਸ਼ ਧਰਤੀ ਨੂੰ ਆਪਣੇ ਵੱਲ ਖਿੱਚਦਾ, ਧਰਤੀ ਆਕਾਸ਼ ਨੂੰ ਖਿੱਚਦੀ। ਹੁਣ ਧਰਤੀਆਂ ਦਾ ਕਈ ਆ ਤੇ ਆਕਾਸ਼ ਤੇ ਧਰਤੀਆਂ ਖਿੱਚ ਕਿਵੇਂ ਕਰੀ ਜਾਂਦੇ? ਗੁਰੂ ਤਾਂ ਖਿੱਚ ਕਿਹਦੇ ਆਸਰੇ, ਉਹਨੂੰ ਵੀ ਤਾਂ ਕੋਈ ਖਿੱਚ ਦੇਣ ਵਾਲਾ ਹੋਵੇਗਾ ਇਹਨੂੰ। ਉੱਥੇ ਜਾ ਕੇ ਸੈਂਸ ਵਾਲੇ ਚੁੱਪ। ਅੱਗੇ ਆ ਜਿਹੜੀ ਡਾਰਵਿਨ ਦੀ ਥਿਊਰੀ ਸੀ, ਇਹ ਕਹਿੰਦੇ ਸੀ ਸੂਰਜ ਖੜਾ ਤੇ ਧਰਤੀ ਘੁੰਮਦੀ। ਹੁਣ ਆ ਜਿਹੜੀ ਨਵੀਨ ਸਾਇੰਸਦਾਨ, ਉਹ ਕਹਿੰਦੇ ਜੀ ਚੰਦ ਸੂਰਜ ਘੁੰਮਦੇ। ਗੱਜ ਕੇ ਬੋਲੋ ਸਰ, ਮਹਾਰਾਜ ਪਹਿਲਾਂ ਲਿਖ ਗਿਆ, ਪਹਿਲਾਂ ਹੀ ਮੰਨ ਲੈਂਦੇ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਬਾਣੀ ਤਾਂ ਪਹਿਲਾਂ ਸਭ ਕੁਝ ਦੱਸ। ਇਹ ਤਾਂ ਇੱਕ ਚੰਦ ਤੇ ਜਾ ਕੇ ਬੜੇ ਛੜੱਪੇ ਮਾਰੀ ਜਾਂਦੇ। ਮਹਾਰਾਜ ਸਦੀਆਂ ਪਹਿਲਾਂ ਦੱਸ ਗਿਆ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਧੂ ਅਪਦੇਸ਼। ਪਤਾ ਹੀ ਨੀ ਕਿੰਨੇ ਕ ਚੰਦਰਮੇ ਆ, ਅੰਤ ਹੀ ਕੋਈ। ਕਿੰਨੇ ਕ ਸੂਰਜ, ਕਿੰਨੀਆਂ ਕ ਧਰਤੀਆਂ, ਕਿੰਨੇ ਕ ਪਤਾਲ ਆਕਾਸ਼ ਆ। ਸਤਿਗੁਰੂ ਜੀ ਪਹਿਲੇ ਸਭ ਕੁਝ ਦੱਸ। ਹੁਣ ਇਹ ਕਹਿੰਦੇ ਵੀ ਗੁਰੂ ਨਾਨਕ ਦੇਵ ਜੀ ਵਰਗਾ ਸਾਇੰਸਦਾਨ ਕੋਈ ਨੀ ਹੋਇਆ। ਗੁਰੂ ਨਾਨਕ ਦੇਵ ਤਾਂ ਆਪ ਰੱਬ ਸਨ, ਉਹਨਾਂ ਵਰਗਾ ਕੌਣ ਹੋ ਸਕਦਾ? ਰੱਬ ਵਰਗਾ ਤਾਂ ਰੱਬ ਹੀ ਹੋ ਸਕਦਾ। ਗੱਜ ਕੇ ਬੋਲੋ ਸਤਨਾਮ। ਮਹਾਰਾਜ ਦੱਸਦੇ ਆ ਵੀ ਧਰਤੀ ਜਿਹੜੀ ਕਿਵੇਂ ਖੜੀ ਹੈ। ਗੁਰੂ ਗ੍ਰੰਥ ਸਾਹਿਬ ਸਭ ਕੁਝ ਦੱਸਿਆ। ਸਾਇੰਸਦਾਨਾਂ ਦੀ ਜ਼ਬਾਨ ਰੁਕ ਜਾਂਦੀ ਹੈ ਜਿਲੇ ਉਹ ਬਾਣੀ ਦਾ ਵਿਚਾਰ ਕਰਦੇ, ਮੂੰਹ ਚੁੰਗਲਾਂ ਪਾਉਂਦੇ ਵੀ ਦੇਖੋ ਸਦੀਆਂ ਪਹਿਲਾਂ ਬਾਬਾ ਨਾਨਕ ਸਭ ਕੁਝ ਦੱਸਦਾ। ਆਪੇ ਧਰਤੀ ਸਾ ਜਨ ਪਿਆਰਾ ਹੈ, ਪਿੱਛੇ ਟੰਕ ਚੜਾਇਆ। ਜਿਹੜਾ ਸਤਿਗੁਰੂ ਜੀ ਦਾ ਹੁਕਮ ਰੂਪੀ ਧਰਮ ਕੰਡਾ ਸੀ, ਇਹਦੇ ਇੱਕ ਪਲੜੇ ਵਿੱਚ ਤਾਂ ਧਰਤੀ ਰਾਤੀ, ਇੱਕ ਪਾਸੇ ਓਅੰਕਾਰ ਰੂਪੀ ਸਾਢੇ ਤਿੰਨ ਮਾਤਰਾ ਜਾਂ ਸਾਢੇ ਚਾਰ ਮਾਤਰਾ ਜਾਂ ਢਾਈ ਮਾਤਰਾ, ਕਈ ਨੂੰ ਅਮਾਤਰ ਰੂਪ ਵੀ ਮੰਨਦੇ ਓਅੰਕਾਰ ਨੂੰ, ਇਹ ਵਟਾ ਪਾ ਦਿੱਤਾ। ਓਅੰਕਾਰ ਦੇ ਵਟੇ ਦੇ ਬਲ ਨਾਲ ਧਰਤੀ ਖੜੀ ਹੈ। ਗੱਜ ਕੇ ਬੋਲੋ ਸਰ। ਤਾਂ ਹੀ ਸੁਖਮਨੀ ਦੇ ਅਸ਼ਟਪਦੀ ਚ ਲਿਖਿਆ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿ ਮੰਡ। ਓਅੰਕਾਰ ਨਾਮ ਹੈ, ਨਾਮ ਦੇ ਆਸਰੇ ਧਰਤੀ ਖੜੀ, ਨਾਮ ਦੇ ਬਲ ਨਾਲ ਖਿੱਚੀ ਹੋਈ ਹੈ, ਨਹੀਂ ਪਾਣੀ ਚ ਡੁੱਬ ਜਾ। ਜੇ ਮਾੜਾ ਜਾ ਮਹਾਰਾਜ ਝਟਕਾ ਦੇ ਦੇਵੇ ਤੇ ਹੁਣੇ ਹੀ ਪਰਲੋ ਹੋ ਸਕਦੀ ਇੱਕ ਮਿੰਟ ਚ, ਇੱਕ ਮਿੰਟ ਚ ਜੀ। ਆ ਦੇਖ ਲਓ ਇਰਾਨ ਵਿੱਚ ਕਿਹੋ ਜੀ ਪਰਲੋ ਸ਼ੁਰੂ ਹੋਈ ਹੈ, 50,000 ਤੱਕ ਮਰ ਗਏ, ਹਾਲੇ ਤੱਕ ਭਚਾਲ ਹਟ ਨਹੀਂ ਰਿਹਾ। ਸੜਕਾਂ ਸੁੜਕਾਂ ਟੁੱਟ ਗਈਆਂ, ਹੁਣ ਜਹਾਜ਼ਾਂ ਨਾਲ ਅੰਨ ਪਾਣੀ ਭੇਜ ਰਿਹਾ, ਡਾਕਟਰਾਂ ਦੀਆਂ ਟੀਮਾਂ ਜਾ ਰਹੀਆਂ, ਦੁਨੀਆਂ ਕਿਵੇਂ ਸ਼ਰਨਾਰਥੀ ਬਣੀ ਪਈ। ਅਖਬਾਰ ਚ ਦੱਸਿਆ ਵੀ ਕਿੱਥੇ ਕਿੱਥੇ ਕਿੰਨੇ ਕਿੰਨੇ ਸੰਨ ਚ ਭਚਾਲ ਆਏ ਔਰ ਕਿੰਨੇ ਕਿੰਨੇ ਬੰਦੇ ਮਰਦੇ ਰਹੇ, ਅੰਕੜੇ ਦੱਸੇ। ਚੀਨ ਚ ਵੱਡਾ ਭਚਾਲ 2-3 ਵਾਰੀ ਆਇਆ, ਇੱਕ ਵਾਰੀ 8 ਲੱਖ ਮਰਿਆ ਉਸ। ਰੂਸ ਚ ਕੀ ਹਾਲ ਹੋ ਰਿਹਾ, ਕਿੰਨੀ ਵਾਰੀ ਝਟਕੇ ਪਏ। ਇਹ ਤਾਂ ਬਈ ਵਾਹਿਗੁਰੂ ਹੀ ਹੈ, ਟਿਕਾ ਰੱਖੇ। ਜੇ ਮਾੜਾ ਜਿਹਾ ਦੇ ਦਿਆ ਨਾ ਹਲੂਣਾ ਤੇ ਮਿੰਟ ਨਹੀਂ ਲਾਉਣਾ ਬੰਦਾ, ਜੋੜੇ ਪਲੀ ਪਲੀ ਤੇ ਰੱਬ ਰੜਾਵੇ ਕੁੱਪਾ, ਪੰਜਾਬੀ ਦੀ ਕਹਾਵਤ। ਬੰਦਾ ਜੋੜਦਾ ਰਹਿੰਦਾ, ਜਿਹੜੇ ਉਹ ਰੜਾਉਣ ਲੱਗਦਾ ਮਿੰਟ ਜਿਹਾ ਸੈਂਸ ਸੂਸ ਉਹ ਮਾਰਦਾ ਚੁੱਕੇ। ਗੱਜ ਕੇ ਬੋਲੋ ਸਤਨਾ। ਇਹ ਤਾਂ ਉਹਦੀ ਕਿਰਪਾ ਨਾ ਹੀ ਹੈ, ਨਹੀਂ ਬੰਦਾ ਮੁਕਾਬਲਾ ਨਹੀਂ ਉਹਦਾ ਕਰ ਸਕਦਾ। ਆਪੇ ਧਰਤੀ ਸਾ ਜਨ ਪਿਆਰਾ, ਪਿੱਛੇ ਟੰਕ ਚੜਾਇਆ। ਟੰਕ ਹੁੰਦਾ ਵੈਦਕ ਵਿੱਚ ਇੱਕ ਵੱਟਾ, ਜਿਹਨਾਂ ਦਵਾਈਆਂ ਤੋਲਦੇ ਉਹਨੂੰ ਟੰਕ ਕਹਿੰਦੇ। ਇਹ 4.5 ਮਾਛੇ ਦਾ ਉਹ ਮੰਨਦੇ। ਕਿੱਥੇ ਟੰਕ ਕਿਹਾ? ਓਅੰਕਾਰ ਨੂੰ। ਓਅੰਕਾਰ ਦੀਆਂ ਕਈ ਵਿਦਵਾਨ 4.5 ਮਾਤਰਾ ਮੰਨਦੇ, ਕਈ 3.5 ਮੰਨਦੇ, ਕਈ ਇਹਨੂੰ 2.5 ਮਾਤਰਾ ਮੰਨਦੇ, ਕਈ ਇਹਨੂੰ ਅਮਾਤਰ ਮੰਨਦੇ। ਓਅੰਕਾਰ ਦੇ ਵਿਦਵਾਨਾਂ ਨੇ 63 ਭੇਦ ਕੀਤੇ। ਜੇ ਮੈਂ ਹੁਣ ਕੱਲਾ ਕੱਲਾ ਅਰਥ ਵਰਣਨ ਕਰਾਂ ਤੇ ਬੜਾ ਲੰਬਾ ਟਾਈਮ ਲੱਗੇਗਾ। ਗੱਜ ਕੇ ਬੋਲੋ। ਅਤੇ ਆਪ ਸਾਰਿਆਂ ਨੂੰ ਸਮਝ ਵੀ ਨਹੀਂ ਆਉਣਾ, ਔਖੇ ਹੈ ਨਾ ਕੰਮ, ਸ਼ਾਸਤਰਾਂ ਦੀਆਂ ਗੱਲਾਂ। ਤੁਹਾਨੂੰ ਉਨਾ ਕੁ ਵਚਨ ਸੁਣਾਉਣਾ ਪੈਂਦਾ ਜਿੰਨਾ ਕੁ ਤੁਹਾਡੀ ਸਮਝ ਵਿੱਚ ਆ ਜਾਏ, ਕਿਉਂਕਿ ਵਿਦਵਾਨਾਂ ਦੀਆਂ ਗੱਲਾਂ ਫਿਰ ਵਿਦਵਾਨਾਂ ਨਾਲ ਹੁੰਦੀਆਂ। ਸੋ ਇਸ ਕਰਕੇ ਉਸ ਨੇ ਓਅੰਕਾਰ ਰੂਪੀ ਟੰਕ ਜਿਹੜਾ ਵੱਟਾ ਇਹ ਚੜਾਇਆ ਹੋਇਆ, ਜਿਹਦੇ ਵਾਲ ਨਾਲ ਇਹ ਸਾਰੇ ਧਰਤੀ ਆਕਾਸ਼ ਬੱਧੇ ਖਲੋਤੇ। ਓਅੰਕਾਰ ਉਹ ਆਪ, ਕਿਉਂਕਿ ਨਾਮ ਤੇ ਨਾਮੀ ਦੋਨੋਂ ਇੱਕ ਸਰੂਪ ਹੈ। ਜਿਵੇਂ ਕਿਸੇ ਬੰਦੇ ਦਾ ਨਾਮ ਹੈ, ਉਹਦੇ ਦੁਆਰਾ ਨਾਮੀ ਬੰਦੇ ਨੂੰ ਆਪਾਂ ਮਿਲ ਸਕਦੇ ਹਾਂ। ਹੁਣ ਸ਼ਹਿਰ ਦੇ ਲਿਸਟਰ ਚ ਆ ਕੇ ਕੋਈ ਕਹੇ ਮੈਂ ਜੀ ਫਲਾਣੇ ਨੂੰ ਮਿਲਣਾ, ਉਹ ਕਹੇ ਫਲਾਣਾ ਨਾਮ ਵੀ ਕੋਈ ਦੱਸ, ਕਹਿੰਦਾ ਨਾਮ ਦਾ ਤਾਂ ਪਤਾ ਨਹੀਂ, ਕਹਿੰਦੇ ਜਾ ਵੀ ਦੌੜ ਜਾ ਜਿੱਧਰੋਂ ਆ। ਤੇ ਜੇ ਰੱਬ ਦਾ ਪੱਲੇ ਨਾਂ ਨੀ ਤੇ ਰੱਬ ਨੂੰ ਕਿਵੇਂ ਮਿਲਾਂਗੇ? ਬੰਦਾ ਨੀ ਨਾਂ ਤੋਂ ਮੇਰਾ ਮਿਲਦਾ, ਰੱਬ ਕਿਵੇਂ ਮਿਲਜੂ? ਹੁੰਦਾ ਵੀ ਬੰਦਾ ਉੱਥੇ ਹੀ ਹੈ, ਉਹਦੇ ਮੁਰੇ ਸ਼ਕਲ ਵੀ ਆਉਂਦੀ ਹੈ ਜਿਹੜਾ ਬੰਦਾ ਦੱਸਦਾ, ਪਰ ਨਾਮ ਐਡਰੈਸ ਭੁੱਲ ਜਾਣ ਦੇ ਕਾਰਨ ਆਪਾਂ ਉਹਨੂੰ ਮਿਲ ਨਹੀਂ ਸਕਦੇ। ਤੇ ਮਿਲਾਂਗੇ ਕਈ ਕਹਿੰਦੇ ਜੀ ਨਾਮ ਜਪਣ ਦਾ ਲਾਭ ਕੀ ਦਾ ਫਾਇਦਾ ਕੀ ਹੈ ਫਰਕ ਕੀ ਹੁੰਦਾ ਦਵਾਈ ਪੀਤੀ ਨੀ ਪਹਿਲਾਂ ਹੀ ਕਹੀ ਗਿਆ ਮੈਨੂੰ ਆਰਾਮ ਤਾਂ ਆਇਆ ਹੀ ਨੀ ਪਾਣੀ ਪੀਤਾ ਨੀ ਪਹਿਲਾਂ ਹੀ ਪਿਆਸ ਬੁੱਝ ਰੋਟੀ ਖਾਧੀ ਨੀ ਭੁੱਖ ਪਹਿਲਾਂ ਹੀ ਮਿਟ ਜਾਇਆ ਨਾਮ ਜਪਿਆ ਹੀ ਨੀ ਤੇ ਪਤਾ ਤੈਨੂੰ ਪਹਿਲਾਂ ਕਿਵੇਂ ਲੱਗ ਜਾ ਵੀ ਨਾਮ ਕੀ ਚੀਜ਼ ਹੈ ਗੱਜ ਕੇ ਬੋਲੋ ਸਤਨਾਮ ਅੱਜ ਕੱਲ ਇਹੋ ਜਿਹੀਆਂ ਕਈ ਟੁਚਰਾਂ ਕਰਦੇ ਨਾ ਨਾਮ ਜਪਣ ਦੇ ਮਰ ਮਨ ਹਰਾਮੀ ਹੋ ਜਾ ਤਾਂ ਢੇਰ ਹੋਰ ਗੱਲ ਕੁਝ ਨੀ ਸਿਰਫ ਬਹਾਨੇਬਾਜ਼ੀ ਹੁੰਦੀ ਹੈ ਸੋਰਾ ਵਿਚਾਰ ਹੁਣ ਕੋਈ ਚਿੱਠੀ ਦੇ ਸਾਰਾ ਐਡਰੈਸ ਲਿਖ ਦਿਓ ਬੰਦੇ ਦਾ ਨਾਮ ਨਾ ਲਿਖੋ ਉਹ ਚਿੱਠੀ ਕਿਤੇ ਪਹੁੰਚ ਜਾਏਗੀ ਉਵੇਂ ਰੁਲੀ ਜਾਊ ਕਿੱਥੇ ਭੇਜੂ ਅਗਲਾ ਪਿੱਛੇ ਵੀ ਨਹੀਂ ਜਾ ਸਕਦੀ ਨਾ ਅੱਗੇ ਨਾਮ ਨਾਲ ਇਸ ਤਰ੍ਹਾਂ ਨਾਮ ਨਾਲ ਹੀ ਸਾਰੇ ਕਾਰਜ ਸਿੱਧ ਹੁੰਦੇ ਨਾਮ ਦੁਆਰਾ ਸਾਰੇ ਕਾਰਜਾਂ ਦੀ ਸਿੱਧੀ ਮੰਨੇ ਚਾਹੇ ਦੁਨਿਆਵੀ ਤੌਰ ਤੇ ਚਾਹੇ ਪਰਮਾਰਥੀ ਤੌਰ ਤੇ ਸੋ ਕਈ ਕਹਿੰਦੇ ਜੀ ਨਾਮ ਬਹੁਤਾ ਜਪਣਾ ਰੱਬ ਜਿਹੜਾ ਖਿਜ ਜਾਵੇਗਾ ਇਸ ਕਰਕੇ ਘੜੀ ਘੜੀ ਨੀ ਵਾਹਿਗੁਰੂ ਕਰਨਾ ਚਾਹੀਦਾ ਉਹ ਗੁੱਸੇ ਹੋ ਜੂ ਕਿਸੇ ਬੰਦੇ ਨੂੰ ਵਾਰ ਵਾਰ ਉਹਦਾ ਨਾਂ ਲਈਏ ਉਹ ਗੁੱਸੇ ਹੋ ਜਾਂਦਾ ਰੱਬ ਵੀ ਗੁੱਸੇ ਹੋ ਜੂ ਆ ਸਾਰਾ ਦਿਨ ਮੁੰਡੇ ਕੁੜੀਆਂ ਦਾ ਨਾਂ ਜਪੀ ਜਾਂਦੇ ਉਹ ਤਾਂ ਗੁੱਸੇ ਹੁੰਦੇ ਨੀ ਰੱਬ ਗੁੱਸੇ ਕਿਵੇਂ ਹੋ ਜੂ ਗੱਜ ਕੇ ਬੋਲੋ ਸਤਨਾਮ ਮਹਾਰਾਜ ਕਹਿੰਦੇ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਤੇ ਜੇ ਗੁੱਸੇ ਹੋ ਜਾਣ ਦਾ ਡਰ ਹੁੰਦਾ ਤੇ ਮਹਾਰਾਜ ਲਿਖਦੇ ਹੀ ਕਿਉਂ ਹਰ ਜਪਦਿਆਂ ਢਿੱਲ ਨਾ ਕੀਜੇ ਮੇਰੀ ਜਿੰਦੜੀਏ ਮਤ ਜਾਪੈ ਸਾਹ ਆਵੈ ਕੇ ਨਾ ਆਵੈ ਆਰਾਮ ਬਾਰ ਬਾਰ ਕਹਿਣ ਦਾ ਮਤਲਬ ਇਹ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ ਰਾਤ ਦਿਵਸ ਕੇ ਕੂਕਣੇ ਕਬ ਹੁਕ ਸੁਣੇ ਪਕਾਰ ਆਵਾਜ਼ ਦੂਰ ਬੈਠੇ ਬੰਦੇ ਨੂੰ ਉਨਾ ਚਿਰ ਮਾਰਦੇ ਜਦ ਤੱਕ ਤੁਹਾਡੀ ਆਵਾਜ਼ ਉਹਦੇ ਕੋਲ ਪਹੁੰਚਦੀ ਜਿਹੜੇ ਪਹੁੰਚ ਗਈ ਫੇਰ ਆਪਾਂ ਨੂੰ ਆਵਾਜ਼ਾਂ ਮਾਰਨ ਦੀ ਲੋੜ ਕੀ ਵਾਹਿਗੁਰੂ ਕਰਨ ਦਾ ਮਤਲਬ ਇਹ ਹੈ ਕਿ ਸਾਡਾ ਵਾਹਿਗੁਰੂ ਰੱਬ ਕੋਲ ਪਹੁੰਚ ਜਾ ਸਾਡੀ ਆਵਾਜ਼ ਪਹੁੰਚ ਜਾ ਜਿਹੜੇ ਪਹੁੰਚ ਗਏ ਉਹਨੇ ਕਹਿਣਾ ਦੱਸੋ ਮੈਨੂੰ ਆਵਾਜ਼ਾਂ ਕਿਉਂ ਮਾਰਦਾ ਕਿਉਂ ਯਾਦ ਕਰਦਾ ਕੀ ਇੱਛਾ ਤੇਰੀ ਫਿਰ ਜੋ ਮੰਗਣਾ ਮੰਗ ਲਿਓ ਚਾਹੇ ਮੁਕਤੀ ਮੰਗ ਲਓ ਚਾਹੇ ਦੀਨ ਮੰਗ ਲਓ ਚਾਹੇ ਦੁਨੀਆ ਮੰਗ ਲਓ ਚਾਹੇ ਕਿਹਾ ਕਿ ਬਾਹਰ ਲੈਣਾ ਮੈਂ 6 ਮਹੀਨੇ ਜਾਗਦਾ ਰਹਾਂ ਤੇ 1 ਦਿਨ ਸੌਵਾਂ ਸਰਾਸਤੀ ਜਵਾਨ ਤੇ ਬਹਿ ਗਈ ਉਹ ਕਹਿੰਦਾ 6 ਮਹੀਨੇ ਸੁੱਤਾ ਰਹਾਂ ਤੇ 1 ਦਿਨ ਜਾਗਾਂ ਗੱਜ ਕੇ ਬੋਲੋ ਸਾਤਨ ਕਈ ਵਾਰੀ ਕੋਈ ਟਾਈਮ ਆ ਜਾ ਬਾਹਰ ਲੈਣ ਦਾ ਲਿਆ ਨੀ ਜਾਂਦਾ ਪਰ ਸ਼ਿਵ ਜੀ ਦੀ 3 ਜਲਾਇਆਂ ਨੇ ਤਪੱਸਿਆ ਕੀ ਇੱਕ ਬੰਦਾ ਇੱਕ ਉਹਦੇ ਘਰ ਵਾਲੀ ਤੇ 1 ਮੁੰਡਾ ਸ਼ਿਵ ਜੀ ਪਰੇਸ਼ਾਨ ਹੋ ਗਏ ਕਹਿੰਦੇ ਵਰ ਮੰਗੋ ਉਹਨੇ ਕਿਹਾ ਵੀ ਬੀਬੀਆਂ ਦੀ ਮੰਗ ਜ਼ਿਆਦਾ ਹੁੰਦੀ ਹੈ ਪਹਿਲਾਂ ਇਹਨਾਂ ਨੂੰ ਟਾਈਮ ਦੇ ਦਿੰਦੇ ਕਹਿਣ ਲੱਗੇ ਤੂੰ ਕੋਈ ਵਰ ਮੰਗ ਲਾ ਉਹ ਕਹਿੰਦੀ ਜੀ ਮੈਂ 16 ਸਾਲ ਦੀ ਨੌਜਵਾਨ ਕੁੜੀ ਮਰ ਜਾਂ ਤੇ ਗਹਿਣਿਆਂ ਨਾਲ ਤੇ ਬਸਤਰਾਂ ਨਾਲ ਐਨ ਲੱਦੀ ਜਾਵਾਂ ਸ਼ਿਕਾਰੀ ਜਾਵਾਂ ਸ਼ਿਵ ਜੀ ਕਹਿੰਦਾ ਜਾ ਤਾ ਥਾ ਉਸਕੋ ਐਸਾ ਹੀ ਹੋਗਾ ਉਵੇਂ ਹੋ ਗਿਆ ਉਹ ਹੁਣ ਜੰਗਲ ਚ ਵਿਚਾਰੇ ਬੈਠੇ ਸੀ ਇਹਨੇ ਨੂੰ ਰਾਜਾ ਸ਼ਿਕਾਰ ਖੇਲਣ ਆਇਆ ਉਹਨੇ ਕਿਹਾ ਹੋਇਆ ਟੁੱਟੇ ਜਾ ਬੰਦੇ ਇੰਨੀ ਸੁੰਦਰ ਲੜਕੀ ਲੈ ਕੇ ਬੈਠੇ ਗਹਿਣਿਆਂ ਨਾਲ ਲੱਦੀ ਹੋਗਾ ਇਹ ਕੀ ਗੱਲ ਹੈ ਇਹ ਤਾਂ ਮੇਰੇ ਰਾਣੀ ਬਣ ਦੇ ਕਾਬਲਿਆ ਉਹਨੂੰ ਘੋੜੇ ਤੇ ਬਾਲਿਆ ਦੇ ਨਾਲ ਲੈ ਕੇ ਤੁਰ ਪਿਆ ਬਾਅਦ ਚ ਸ਼ਿਵ ਜੀ ਫੇਰ ਆ ਗਿਆ ਕਹਿਣ ਲੱਗਾ ਵਰ ਮੰਗੋ ਘਰ ਵਾਲੇ ਨੂੰ ਕਿਹਾ ਉਹ ਕਹਿਣ ਲੱਗਾ ਕਿ ਮੇਰੇ ਘਰ ਵਾਲੀ ਸੂਰੀ ਬਣ ਜਾ ਤੇ ਸਾਡੀ ਤਾਂ ਰੋਟੀਆਂ ਪਕਾਉਣ ਵਾਲੀ ਵੀ ਜਾਂਦੀ ਲੱਗੀ ਉਹ ਹੁਣ ਰਾਜੇ ਦੇ ਪਿੱਛੇ ਸੀ ਨਾ ਬੈਠੀ ਜਿਹੜੇ ਸੂਰੀ ਬਣ ਕੇ ਲੱਗੀ ਘੁਰ ਘੁਰ ਕਰਨ ਰਾਜੇ ਨੇ ਕਿਹਾ ਮੈਂ ਆ ਚੜੇ ਲੱਗੀ ਚੱਕ ਲਿਆ ਤੇ ਹੁਣ ਇਹ ਕੁੜੀ ਸੀ ਤੇ ਹੁਣ ਇਹ ਸੂਰੀ ਬਣ ਗਈ ਹੁਣ ਮਾਰਿਆ ਠੁੱਡ ਚਲਾ ਕੇ ਘੋੜੇ ਤੋਂ ਪਰੇ ਮਾਰੀ ਦੌੜਾ ਦੌੜ ਗਿਆ ਘੋੜਾ ਲੈ ਕੇ ਵੀ ਕਿਤੇ ਹੋਰ ਬਣ ਕੇ ਤੇ ਮੈਨੂੰ ਪਾਗਲ ਹੀ ਨਾ ਕਰ ਦੇਵੇ ਡਰ ਗਿਆ ਪਤਾ ਨੀ ਇਹ ਪ੍ਰੇਤ ਆ ਕੀ ਚੀਜ਼ ਆ ਸਮਝ ਨੀ ਆਉਂਦੀ ਛਣ ਛੇਡਾ ਹੈ ਦੌੜ ਗਿਆ ਵਿਚਾਰਾ ਹੁਣ ਸ਼ਿਵ ਜੀ ਫੇਰ ਪ੍ਰਗਟ ਹੋਇਆ ਮੁੰਡੇ ਨੂੰ ਕਿਹਾ ਵਰ ਮੰਗ ਲਾ ਕਹਿੰਦਾ ਮੇਰੀ ਜਿਹੋ ਜਿਹੀ ਮਾਂ ਸੀ ਉਹੋ ਜਿਹੀ ਬਣ ਜਾ ਗੱਜ ਕੇ ਬੋਲੋ ਸਾਧ ਕਹਾਣੀ ਦਾ ਮਤਲਬ ਇਹ ਕਿ ਦੇਵਤਾ ਪ੍ਰਸੰਨ ਵੀ ਹੋਇਆ ਵਰ ਦੇਣ ਲਈ 3 ਟਾਈਮ ਵੀ ਮਿਲੇ ਜਿਹੋ ਜਿਹਾ ਘਰੋਂ ਗਏ ਸੀ ਉਹੋ ਜਿਹਾ ਤੇ ਉਹੋ ਜਿਹਾ ਮੁੜਿਆ ਆਖਣ ਜ਼ੋਰ ਚੁਪੈ ਨਾ ਜ਼ੋਰ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ ਜ਼ੋਰ ਨਾ ਰਾਜ ਮਾਲ ਮਨ ਸੋਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜ਼ੋਰ ਕਰ ਵੇਖਿਆ ਸੋਏ ਨਾਨਕ ਉਤਮ ਨੀਚ ਨਾ ਕੋਏ ਮੰਗਣਾ ਵੀ ਆਪਣਾ ਜ਼ੋਰ ਨਹੀਂ ਇਹ ਵੀ ਗੁਰੂ ਕਿਰਪਾ ਕਰੇ ਤਾਂ ਮੰਗਣ ਦੀ ਜਾਚ ਆਉਂਦੀ ਹੈ ਨਹੀਂ ਮੰਗਣਾ ਵੀ ਨਹੀਂ ਆਉਂਦਾ ਵੀ ਗੁਰੂ ਤੋਂ ਜਾ ਕੇ ਮੰਗਣਾ ਕੀ ਇਸ ਕਰਕੇ ਕਹਿੰਦੇ ਕਿ ਭਾਈ ਉਹ ਜਿਹੜਾ ਵਾਹਿਗੁਰੂ ਹੈ ਉਸਨੇ ਓਅੰਕਾਰ ਦੇ ਵੱਲ ਨਾ ਸਭ ਕੁਛ ਕੀਤਾ। ਮੈਂ ਬੇਨਤੀ ਕਰ ਰਿਹਾ ਸੀ ਕਿ ਨਾਮ, ਹੁਣ ਤੁਸੀਂ ਬੈਰੀ ਦਾ ਨਾਮ ਤੁਹਾਨੂੰ ਚੇਤੇ ਆ ਜਾ, ਜਾਂ ਕੋਈ ਤੁਹਾਡੇ ਬੈਰੀ ਦਾ ਨਾਮ ਤੁਹਾਡੇ ਕੰਨ ਚ ਪਾ ਜਾ, ਤੁਹਾਨੂੰ ਤੇਲੀਆਂ ਆਉਣ ਲੱਗ ਪੈਣਗੇ ਤੇ ਚੀਜ਼ੀਆਂ ਦੰਦ ਵੱਢੋਗੇ। ਠੀਕ ਆ ਕਿ ਨਹੀਂ? ਔਰ ਮੱਥੇ ਦੇ ਤਿਊੜੀਆਂ ਆ ਜਾਣਗੇ। ਨਾਂ ਚ ਕੋਈ ਹੈ ਹੀ ਆ ਤਾਕਤ? ਜੇ ਮਿੱਤਰ ਦਾ ਨਾਂ ਸੁਣਾ ਦਿਓ, ਕਿੱਥੇ ਆ ਵੀ ਮੇਰਾ ਮਿੱਤਰ ਕਦੋਂ ਆਊ? ਮਾਂ ਨੂੰ ਪੁੱਤ ਦਾ ਨਾਂ ਸੁਣਾ ਦਿਓ, ਪਤਨੀ ਨੂੰ ਪਤੀ ਦਾ ਨਾਮ ਸੁਣ ਲੈ, ਵੀ ਪ੍ਰਦੇਸ਼ ਚੋਂ ਫਲਾਨੇ ਟਾਈਮ ਆਊ, ਖੁਸ਼ੀ ਦੀ ਲਹਿਰ ਦਿਓ, ਫਲਾਨੇ ਮੁੰਡੇ ਦਾ ਵਿਆਹ ਆ, ਆ ਜਾਏ। ਜੇ ਇਹਨਾਂ ਚੀਜ਼ਾਂ ਵਿੱਚ ਬਲ ਆ ਤੇ ਰੱਬ ਦੇ ਨਾਂ ਚ ਕੋਈ ਬਲ ਨਹੀਂ। ਬਾਕੀ ਨਾਮ ਪ੍ਰਭਾਵ ਮਨ ਤੇ ਪਾਉਂਦੇ ਆ ਤੇ ਰੱਬ ਦਾ ਨਾਮ ਭਲਾ ਕੋਈ ਪ੍ਰਭਾਵ ਨਹੀਂ ਪਾਉਂਦਾ? ਪਾਉਂਦਾ ਆ, ਪਰ ਆਪਾਂ ਰੱਬ ਦਾ ਨਾਮ ਜਪਦੇ ਨਹੀਂ, ਇਹ ਵੀ ਪ੍ਰਭਾਵ ਪਾਉਂਦਾ। ਅਜਾ ਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰ, ਪੁੱਤਰ ਹੇਤ ਨਾਰਾਇਣ ਕਹਿਓ ਜਮ ਕਾਂਕਰ ਮਾਰ ਬਦਾਰੇ। ਸਿੱਧਾ ਨਾਰਾਇਣ ਨਹੀਂ ਕਿਹਾ, ਪੁੱਤ ਦੇ ਬਹਾਨੇ ਕਿਹਾ, ਜੁਗ ਤੇ ਸੰਤ ਦੱਸਦਾ। ਅਜਾ ਮਲ ਜਿਹੜਾ ਸੀ ਬੜਾ ਵਿਦਵਾਨ ਸੀ, ਬ੍ਰਾਹਮਣ ਦਾ ਲੜਕਾ ਸੀ। ਉਹਨੇ ਕਿਹਾ ਕਾਕਾ ਫਲਾਨੇ ਬਾਜ਼ਾਰ ਚ ਨਹੀਂ ਲੰਘਣਾ, ਉਹਦੇ ਹੁੰਦਿਆਂ ਤਾਂ ਨਾ ਗਿਆ, ਜਿਹੜੇ ਮਰ ਗਏ ਇਹਨੂੰ ਰਾਜਗੁਰੂ ਬਣਾ ਤਾ, ਬੜਾ ਪ੍ਰਚਾਰ ਕਰਿਆ ਕਰੇ, ਰਾਜਾ ਵੀ ਮੰਨੇ ਪ੍ਰਜਾ ਵੀ ਮੰਨੇ। ਹੁਣ ਇਹਨੇ ਕਿਹਾ ਬਈ ਪਿਓ ਕਿਉਂ ਰੋਕਦਾ ਰਿਹਾ, ਕਿਹੜੀ ਗੱਲ ਹੈ, ਚਲੋ ਜਾਂਦੇ ਹਾਂ। ਦਰਅਸਲ ਉਸ ਬਾਜ਼ਾਰ ਚ ਬੇਸਵਾ ਦਾ ਕਟੜਾ ਸੀ, ਤਾਂ ਇਹਦਾ ਪਿਤਾ ਰੁਕਦਾ ਸੀ। ਪਤਾ ਨੀ ਹੁੰਦਾ ਮਨ ਕਿਸ ਵੇਲੇ ਭਰਮ ਜਾਏ, ਕੋਈ ਸੰਗਤ ਵਾਲੇ ਪਾਸੇ ਲੰਘਣਾ ਵੀ ਨਹੀਂ ਚਾਹੀਦਾ। ਜਾਂਦਾ ਰਿਹਾ, ਕੁਝ ਦਿਨਾਂ ਬਾਅਦ ਕੋਈ ਅਸਰ ਮਨ ਤੇ ਗਲਤ ਹੋ ਗਿਆ। ਬੇਸਵਾ ਵੀ ਪਹਿਲਾਂ ਚੋਰੀ ਜਾਂਦਾ ਰਿਹਾ, ਫਿਰ ਪ੍ਰਤੱਖ ਰਾਜੇ ਨੂੰ ਰਿਪੋਰਟ ਕੀਤੀ। ਰਾਜਾ ਮੰਨੇ ਨਾ ਵੀ ਕਈ ਬੰਦੇ ਐਨੀ ਈਰਖਾ ਕਰਦੇ, ਖੈਰ ਰਾਜੇ ਨੇ ਉਹਦੀ ਚੋਰੀ ਫੜ ਲਈ, ਰਾਜੇ ਨੂੰ ਬੇਸਵਾ ਸਮੇਤ ਦੇਸ ਨਿਕਾਲਾ ਦੇ। ਹੁਣ ਇਹਦੇ ਲਈ ਗੁਜ਼ਾਰੇ ਦਾ ਸਾਧਨ ਨੇ, ਬਸ ਸ਼ਿਕਾਰ ਸ਼ਕੂਰ ਖੇਲ ਕੇ ਟਾਈਮ ਪਾਸ ਕਰਦਾ ਰਿਹਾ। ਝੌਂਪੜੀ ਪਾ ਲਈ ਤੇ ਸੱਤ ਮੁੰਡੇ ਜੰਮੇ, ਅੱਠਵਾਂ ਜੰਮਣ ਵਾਲਾ ਸੀ। ਕਿਤੇ ਮੀਂਹ ਗੜੇ ਪੈਂਦੇ ਸਨ, ਮਹਾਤਮਾ ਦਾ ਝੌਂਪੜੀ ਚ ਵਿਸ਼ਰਾਮ ਕੀਤਾ। ਉਹਨੇ ਕਿਹਾ ਵੀ ਅਸੀਂ ਇਹਦੇ ਵਿਸ਼ਰਾਮ ਕੀਤਾ, ਇਹਦਾ ਭਲਾ ਕਰਨਾ ਚਾਹੀਦਾ। ਕਹਿੰਦਾ ਜੀ ਕੁਝ ਖਾਓ। ਕਹਿੰਦੇ ਵੀ ਤੇਰਾ ਧੰਦਾ ਮਾੜਾ, ਤੇਰੇ ਘਰ ਦੀ ਚੀਜ਼ ਤਾਂ ਅਸੀਂ ਕੋਈ ਖਾ ਨਹੀਂ ਸਕਦੇ, ਪਰ ਇੱਕ ਗੱਲ ਹੈ, ਤੇਰਾ ਭਲਾ ਜ਼ਰੂਰ ਕਰਨਾ, ਆਰਾਮ ਜੂ ਕੀਤਾ ਤੇਰੇ ਡੇਰੇ ਚ। ਕਹਿੰਦੇ ਤੇਰੇ ਜਿਹੜਾ ਹੁਣ ਅੱਠਵਾਂ ਜੰਮੂ ਨਾ, ਮੁੰਡਾ ਜੰਮੂਗਾ, ਉਹਦਾ ਨਾਂ ਨਾਰਾਇਣ ਰੱਖੀ। ਉਹਦਾ ਮਤਲਬ ਸੀ ਛੋਟੇ ਬੱਚੇ ਨਾਲ ਪਿਆਰ ਹੁੰਦਾ, ਨਾਰਾਇਣ ਨਾਰਾਇਣ ਜਪਦਾ ਰੂ। ਜਿਹੜੇ ਮਰਨ ਦਾ ਵੇਲਾ ਆਇਆ, ਘੜੀ ਕੁ ਪਿੱਛੋਂ ਕਹਿੰਦਾ ਮੇਰਾ ਨਾਰਾਇਣ ਕਿੱਥੇ ਹੈ, ਮੇਰਾ ਨਾਰਾਇਣ ਕਿੱਥੇ ਹੈ। ਨਾਰਾਇਣ ਨਾਰਾਇਣ ਕਰਦਿਆਂ ਪ੍ਰਾਣ ਨਿਕਲਦਾ। ਉਧਰ ਜਮਾਂ ਦੇ ਦੂਤ ਆ ਗਿਆ, ਉਧਰ ਧਰਮ ਰਾਜਾ ਦੇ ਆ ਗਿਆ ਗਣ। ਉਹ ਕਹਿਣ ਅਸੀਂ ਲਿਜਾਣਾ, ਉਹ ਕਹਿੰਦੇ ਅਸੀਂ। ਕਹਿੰਦੇ ਵੀ ਜਿਹਦੇ ਮੂੰਹ ਚ ਰੱਬ ਦਾ ਨਾਂ ਆ, ਤੁਸੀਂ ਉਹਨੂੰ ਲਿਜਾ ਨਹੀਂ ਸਕਦੇ ਭਾਵੇਂ ਕਿੱਡਾ ਪਾਪੀ ਹੋ। ਤਾਂ ਮਹਾਰਾਜ ਨੇ ਕਿਹਾ ਕਿ ਪੁੱਤਰ ਹੇਤ ਨਾਰਾਇਣ ਕਹੇ, ਉਹ ਜਮ ਕਾਂਕਰ ਮਾਰ ਬਦਾਰ। ਤੇ ਜੇ ਡਾਇਰੈਕਟ ਰੱਬ ਦਾ ਨਾਂ ਜਪਾਂਗੇ ਤੇ ਫੇਰ ਕਿਹੜੀ ਸ਼ਾਕਿਆ ਮੁਕਤੀ ਨਾ ਮਿਲੇ। ਕੌਣ ਕੋ ਕਲਾਂਕ ਰਹੇ ਰਾਮ ਨਾਮ ਲੇਤ ਹੀ, ਪਾਤਤ ਪਵਿਤ ਭਏ ਰਾਮ ਨਾਮ ਕਹਿਤ ਹੀ। ਕਾਸ਼ੀ ਵਿੱਚ ਇੱਕ ਬ੍ਰਾਹਮਣ ਤੋਂ ਗਾਂ ਮਰ ਗਈ, ਸਾਰੇ ਪੰਡਿਆਂ ਨੇ ਉਹਦਾ ਬਾਈਕਾਟ ਕਰਤਾ ਹੈ, ਮਾਂ ਘਾਤੀ ਆ ਗਾਂ ਘਾਤੀ, ਕੋਈ ਨੂੰ ਰੋਟੀ ਨਾ ਦੇਵੇ, ਜਿਹੜਾ ਦੇਵੇਗਾ ਉਹਨੂੰ ਵੀ ਇਹਦੇ ਨਾਲ ਫਤਵਾ ਦੇ ਕੇ ਦੇਸ ਨਗਾਲਾ ਤੇ ਜਾਣ। ਉਹ ਵਿਚਾਰਾ ਹੁਣ ਭੁੱਖਾ ਪਾਣਾ ਤੁਰਿਆ। ਫਿਰ ਉੱਥੇ ਸੰਤ ਤੁਲਸੀ ਦਾ ਆਦਾ ਡੇਰਾ ਸੀ, ਉੱਥੇ ਆ ਕਹਿੰਦਾ ਜੀ ਰਾਮ ਦਾ ਬਾਤ ਆ, ਮੈਂ ਭੁੱਖਾ, ਮੈਨੂੰ ਰੋਟੀ ਦਿਓ, ਮੈਂ ਮਰਦਾ। ਜਿਹੜੇ ਰੱਬ ਦਾ ਨਾਂ ਲਿਆ ਉਹਨੂੰ ਰੋਟੀ ਦੇ ਦਿੱਤੀ। ਜਿਹੜੇ ਪੰਡਿਆਂ ਨੂੰ ਲੱਗਾ ਪਤਾ, ਉਹ ਟੋਕੀਆਂ ਸੇਲੇ ਚ ਆ ਕੇ ਤੁਲਸੀ ਦਾ ਸੰਤ ਦੇ ਡੇਰੇ ਆ, ਕਹਿਣ ਲੱਗੇ ਇਹ ਮਾਂ ਘਾਤੀ ਤੂੰ ਆਪਣੇ ਬ੍ਰਾਹਮਣ ਕਹਾਉਣਾ, ਵਿਦਵਾਨ ਕਹਾਉਣਾ, ਤੈਂ ਇਸ ਗਊ ਘਾਤੀ ਨੂੰ ਰੋਟੀ ਦਿੱਤੀ ਕਿਉਂ? ਕਹਿੰਦੇ ਜਿਹੜੇ ਰੱਬ ਦਾ ਨਾਂ ਲੈ ਰਹੇ ਤੇ ਉਹ ਘਾਤੀ ਰਹਿੰਦਾ ਹੀ ਨਹੀਂ, ਉਨਾ ਚਿਰ ਪਾਪੀ ਹੈ ਜਿੰਨਾ ਚਿਰ ਰੱਬ ਦਾ ਨਾਂ ਨਹੀਂ ਲੈਂਦਾ। ਜਿਹੜੇ ਰਸਨਾ ਦੇ ਰੱਬ ਦਾ ਨਾਂ ਆ ਗਿਆ, ਪਾਪ ਸਾਰੇ ਉਦੋਂ ਖੰਡ ਹੋ ਜਾਂਦੇ। ਕਹਿੰਦੇ ਅਸੀਂ ਇਹ ਗੱਲ ਹੀ ਨਹੀਂ ਮੰਨਦੇ, ਕਿਵੇਂ ਕਿਵੇਂ ਹੋ ਸਕਦਾ ਏਡਾ ਵੱਡਾ ਪਾਪੀ ਇੱਕ ਵਾਰੀ ਰਾਮ ਕਹਿਣ ਪਵਿੱਤਰ ਹੋ ਗਿਆ? ਕਹਿੰਦੇ ਨਹੀਂ ਮੰਨਦੇ, ਤੇ ਸ਼ਿਵ ਜੀ ਦੇ ਨੰਦੀਗਨ ਤੋਂ ਫੈਸਲਾ ਲੈ ਲੈਂਦੇ, ਕਿਉਂਕਿ ਆਮ ਮੰਦਰਾਂ ਸ਼ਿਵ ਜੀ ਦਾ ਇੱਕ ਬੋਲਦ ਬਣਾਇਆ ਹੁੰਦਾ, ਉਹ ਤੋਂ ਫੈਸਲਾ ਲੈ ਲੈਂਦੇ। ਇਹ 100 ਗਜ ਉੱਪਰ ਹਰਾ ਘਰ ਲੈ ਕੇ ਖੜ ਜਾਂਦੇ। ਜੇ ਤਾਂ ਰਾਮ ਕਹਿਣਾ ਹੋ ਗਿਆ ਪਵਿੱਤਰ, ਉਹ ਜੜ ਤੋਂ ਚੇਤਨ ਹੋ ਕੇ ਇਹਦੇ ਹੱਥ ਚੋਂ ਜਾ ਕੇ ਘਾਹ ਖਾ ਲਵੇਗਾ, ਫੇਰ ਤੁਹਾਨੂੰ ਪਉ ਮੰਨਣਾ। ਜੇ ਨਾ ਖਾਵੇ ਤੇ ਮੈਨੂੰ ਤੇ ਇਹਨੂੰ ਜੋ ਡੰਡ ਦੇਣਾ ਦੇ ਦਿਓ। ਤੁਲਸੀ ਸੰਤ ਨੂੰ ਯਕੀਨ ਸੀ ਕਿ ਰੱਬ ਦੇ ਨਾਂ ਚ ਤਾਕਤ ਹੈ, ਉਹ ਜੜ ਨੂੰ ਚੇਤਨ ਬਣਾ ਸਕਦਾ, ਚੇਤਨ ਨੂੰ ਜੜ ਕਰ ਸਕਦਾ, ਸਮਰਾਥਿਆ। ਹੁਣ ਬੰਦਾ ਚੇਤਨ ਆ, ਆਤਮਾ ਕੱਢ ਲਾ ਤੇ ਬੰਦੇ ਦਾ ਸਰੀਰ ਜੜ ਹੋ ਜਾਂਦਾ। جی مردے چ پھر جان پا دا ہے تے جڑا جڑ چیتن کر دینا وہ جو مرضی کر سکتا سمرت جو ہوا سربگ جو ہوا انہیں کہا ٹھیک ہے فیصلہ منظور ہے یہ گھا فڑا کے سو گائے تے کھڑا کر نندی گان دے سامنے کہن لگے نندی گان جے رام دا نا کہنا سارے پاپ مٹ جاندے کلنک دھوتے جاندے توں جڑ چیتن ہو کے دے ہاتھ چوکا کھلا اسی ویلے جی چیتن بیل بن کے دوڑ گیا دواسٹ برگ بھر کے کھا کھلا تو جی کہندے آ گیا یقین اتے نام دیو نے کہا کون کو کلنک رہے ہو رام نام لیت ہی پاپت پویت پائے رام نام کہتے رام دے نام ایڈی وڈی شکتی نام تل برہم سمسار ایک جی کیا بخان ہانک بال 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 سد بلہار پٹانی بھی گل کہی سچ سات سری نواس آد پر سدا تھی واہ گرو واہ گرو واہ گرو واہ جیو کہندے اکھر دا کلا راہ بہت ہے ماں ایوں ہے جویں کسے برتن دا ٹکن ہوے کلا راہ کہنا پاپ کٹے دے ماں ایوں ہے کہ پاپ مڑ کے پی نہ آ کے بڑھ جان گج کے بولو ستنام اے نام دی کتنی شکتی کہندے او نام روپی بٹا پیچھے پا کر کے اس نے جنے بھی کھنڈ برا منڈ ان سارے نو تولیا ہویا نام دے بال نہ کھڑے جویں بیج دے آسرے جڑاں دے برکش ہے نام دے آسرے ہی سارا کچھ کوٹ برہمنڈ کو ٹھاکر سوامی سرب جیاں کا داتا رے پرت پالے نتسار سمالے ایک گون نہیں مورکھ جاتا رے اے مورکھ دا ایک گون نہیں کیتا جانا اسی تھوڑا جا کہتے پرپکار کر دیے تو کچھاں بجاؤں دے سا نہیں لاندے واہگرو کنے پرپکار کرتا آ سورج بندے نے پیدا کیتا سائنسدان نے پیدا کیتا چند کن پیدا کیتا تارے کن کیتے آکاش کن پیدا کیتا دھرتی کن کیتی آ پہاڑ ندیاں نالے اگ پانی ہوا کن پیدا کیتی 84 لاکھ جون دوائیاں بوٹیاں سونا چاندی پتل تانبا کن پیدا کیتا سلاجید گندک پارا آدر کن پیدا کیتا اسی دوریاں پیدا کیتیاں چیزاں نو کچھ کٹھیاں کر کے ہکاری ہوئے پھرنے گج کے بولو ستنام آ بجلی گھر بالدے ہیں تو گورنمنٹ کا بل آ جانا پیچھے کا پانی بھی سنیا مل وکتا گج کے بولو ستنا یہ امیر دیس پانی بھی مل وک رہے سو ساہ سنگ جی پر واہگرو بھی کوئی مل لینا پانی دا ہوا دا تے اگ دا تے سورج چند دی لائٹ دا دھرتی دے رہا چھوٹا جہا مکان لینا ہوئے تے پتا نہیں کنے پونڈ کرایا لیں جدے جدے ریٹ ہے نا علاقے دے تمہیں زیادہ گیان ہونا کیونکہ واہگرو ساڈا تو بنا ہی کرایا کام ساری جانا گج کے بولو ستنا سو ایک گھر چڈیا سی کنے گھر والے بن گئے ایک ماں پے چڈے سی تو وہ ہوں کنے بزرگ سدکار دیں ایک بھن برا چڈے سیا سارے بھن برا بن گئے کڈی واہگرو کی کرپا ایک گرو نانک دے لڑ لگن کنا ستکار مل گیا تے حالے گون نہیں انہاں گرسکھاں والے آئے جڑے چاہیے اہی کہنے تن گرو نانک صاحب تیرے لڑ لگن انیاں برکتاں مل گئیاں شریر کر کے لگے جی من کر کے لگ گیا تو پتا نہیں کنی کو بخشش توں کرے گا تن ہن گرو نانک صاحب بیانت سو رام چندر نو پوچھا سی نا لکشمن نے کہ رب دا سروپ ورنن کرو وہ کہندے وشیشٹ نو پوچھدے اپنے گرو نو وشیشٹ جی نو بینتی کیتی کہندے مارا رب کیسا انہیں اونگل رکھ کہندے مارا کرپا کر کے دسو سمجھ نہیں آئی کہندے میں دس چکے کہندے آپ کا رسنا تو بولے ہی نہیں کہندے میں اتر دے چکا کہندے تھی کہا تو کچھ ہے ہی نہیں اتر کی دتا کہندے میں اے کہنا کہ رب بارے کچھ کہا ہی نہیں جا سکتا جڑا انہوں بیانت کہنا اے بھی رب دی بےجتی ہے گج کے بولو سات بیانت مننا گے تو انت بھی مننا پو وہ انت بیانت دونوں تو نیارا ہے وہ جڑا واہگرو ہے نا انت اور بیانت دونوں تو نیارا وہ بارے کوئی شبد ڈکشنری بنیا ہی نہیں جڑا ورنن کر کے کہیے یہ تو سمجھاؤ واسطے کچھ کہہ لیے انج کہا نہیں جانا وہ واسطے کچھ پلے امرداس تیری اپما توہے بنیا آوے بندہ کون کر سکتا اونج کرنی چاہیے اپنے پاپ دھون واسطے گج کے بولو ستنا تا ہی جگ جی صاحب ایک پوڑی لکھی ہے انت نہ سفتی کہن نہ ਹਨ ਪੂਰੀ ਹੋਈ ਤੁਸੀਂ ਪੜ੍ਹਦੇ ਹੋ ਹਰੋ ਵਿਚਾਰ ਕਈ ਜਗ ਜੀ ਬਈ ਨਹੀਂ ਵੀ ਪੜ੍ਹਦੇ ਉਹਨਾਂ ਨੂੰ ਪੜ੍ਹਨਾ ਚਾਹੀਦਾ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਇਹ ਮੇਰੇ ਮਨ ਹਰੀ ਹਰ ਵਾਹਿਗੁਰੂ ਨੂੰ ਜੇ ਧਿਆਉਂਦਾ ਰਹੇਗਾ ਫਿਰ ਸੁਖ ਨੂੰ ਪ੍ਰਾਪਤ ਕਰ ਲਵੇਗਾ ਸੋ ਪਿਆਰੀ ਸਾਹਿਬ ਨੂੰ ਮੈਂ ਬੇਨਤੀ ਕਰਾਂ ਅੱਜ ਕਵੈਂਟਰੀ ਇੱਕ ਗੁਰਦੁਆਰਾ ਸਾਹਿਬ ਦਾਸ ਨੂੰ ਕਥਾ ਕਰਨ ਵਾਸਤੇ ਕੁਝ ਸੰਗਤਾਂ ਨੇ ਕੁਝ ਦਿਨ ਪਹਿਲਾਂ ਪ੍ਰੇਰਨਾ ਦਿੱਤੀ ਸੀ ਜੇ ਉਹ ਸਿੰਘ ਆਇਆ ਹੋਵੇ ਤੇ ਸੈਕਟਰੀ ਸਾਹਿਬ ਨੂੰ ਮਾੜਾ ਜਾ ਕੇ ਦੱਸ ਦੇਵੇ ਨਹੀਂ ਤਾਂ ਫਿਰ ਮੈਂ ਟਾਈਮ ਆਪਣੀ ਮਰਜ਼ੀ ਨਾਲ ਲਾਵਾਂ ਐਵੇਂ ਨਾ ਮਨ ਦੁਬਦਾ ਜੀ ਦੌੜਾ ਫਿਰੇ ਕੱਜ ਕੇ ਬੋਲੋ ਹੋ ਸਕਦਾ ਇਹ ਨਾ ਹੋਵੇ ਇੱਥੋਂ ਵੀ ਸਟੇਜ ਛੱਡਾਂ ਤੇ ਗਾਂ ਉਹ ਆਇਆ ਹੀ ਨਾ ਹੋਵੇ ਇਸ ਕਰਕੇ ਥੋੜਾ ਜਿਹਾ ਉਹਨੂੰ ਕਿਹਾ ਵੀ ਸਾਡਾ ਸਿੰਘ ਇੱਥੇ ਆਵੇਗਾ ਤਾਂ ਤੇ ਉਹ ਸੈਕਟਰੀ ਸਾਹਿਬ ਨੂੰ ਮਾੜੀ ਜੀ ਸੂਚਨਾ ਦੇ ਦੇਣ ਤੇ ਚੰਗੀ ਗੱਲ ਆ ਆਓ ਫਿਰ ਉਸ ਹਿਸਾਬ ਨਾਲ ਆਪਾਂ ਚੱਲਾਂਗੇ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਹਰੀ ਹਰ ਵਾਹਿਗੁਰੂ ਦਾ ਨਾਮ ਰੂਪੀ ਨਿਧਾਨ ਜਿਹੜਾ ਖਜ਼ਾਨਾ ਹੈ ਨਾ ਇਹ ਬੜਾ ਅਮੋਲਕ ਹੈ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਇਹਦੀ ਕੀਮਤ ਨਹੀਂ ਕੋਈ ਜਾਣ ਸਕਦਾ ਹਰੀ ਹਰ ਵਾਹਿਗੁਰੂ ਦਾ ਨਾਮ ਹੀ ਨਿਧਾਨ ਖਜ਼ਾਨਾ ਵਾਹਿਗੁਰੂ ਪਿਆਰੇ ਦਾ ਜੋ ਨਾਮ ਹੈ ਇਹ ਖਜ਼ਾਨਾ ਸੰਤਾਂ ਕੋਲ ਕੀ ਹੁੰਦਾ ਨਾਮ ਦਾ ਖਜ਼ਾਨਾ ਬਾਬੇ ਖੇੜੇ ਵਾਲੇ ਸੀ ਨਾ ਬਾਬਾ ਹਰਨਾਮ ਸਿੰਘ ਬੜੇ ਬ੍ਰਹਮ ਗਿਆਨੀ ਸੀ ਸੰਗਤਾਂ ਨੇ ਪ੍ਰੇਰਿਆ ਜੀ ਇੱਥੇ ਖੇਹ ਤੇ ਗੁਰਦੁਆਰਾ ਬਣਾਓ ਕਿੱਥੇ ਉਜੜਿਆ ਇੱਥੇ ਭੂਤਨੇ ਨੱਚਦੇ ਸਨ ਤੇ ਕਿੱਥੇ ਅੱਜ ਰਾਮਪੁਰ ਖੇੜਾ ਸਾਹਿਬ ਬਣਾਤਾ ਭਜਨ ਕਰਕੇ ਗੁਰਦੁਆਰਾ ਸਾਹਿਬ ਜਿਹੜੇ ਸੇਵਾ ਲੱਗੇ ਕਰਨ ਤੇ ਮਹਾਂਪੁਰਸ਼ਾਂ ਨੂੰ ਕਿਹਾ ਕਰਨ ਮਹਾਰਾਜ ਮਾਇਆ ਲਈ ਇੰਨਾ ਚਾਹੀਦਾ ਇੰਨਾ ਬੇਲਾ ਹੈ ਇੱਕ ਦਿਨ ਮਹਾਂਪੁਰਸ਼ ਚਲੇ ਗਏ ਜਿੱਥੇ ਉਹ ਆਸਣ ਸੀ ਨਾ ਉਹਨਾਂ ਦਾ ਚੱਕਿਆ ਤੇ ਨਵੇਂ ਨੋਟਾਂ ਦੀਆਂ ਦਥੀਆਂ ਪਈਆਂ ਚੁੱਕੇ ਦੇਤੀਆਂ ਦੂਏ ਦਿਨ ਫੇਰ ਕਹਿੰਦੇ ਦੇਤੀਆਂ ਦੂਏ ਦਿਨ ਕਹਿੰਦੇ ਉਹ ਰੋਜ਼ ਨਾ ਕਾਇਆ ਕਰੋ ਇੱਥੋਂ ਜਿੰਨੇ ਲੋੜ ਹੈ ਚੁੱਕੇ ਲੈ ਜਾ ਕਰੋ ਗੱਜ ਕੇ ਬੋਲੋ ਸਤਨਾਮ ਦੇਖੋ ਮਹਾਂਪੁਰਖਾਂ ਦੀਆਂ ਬਰਕਤ ਬ੍ਰਹਮ ਗਿਆਨੀ ਜਿਹੜੇ ਹੁੰਦੇ ਬਾਬਾ ਵੀਰ ਸਿੰਘ ਜੀ ਮਹਾਰਾਜ ਨਿਰੰਗਾਬਾਦ ਵਾਲੇ ਮਹਾਂਪੁਰਖ ਆ ਡੇਰਾ ਹੈ ਹਰੀ ਕੇ ਪੱਤਣ ਦੇ ਨੇੜੇ ਮਰਾਣਾ ਪਿੰਡ ਉੱਥੇ ਗੁਰਦੁਆਰਾ ਬਾਬਾ ਜੀ ਕਿਸੇ ਸਿੰਘ ਤੋਂ ਕੋਈ ਕਤਲ ਹੋ ਗਿਆ ਇੱਕ ਤਾਂ ਕਤਲ ਹੁੰਦਾ ਨਜਾਇਜ਼ ਕਰਨਾ ਕਿਸੇ ਨੂੰ ਲੁੱਟਣ ਕੋ ਸੁੱਟਣ ਲਈ ਇੱਕ ਹੁੰਦਾ ਕਿਸੇ ਬੰਦੇ ਨੂੰ ਕੋਈ ਮਾਰਨਾ ਚਾਹੇ ਮੁਕਾਬਲਾ ਕਰੇ ਤੇ ਫਿਰ ਜੇ ਉਹ ਨਾ ਕਰੇ ਤੇ ਉਹ ਕਤਲ ਹੁੰਦਾ ਸੀ ਇਉਂ ਵੀ ਕਈ ਵਾਰੀ ਹੋ ਜਾਂਦੇ ਜੇਲ੍ਹਾਂ ਚ ਇਹ ਨਹੀਂ ਕਿ ਸਾਰੇ ਨਜਾਇਜ਼ ਕਤਲ ਕਰਕੇ ਜਾਂਦੇ ਹੈ ਕਈ ਵਾਰੀ ਆਪਣੀ ਜਾਂ ਆਪਣੇ ਧੀ ਭੈਣ ਦੇਸ਼ ਕੌਮ ਦੀ ਰੱਖਿਆ ਵਾਲੇ ਵੀ ਬੰਦੇ ਤੋਂ ਹੋ ਜਾਂਦੇ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਕਾਤਲ ਜਿਹੜੇ ਉੱਥੇ ਮਾੜੇ ਹੁੰਦੇ ਰਹੋ ਵਿਚਾਰ ਹੁਣ ਉਹ ਕਤਲ ਦਾ ਹੋ ਗਿਆ ਪਰ ਭਗੌੜਾ ਹੋ ਗਿਆ ਇਸ਼ਤਿਹਾਰੀ ਮੁਜਰਮ ਕਰਾਰ ਦਿੱਤਾ ਗਿਆ ਘੁੰਮਦਾ ਘੁੰਮਾਉਂਦਾ ਇਲਾਕਾ ਛੱਡ ਕੇ ਬਾਬਾ ਜੀ ਦੇ ਇੱਥੇ ਗੁਰਦੁਆਰੇ ਆ ਗਿਆ ਇੱਥੇ ਸੇਵਾਦਾਰ ਕੋਈ ਨਾ ਝਾੜੂ ਝੂੜੂ ਦੇਣ ਲੱਗ ਪਿਆ ਲੋਕਾਂ ਨੂੰ ਵੀ ਪਿਆਰ ਕੀਤਾ ਕਹਿੰਦੇ ਇੱਥੇ ਹੀ ਸੇਵਾ ਕਰੀ ਗੱਲ ਸੇਵਾ ਕਰਦਾ ਰਿਹਾ ਹੁਣ ਇੱਕ ਦਿਨ ਮਹਾਰਾਜ ਦੇ ਚਰਨ ਚ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਬਾਬਾ ਵੀਰ ਸਿੰਘ ਸਾਹਿਬ ਜੀਓ ਹੈਗਾ ਤਾਂ ਮੈਂ ਕਾਤਲ ਹੀ ਹਾਂ ਝੂਠ ਕੋਈ ਨਹੀਂ ਤੇ ਲੋਕੇ ਮੈਂ ਦਿਨ ਕੱਟਦਾ ਪਿੰਡ ਚ ਮੰਗਣ ਗਿਆ ਜੇ ਮੇਰਾ ਭੇਤ ਨਿਕਲ ਗਿਆ ਤੇ ਮੈਨੂੰ ਫਾਂਸੀ ਹੈ ਹੁਣ ਤੁਸੀਂ ਕਿਰਪਾ ਕਰੋ ਜਿਹੜੇ ਉਹ ਰਾਤ ਨੂੰ ਸੁੱਤਾ ਬਾਬਾ ਜੀ ਵੱਲੋਂ ਸੁਪਨਾ ਆਇਆ ਕਿ ਮੰਗਣ ਨਾ ਜਾਇਆ ਕਰ ਤੇਰੇ ਸਰਾਣੇ ਇੱਕ ਮੋਹਰ ਪਈ ਹੋਇਆ ਕਰੂ ਸੋਨੇ ਦੀ ਤੇਰਾ ਰੋਜ ਦਾ ਖਰਚ ਕਿਉਂਕਿ ਸਾਡੇ ਘਰ ਝਾੜੂ ਜੂ ਦਿੰਦਾ ਗੱਜ ਕੇ ਬੋਲੋ ਸਤਨਾਮ ਕਈ ਕਹਿੰਦੇ ਗੁਰਦੁਆਰੇ ਝਾੜੂ ਦੇਣ ਤੋਂ ਮਿਲਦਾ ਕੀ ਹੈ ਸੁਣ ਲਓ ਸਭ ਕੁਝ ਮਿਲਦਾ ਜੋੜੇ ਝਾੜੂ ਕੀ ਮਿਲਦਾ ਜੋ ਚਾਹੋ ਮਿਲ ਸਕਦਾ ਸੰਗਤ ਦੇ ਜੋੜੇ ਝਾੜੋ ਸੋ ਸਾਧ ਸੰਗਤ ਜੀ ਹੁਣ ਉਹਦਾ ਤਾਂ ਗੁਜ਼ਾਰਾ ਹੋਣ ਲੱਗ ਗਿਆ ਫਿਰ ਇੱਕ ਦਿਨ ਕਹਿਣ ਲੱਗਾ ਬਾਬਾ ਜੀ ਮੇਰਾ ਤਾਂ ਚੱਲੀ ਜਾਂਦਾ ਸੰਗਤ ਭੁੱਖੀ ਜਾਂਦੀ ਹੈ ਕਹਿਣ ਲੱਗੇ ਪੰਜ ਮੋਹਰਾਂ ਹੋਇਆ ਕਰਨ ਫਿਰ ਕਹਿਣ ਲੱਗੇ ਮਹਾਰਾਜ ਅੰਬਾਰਤ ਦੀ ਵੀ ਸੇਵਾ ਕਰਾਉਣ ਵਾਲੀ ਕਹਿੰਦੇ ਤੂੰ ਤਾਂ ਰੋਜ਼ ਹੀ ਗਾਂ ਤੁਰਿਆ ਰਹਿਣਾ ਚੁੱਪ ਕਰਕੇ ਚੋਕੇ ਵਰਤੀ ਜਾਇਆ ਕਰ ਰੋਜ਼ ਨਾ ਸਾਨੂੰ ਅਕਾਇਆ ਕਰ ਸਾਰੀਆਂ ਸੇਵਾਵਾਂ ਵੀ ਕਰਾਤੀਆਂ ਫਿਰ ਉਹਨੇ ਕਿਹਾ ਮਹਾਰਾਜ ਹੈ ਤਾਂ ਠੀਕ ਅਕਸਰ ਤਾਂ ਮੈਂ ਕਾਤਲ ਹੀ ਹਾਂ ਨਾ ਭੇਤ ਨਿਕਲਦਾ ਨਿਕਲ ਹੀ ਜਾਣਾ ਕਤਲ ਕਦੀ ਛੁੱਪਦੇ ਨਹੀਂ ਹੁੰਦੇ ਪ੍ਰਗਟ ਹੋ ਜਾਂਦੇ ਇਹ ਗੁੱਲਾਂ ਛੁੱਪਣ ਵਾਲੀਆਂ ਨਹੀਂ ਬਾਬਾ ਜੀ ਨੇ ਫਿਰ ਦਿਸ਼ਟਾਂਤ ਦਿੱਤਾ ਵੀ ਤੂੰ ਜਾ ਕੇ ਜੱਜ ਦੇ ਪੇਸ਼ ਹੋ ਜਾ ਕਹਿੰਦੇ ਜੀ ਮੈਂ ਤਾਂ ਇਸ਼ਤਿਹਾਰੀ ਮੁਜਰਮ ਗੋਲੀ ਦਾ ਹੁਕਮ ਕਹਿੰਦੇ ਬਚਨ ਮੰਨ, ਜੱਜ ਨੂੰ ਜਾ ਕੇ ਸਾਫ ਕਹਿ ਦੇ ਵਕੀਲ ਕਰਨ ਦੀ ਲੋੜ ਨੀ ਕਿ ਮੈਂ ਉਹ ਬੰਦਾ ਮਾਰੇ ਕਾਤਲ ਮੈਂ। ਬਚਨ ਮੰਨ ਕੇ ਚਲੇ ਗਿਆ, ਜੱਜ ਨੂੰ ਕਹਿੰਦਾ ਜੀ ਕਾਤਲ ਮੈਂ। ਉਹ ਕਹਿੰਦਾ ਅਕਲ ਦੀ ਗੱਲ ਕਰ, ਕੋਈ ਕਾਤਲ ਵੀ ਐਂ ਆ ਕੇ ਕਹਿੰਦਾ? ਕਹਿੰਦਾ ਜੀ ਮੈਂ ਸਹੀ ਗੱਲ ਕਹਿੰਦਾ। ਕਹਿੰਦੇ ਹਕੀਕਤ ਹੁਣ ਸਾਰੀ ਮੁੱਢ ਤੋਂ ਅਖੀਰ ਤੇ ਸੁਣਾਤੀ ਵੀ ਆਹ ਗੱਲ ਬਣੀ ਹੈ, ਮਹਾਂਪੁਰਖਾਂ ਦੇ ਅਸਥਾਨ ਤੋਂ ਬਰਕਤ ਹੋਈ ਹੈ। ਮੈਂ ਵੀ ਅਹਿਸਾਸ ਕਰਦਾ ਮੇਰੇ ਤੋਂ ਕਤਲ ਹੋਇਆ। ਜੱਜ ਕਹਿਣ ਲੱਗਾ ਜਾ ਬਰੀ, ਜਾ ਤੂੰ ਹੁਣ ਮਹਾਂਪੁਰਖਾਂ ਦੇ ਲੜ ਲੱਗ ਗਿਆ ਤੇ ਹੁਣ ਮੈਂ ਤੇਰਾ ਕੀ ਕਰਨਾ। ਕਹਿਣ ਤੋਂ ਭਾਵ ਜੇ ਕੋਈ ਸੇਵਾ ਕਰ ਲਵੇ, ਗਏ ਨੀ ਕਿਤੇ ਵੀ, ਪਰ ਬੇੜੇ ਸ਼ਰਧਾ ਦੇ ਪਾਰ ਹੁੰਦੇ, ਭਗਤੀ ਦੇ ਪਾਰ ਹੁੰਦੇ। ਅੱਜ ਕੱਲ ਅਸੀਂ ਦੇਖੋ ਦੇਖੀ ਕਰਦੇ ਹਾਂ, ਮਨ ਚ ਸ਼ਰਧਾ ਧਾਰਦੇ ਹਾਂ, ਜਿਹੜੇ ਫਲ ਨੀ ਮਿਲਦਾ ਤੇ ਲੋਕ ਵੀ ਕਹਿੰਦੇ ਤੇ ਉਹ ਵੀ ਕਹਿੰਦਾ ਲਓ ਜੀ ਇੰਨੇ ਚਿਰ ਗੁਰਦੁਆਰੇ ਜਾਂਦੇ ਰਹੇ ਇਹਨੂੰ ਮਿਲਿਆ ਕੀ ਹੈ? ਗੱਜ ਕੇ ਬੋਲੋ ਸਤਨਾਮ। ਮੈਨੂੰ ਇੱਕ ਵਾਰੀ ਇੱਕ ਡਾਕਟਰ ਕਹਿੰਦਾ ਤੁਹਾਨੂੰ ਸਾਧ ਹੋਣ ਤੋਂ ਮਿਲਿਆ ਕੀ? ਮੈਂ ਕਿਹਾ ਹੁਣ ਢਿੱਡ ਪਾੜ ਕੇ ਤਾਂ ਮੈਂ ਤੈਨੂੰ ਦਿਖਾਲ ਨਹੀਂ ਸਕਦਾ, ਜੋ ਮੈਨੂੰ ਮਿਲਿਆ ਉਹ ਮੈਨੂੰ ਹੀ ਪਤਾ ਕੀ ਮਿਲਿਆ, ਜਾਂ ਗੁਰੂ ਨਾਨਕ ਸਾਹਿਬ ਨੂੰ ਪਤਾ ਜਿਹਨੇ ਮੈਨੂੰ ਦਿੱਤਾ। ਡਾਕਟਰ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੋ ਮਿਲਿਆ। ਇਸ ਕਰਕੇ ਆਨੰਦ ਹੋ ਗਏ, ਹਰ ਵੇਲੇ ਇਉਂ ਹੁੰਦਾ ਜਿਵੇਂ ਸ਼ਰਾਬੀ ਦਾ ਬੋਤਲ ਜਿਹੀ ਪੀ ਕੇ ਝੂਠਾ ਜਿਹਾ ਨਸ਼ਾ ਲੈਂਦੇ ਨਾ, ਸਾਨੂੰ ਬਿਨਾਂ ਹੀ ਬੋਤਲਾਂ ਇਉਂ ਚੜਿਆ ਹੁੰਦਾ ਜਿਵੇਂ 100 ਬੋਤਲ ਪੀਤੀ ਹੁੰਦੀ, ਆਨੰਦ ਚ ਹੀ ਰਹੀਦਾ। ਗੱਜ ਕੇ ਬੋਲੋ ਸਤਨਾਮ। ਜੇ ਸਾਨੂੰ ਮਹਾਰਾਜ ਨੇ ਆਪਣੇ ਚਰਨੀ ਲਾ ਕੇ ਆਪਣੇ ਗੁਰਸਿੱਖੀ ਦੀ ਦਾਤ ਦਿੱਤੀ, ਹੋਰ ਸਾਨੂੰ ਚਾਹੀਦਾ ਵੀ ਕੀ ਹੈ? ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਦੇਵਤਾ ਇਹੋ ਜਿਹੀ ਸਚਿਆਰੀ ਸੰਗਤ ਬਖਸ਼ ਦਿੱਤੀ, ਗੁਰਮੁਖਾਂ ਦਾ ਮੇਲ ਬਖਸ਼ ਦਿੱਤਾ, ਪਵਿੱਤਰ ਅੰਮ੍ਰਿਤ ਦੀ ਦਾਤ ਮਿਲ ਗਈ, ਪੰਜ ਕਕਾਰ ਮਿਲ ਗਏ, ਬਾਣੀ ਬਾਣਾ ਨਾਮ ਮਿਲ ਗਿਆ, ਤੇ ਹੋਰ ਸਾਨੂੰ ਹੁਣ ਕੀ ਚਾਹੀਦਾ? ਹੋਰ ਪਰੇ ਨੂੰ ਕੀ ਲੈਣਾ? ਵੀ ਤੂੰ ਦੱਸ ਤੈਨੂੰ ਮੇਰੇ ਨੂੰ ਵੱਧ ਕੀ ਮਿਲਿਆ? ਤੂੰ ਇਹ ਸਮਝਦਾ ਮੈਨੂੰ ਚਾਰ ਛਲਾਰੂ ਮਿਲ ਗਿਆ ਤੇ ਮੈਂ ਬਹੁਤ ਵੱਡਾ ਬਣ ਗਿਆ? ਗੱਜ ਕੇ ਬੋਲੋ ਸਤਨਾਮ। ਚਾਰ ਜਵਾਕ ਹੋ ਗਏ ਤੇ ਇਹਦੇ ਨੇ ਮੈਂ ਬਹੁਤ ਕੁਝ ਪ੍ਰਾਪਤ ਕਰ ਲਿਆ, ਕਈ ਇੱਥੇ ਕੋਈ ਖੜੇ? ਇਹ ਚੀਜ਼ਾਂ ਤਾਂ ਝੂਠੀਆਂ ਆ। ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਮੋਹ ਤਿਆਗਣਾ, ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ। ਜਿਹੜਾ ਸਿਲਮੇ ਚ ਜਾਗਣਾ ਜਾਂ ਪੱਬਾਂ ਕਲੱਬਾਂ ਚ, ਇਹ ਨਹੀਂ ਲੇਖੇ ਚ ਪੈਂਦਾ। ਸਤਸੰਗ ਚ ਜਿਹੜਾ ਜਾਗਣਾ ਨਾ, ਇਹ ਭਾਈ ਲੇਖੇ ਚ ਪੈਂਦਾ। ਇਸ ਕਰਕੇ ਸਤਸੰਗ ਚ ਜਾਗਣ ਤੋਂ ਨਾ ਡਰਿਆ ਕਰੋ। ਮੁਆਫ ਕਰਨਾ, ਮੈਂ ਕਿਸੇ ਵਿਅਕਤੀ ਦੇ ਨਾਂ ਤੇ ਚੋਟ ਨਹੀਂ ਮਾਰ ਰਿਹਾ, ਸਿਰਫ ਹਕੀਕਤ ਵਰਣਨ ਕਰ ਰਿਹਾ। ਖਿਮਾ ਕਰਨੇ, ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸਮਾਤ ਦੇਣ, ਕਿਉਂਕਿ ਜਿਹੜੀ ਸਟੇਜ ਦਾ ਮੈਂ ਵਿਦਿਆਰਥੀ ਹਾਂ, ਮੈਂ ਕਿਹਦਾ ਬੁਰਾ ਨਹੀਂ ਚਿਤ ਸਕਦਾ, ਸਭ ਦੇ ਭਲੇ ਦੀ ਅਰਦਾਸ ਕਰ ਸਕਦਾ, ਕਿਉਂਕਿ ਹੁਣ ਖੜੇ ਹੀ ਉਸ ਕਤਾਰ ਚ ਜਿਹ ਚ ਕਿਸੇ ਦਾ ਬੁਰਾ ਚਿਤ ਵੀ ਨਹੀਂ ਸਕਦੇ। ਗੱਜ ਕੇ ਬੋਲੋ ਸਤਨਾਮ। ਹੁਣ ਕਤਾਰ ਚ ਖੜ ਗਏ ਸਾਧਾਂ ਦੀ, ਕਿਸੇ ਦਾ ਬੁਰਾ ਨਹੀਂ ਅਸੀਂ ਚਿਤ ਸਕਦੇ, ਕਿਸੇ ਨੂੰ ਬੁਰਾ ਕਹਿ ਨਹੀਂ ਸਕਦੇ, ਅਰਦਾਸ ਕਰ ਸਕਦੇ ਹਾਂ ਮਹਾਰਾਜ ਸਭ ਨੂੰ ਸੋਝੀ ਦਿਓ, ਸਭ ਨੂੰ ਸਮਤ ਦਿਓ, ਸਭ ਨੂੰ ਗੁਰਸਿੱਖੀ ਦਿਓ। ਹਜ਼ੂਰ ਕਥਨ ਕਰਦੇ ਹਾਂ, ਗੁਰ ਪੂਰਾ ਮੀਠਾ ਲਾਇਆ, ਪੂਰੇ ਗੁਰਾਂ ਨੇ ਜਿਹੜੇ ਕਿਰਪਾ ਕੀਤੀ, ਇਹ ਨਾਮ ਦਾ ਜਿਹੜਾ ਸਵਾਦ ਸੀ ਮਿੱਠਾ ਲਾ ਦਿੱਤਾ, ਨਾਮ ਦਾ ਸਵਾਦ ਮਿੱਠਾ ਲੱਗਣ ਲੱਗ ਪਿਆ। ਪਹਿਲਾਂ ਜਿਲੇ ਸਾਹ ਦਵਾਈ ਕੌੜੀ ਪੀਦੀ ਤੇ ਕੌੜੀ ਲੱਗਦੀ, ਜਿਲੇ ਅੰਦਰ ਜਾ ਕੇ ਰੋਗ ਹਟਾ ਦਿੰਦੀ ਹੈ ਤੇ ਉਹ ਦਵਾਈ ਮਿੱਠੀ ਬਣ ਜਾਂਦੀ ਕਿ ਨਹੀਂ? ਗੱਜ ਕੇ ਬੋਲੋ ਸਤਨਾਮ। ਜਿਹੜੇ ਟੀਕਾ ਲੱਗਦਾ ਤੇ ਬੜਾ ਕੌੜਾ ਲੱਗਦਾ, ਜਿਹੜੇ ਆਪਰੇਸ਼ਨ ਨਾਸਤਰਾਂ ਨਾਲ ਕਟਾਬੱਡੀ ਕਰਦੇ ਆ ਬੜਾ ਕੌੜਾ ਲੱਗਦਾ, ਤੇ ਜਿਹੜੇ ਰਾਮ ਆ ਜਾਂਦਾ, ਜਿਹੜੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣ ਲਈ ਸਿਰ ਦੇਣਾ ਪੈਂਦਾ ਤੇ ਲੱਗਦਾ ਕੌੜਾ ਹੀ ਹੈ, ਤੇ ਜਿਲੇ ਹੋ ਗਿਆ ਸਦਾ ਬਾਪ ਤੇ ਚਿਰੰਜੀਵ, ਅੰਮ੍ਰਿਤ ਪੀਵੇ ਅੰਮ੍ਰਿਤ ਹੋਏ, ਫਿਰ ਨਾਮ ਤੇ ਅੰਮ੍ਰਿਤ ਲੱਗਦਾ ਕਿ ਨਹੀਂ ਮਿੱਠਾ? ਗੱਜ ਕੇ ਬੋਲੋ ਸਤਨਾਮ। ਇਉਂ ਮਿੱਠਾ ਲੱਗਦਾ। ਪਹਿਲਾਂ ਜਿਹੜੇ ਜਪੀ ਦਾ ਨਾ ਨੀਂਦ ਆਉਂਦੀ, ਕਾਮ ਕਰੋ ਲੋਭੋ ਹੰਕਾਰ ਤੰਗ ਜ਼ਿਆਦਾ ਕਰਦੇ ਪਹਿਲਾਂ, ਕਿਉਂਕਿ ਮੈਲੇ ਕੱਪੜੇ ਨੂੰ ਸਾਬਣ ਲਈਏ ਜ਼ਿਆਦਾ ਝੱਗ ਤੇ ਮੈਲ ਫੁੱਲਦੀ। ਜਿਹੜੇ ਭਜਨ ਕਰਨ ਦੱਸੀਏ, ਕਈ ਕਹਿੰਦੇ ਜਿਹੜੇ ਬਾਣੀ ਪੜ੍ਹਨ ਲੱਗੇ ਉਦੋਂ ਸਗੋਂ ਮਨ ਜ਼ਿਆਦਾ ਬਕਾਰ ਫੁਰਦੇ ਨਹੀਂ, ਅੰਦਰੋਂ ਨਿਕਲਦੇ, ਉਦੋਂ ਝੱਗ ਫੁੱਲਦੀ, ਕਈ ਵਾਰੀ ਅਸੀਂ ਡਰ ਦਿੰਦੇ ਹਾਂ, ਝੱਗ ਫੁਲਾ ਕੇ ਛੱਡ ਦਿੰਦੇ ਹਾਂ। ਜਿਹਨੇ ਝੱਗ ਫੁੱਲੀ ਆ ਉਹਨੂੰ ਕੱਢ ਦੇਣਾ ਚਾਹੀਦਾ, ਇਹ ਕੱਪੜਾ ਸਾਫ਼ ਹੋ ਕੇ। ਅਸੀਂ ਡਰ ਜਾਂਦੇ ਹਾਂ ਕਿ ਸਗੋਂ ਭਜਨ ਕਰਨਾ ਜ਼ਿਆਦਾ ਫੁਰਨੇ ਫੁਰਨ ਲੱਗ ਹੈ, ਫੁਰਦੇ ਨਹੀਂ ਉਹ ਜਿਹੜੇ ਫੁਰਨੇ ਅੰਦਰ ਜੰਮਿਓ ਸੀ, ਭਜਨ ਹਲਾ ਕੇ ਉਹਨਾਂ ਨੂੰ ਬਾਹਰ ਕੱਢਦਾ। ਕੱਜ ਕਿਹੇ ਬੋਲੋ ਸਤਨਾਮ। ਇਹ ਆਮ ਪ੍ਰੇਮੀਆਂ ਵੱਲੋਂ ਕਈ ਵਾਰੀ ਪ੍ਰਸ਼ਨ ਹੁੰਦਾ। ਅੱਜ ਇੱਕ ਸਿੰਘ ਨੇ ਪ੍ਰਸ਼ਨ ਕੀਤਾ ਕਿ ਦੱਸੋ ਭਜਨ ਤਾਂ ਕਰਦੇ ਹਾਂ ਪਰ ਮਨ ਨਹੀਂ ਟਿਕਦਾ, ਬੜਾ ਭੁੜਕਦਾ। ਮੈਂ ਕਿਹਾ ਵੀ ਗੱਲ ਸੁਣ, ਤੂੰ ਭੁੱਖਾ ਹੋਵੇ ਤੇ ਤੇਰਾ ਮਨ ਟਿਕਜੂ? ਆਂਦਰਾਂ ਬੁੜਕਦੀਆਂ ਕਿ ਨਹੀਂ, ਕਤੂਰੇ ਨੱਚਦੇ ਕਿ ਨਹੀਂ? ਕਹਿੰਦਾ ਨੱਚਦੇ। ਜੇ ਸਰੀਰ ਨੂੰ ਪੂਰੀ ਖੁਰਾਕ ਨਾ ਮਿਲੇ ਤੇ ਨੇਰਨੇ ਵੀ ਆਊਗੀ, ਤੇ ਦਿਨਾਂ ਤਾਰੇ ਵੀ ਚਾਰ ਚਾਰ ਦਿਸਣਗੇ, ਬੰਦੇ ਵੀ ਚਾਰ ਚਾਰ ਦਿਸਣਗੇ, ਤੇ ਗਲੇਟਣੀਆਂ ਵੀ ਖਾਏਗਾ, ਦਿਲ ਵੀ ਡੁੱਬੇਗਾ, ਖੋਹ ਵੀ ਪਵੇਗੀ, ਔਰ ਸਰੀਰ ਖੜ ਵੀ ਨਹੀਂ ਸਕੇਗਾ। ਜਿੰਨਾ ਚਿਰ ਸਰੀਰ ਨੂੰ ਪੂਰੀ ਖੁਰਾਕ ਨਾ ਮਿਲੇ ਤੇ ਸਰੀਰ ਰਿਸ਼ਟ ਪੁਸ਼ਟ ਨਹੀਂ ਹੁੰਦਾ, ਖੜਦਾ ਨੀ, ਡਾਵਾਂ ਡੋਲ ਹੁੰਦਾ, ਜਠਰਾਗ ਨਹੀਂ ਭੜਕੇ ਅੰਦਰ ਖੂਨ ਨੂੰ ਸਾੜਦੀ ਹੈ, ਇਸੇ ਤਰ੍ਹਾਂ ਜਿੰਨਾ ਚਿਰ ਮਨ ਨੂੰ ਪੂਰੀ ਖੁਰਾਕ ਨਾ ਮਿਲੇ ਤੇ ਮਨ ਵੀ ਭੁੜਕਦਾ ਹੈ। ਅੱਗ ਉਦੋਂ ਭੁੜਕਦੀ ਹੈ ਜਿੰਨਾ ਚਿਰ ਪਾਣੀ ਦੀ ਘਾਟ ਹੋਵੇ, ਤੇ ਜੇ ਪਾਣੀ ਪੂਰਾ ਪਾ ਦੇ ਤੇ ਅੱਗ ਬੁੱਝ ਜਾਂਦੀ ਕਿ ਨਹੀਂ? ਬੁੱਝ ਗਈ ਅਗਰ ਨਾ ਨਿਕਸੋ ਧੂੰਆਂ, ਰਬ ਰਾਹੀ ਇੱਕ ਅਵਰ ਨਹੀਂ ਦੂਆ, ਨਾਮ ਦੀ ਘਾਟ ਕਰਕੇ ਮਨ ਭੁੜਕਦਾ। ਜਿਹੜੇ ਨਾਮ ਪੂਰਾ ਹੋ ਗਿਆ ਤੇ ਮਨ ਨੇ ਉਦੋਂ ਹੀ ਖਤਮ ਹੋ ਜਾਣਾ। ਜਿਵੇਂ ਚੂਹਾ ਭੁੜਕਦਾ ਫਿਰਦਾ ਨਾ, ਚੂਹੇ ਨੂੰ ਪਾਰਾ ਪੁਲਾ ਦੀ, ਅੱਖਾਂ ਤੋਂ ਅੰਨਾ ਹੋ ਜਾਂਦਾ, ਇਉਂ ਬਹਿ ਜਾਂਦਾ ਗੁੱਟ ਹੋ ਕੇ। ਹੁਣ ਜਾਣਾ ਕਿਹਨੂੰ? ਮਨ ਮੂਸਾ ਮਰ ਗਏ ਪੀ ਪਾਰਾ ਹਰ ਨਾਮ। ਇਹ ਮਨ ਰੂਪੀ ਚੂਹਾ ਵੀ ਉਦੋਂ ਮਰਦਾ ਜਿਹੜੇ ਨਾਮ ਰੂਪੀ ਪਾਰਾ ਪੀ ਲਈਏ। ਗੱਜ ਕਿਹੇ ਬੋਲੋ ਸਤਨਾਮ। ਦੁਨੀਆਂ ਵੱਲੋਂ ਅੰਨੇ ਹੋ ਜਾਈਏ ਤੇ ਰੱਬ ਵੱਲ ਸਜਾਖੇ ਬਣ ਜਾਈਏ। ਦੁਨੀਆਂ ਵੱਲੋਂ ਅੰਨੇ ਕਿਵੇਂ ਹੋਣਾ? ਕਿਸੇ ਨੂੰ ਮਾੜੀ ਦ੍ਰਿਸ਼ਟੀ ਨਾ ਨਹੀਂ ਵੇਖੋ, ਅੱਖਾਂ ਤਾਂ ਹੋਣੀਆਂ, ਰੱਬ ਦੀ ਜੋਤ ਵੇਖਣੀ ਆ। ਕਿਸੇ ਨੂੰ ਧੀ ਪੈਣ ਵੱਲ ਮਾੜੀ ਦ੍ਰਿਸ਼ਟੀ ਨਹੀਂ ਕਰੋ, ਕੰਨਾਂ ਨਾਲ ਨਿੰਦਾ ਨਹੀਂ ਸੁਣਨੀ, ਰਸਨਾ ਨਾਲ ਮਾੜੀ ਬਾਤ ਨਹੀਂ ਬੋਲਣ। ਇਸ ਤਰ੍ਹਾਂ ਸਾਰੇ ਇੰਦਰੀਆਂ ਦਾ ਭਾਈ ਜਾਣ ਲੈਣਾ। ਹਜ਼ੂਰ ਕਥਨ ਕਰਦੇ ਜਿਹੜੇ ਸਾਰੀਆਂ ਇੰਦਰੀਆਂ ਨੂੰ ਸਕੋਚ ਕੇ, ਜਿਵੇਂ ਕੱਛੂ ਸਕੋਚ ਲੈਂਦਾ ਖੋਪਰੀ ਚ ਦੇ ਲੈਂਦਾ ਨਾ, ਦੁਸ਼ਮਣ ਬਾਰ ਕਰੇ ਤੇ ਆਪਣਾ ਬਚਾਅ ਕਰ ਲੈਂਦਾ। ਇਸ ਤਰ੍ਹਾਂ ਜਿਹੜੇ ਸਾਰੇ ਇੰਦਰੀਆਂ ਔਰ ਇੰਦਰੀਆਂ ਦੇ ਵਿਕਾਰਾਂ ਨੂੰ ਸਕੋਚ ਕੇ ਕੱਛੂ ਕੁੰਮੇ ਵਾਂਗੂ ਅੰਤਰਮੁਖ ਹੋ ਜਾਂਦੇ ਆ, ਨਾਮ ਦਾ ਅਭਿਆਸ ਕਰਦੇ, ਉਹ ਬਾਹਰ ਦੇ ਸਾਰੇ ਦੁਸ਼ਮਣਾਂ ਤੋਂ ਬਚ ਜਾਂਦੇ। ਗੱਜ ਕੇ ਬੋਲੋ ਸਨ। ਬਾਬਾ ਕਰਮ ਸਿੰਘ ਸਾਹਿਬ ਚ ਕਿੰਨੀ ਸ਼ਕਤੀ ਸੀ, ਹੋਤੀ ਮਰਦਾਨ ਵਾਲੇ ਫੌਜ ਸਨ, ਟਾਈਮ ਕੱਢ ਕੇ ਭਜਨ ਕਰਨਾ। ਅੱਜ ਕੱਲ੍ਹ ਕਈ ਕਹਿੰਦੇ ਟਾਈਮ ਨਹੀਂ, ਰਸਨਾ ਤਾਂ 24 ਘੰਟੇ ਵਿਹਲੇ ਆ, ਜਿੰਨਾ ਮਰਜ਼ੀ ਭਜਨ ਕਰੋ। ਹਾਥ ਪਾਉਂ ਸਿਉਂ ਕਾਮ ਕਰ, ਕੀਰਤ ਨਿਰੰਜਨ ਨਾਲ ਭਜਨ ਕਿਤੇ ਹੱਥਾਂ ਨਾਲ ਕਰਨਾ, ਪੈਰਾਂ ਨਾਲ ਕਰਨਾ, ਭਜਨ ਦਾ ਕਰਨਾ ਰਸਨਾ ਨਾ, ਇਹ 24 ਘੰਟੇ ਵਿਹਲੇ ਹੀ ਹੈ। ਗੱਲਾਂ ਨਾ ਕਰੋ, ਨਿੰਦਿਆ ਚੁਗਲੀ ਨਾ ਕਰੋ, ਜਿੰਨਾ ਮਰਜ਼ੀ ਭਜਨ ਕਰੋ। ਇਹ ਬਹਾਨਾ ਹੈ ਕਿ ਬਾਬਾ ਜੀ ਭਜਨ ਤੁਸੀਂ ਸੰਤ ਹੀ ਕਰ ਸਕਦੇ, ਅਸੀਂ ਗ੍ਰਹਿਸਤੀ ਨਹੀਂ ਕਰ ਸਕਦੇ, ਇਹ ਗੱਲ ਗਲਤ ਹੈ। ਸਗੋਂ ਮੈਂ ਕਹਿੰਦਾ ਵਿਹਲਾ ਰਹਿ ਜੇ ਭਜਨ ਕਰਨਾ, ਔਖਾ ਕੰਮ ਕਰਦੇ ਭਜਨ ਚ ਚਿੱਤ ਵੀ ਜ਼ਿਆਦਾ ਲੱਗਦਾ, ਸਰੀਰ ਦੀ ਵਰਜਿਸ਼ ਹੁੰਦੀ ਹੈ, ਬੰਦੇ ਦਾ ਮਨ ਅਵਾਰਾ ਨਹੀਂ ਦੌੜਦਾ, ਇਹ ਸਾਡਾ ਵੀ ਇੱਕ ਤਜਰਬਾ। ਭਗਤ ਨਾਮਦੇਵ ਨੂੰ ਕਿਹਾ ਸੀ ਨਾ ਤਰਲੋਚਨ ਨੇ, ਕਾਇਰੇ ਛੀਪੋ ਛਾਇਲੇ ਰਾਮ ਨਾ ਲਾਵੋ ਚੀਤ, ਉਹ ਸਰਦਨ ਛੀਂਬਿਆ ਤੂੰ ਚੰਦੇ ਹੀ ਛਾਪੀ ਜਾਂਦਾ, ਰਾਮ ਨਾਲ ਚਿੱਤ ਨਹੀਂ ਲਾਉਂਦਾ। ਉਹ ਕਹਿੰਦੇ ਗੁਰੂ ਜੀ ਤੁਹਾਨੂੰ ਪਤਾ ਨੀ, ਨਾਮਾ ਕਹੇ ਤਰਲੋਚਨਾ ਮੁਕਤੇ ਨਾਮ ਸੰਭਾਲ, ਹੱਥ ਪਾਉਂ ਸਿਉਂ ਕੰਮ ਕਰ, ਚੀਤ ਨਿਰੰਜਨ ਨਾਲ ਜੁਗਤੀਆਂ ਤਾਂ ਸਾਰੀਆਂ ਦੱਸੀਆਂ, ਕਥਾ ਸੁਣੀਏ ਤੇ ਪਤਾ ਲੱਗਣ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਹੁੰਦੀਆਂ ਜੁਗਤੀ, ਫਿਰਦੇ ਤੁਰਦੇ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨਕਾ ਸਾਧਕਾਮ। ਫਿਰਦਿਆਂ ਤੁਰਦਿਆਂ ਉੱਠਦੇ ਬਹਿੰਦੇ ਵਾਹਿਗੁਰੂ ਵਾਹਿਗੁਰੂ ਕਰੀ ਚਲੋ, ਕੋਈ ਜ਼ੋਰ ਲੱਗਦਾ, ਕੋਈ ਮੁੱਲ ਖਰਚ ਆਉਂਦਾ, ਜੱਗ ਕਰੋਗੇ ਕਿੰਨੀ ਮਾਇਆ ਚਾਹੀਦੀ, ਉਪਾਸ਼ਨਾ ਕਰੋਗੇ ਰੁਪਏ ਚਾਹੀਦੇ, ਤੀਰਥ ਯਾਤਰਾ ਵਾਲੇ ਮਾਇਆ ਚਾਹੀਦੀ, ਪਰ ਨਾਮ ਜਪਣ ਤੇ ਤਾਂ ਕੋਈ ਖਰਚਾ ਨਹੀਂ ਆਉਂਦਾ, ਇੰਨਾ ਸਸਤਾ ਸੌਦਾ ਵੀ ਤੁਸੀਂ ਗ੍ਰਹਿਣ ਕਰਨ ਨੂੰ ਤਿਆਰ ਨੇ? ਗੱਜ ਕੇ ਬੋਲੋ ਸਤਨਾਮ। ਬਾਬਾ ਕਰਮ ਸਿੰਘ ਉਹੀ ਨਦੀ ਕਿਨਾਰੇ ਜਾ ਕੇ ਭਜਨ ਕਰਦੇ ਰੋਜ਼, ਕਿਤੇ ਵੀ ਚਲ ਜਾਓ ਗੁਲਾਬ ਨਾਲ ਕੰਢੇ ਹੁੰਦੇ, ਨਿੰਦਕ ਵੀ ਉੱਥੇ ਹੁੰਦੇ ਜਿੱਥੇ ਮਰਜ਼ੀ ਚਲੋ, ਜਾਂ ਜਾਂ ਗੰਭੀਰ ਸ਼ਾਂਤੀ ਤੀਨ ਪੁਰਸ਼ਾਂ ਮਿਲੇ ਸ਼ਾਂਤੀ, ਜਿੱਥੇ ਮਰਜ਼ੀ ਚਲ ਜਾਓ ਤਿੰਨ ਬੰਦੇ ਮਿਲਣਗੇ, ਸਾਧੂ ਔਰ ਸਾਧੂ ਮਿੱਤਰ ਬਾ ਸ਼ਤਰਵ। ਸਾਧੂ ਬਿਰਤੀ ਦਾ ਬੰਦਾ ਵੀ ਮਿਲੂ, ਮਿੱਤਰ ਵੀ ਮਿਲੂ ਤੇ ਵੈਰੀ ਵੀ। ਕਈ ਬੰਦਿਆਂ ਨਾਲ ਤੁਸੀਂ ਕਿੰਨਾ ਪਿਆਰ ਕਰੋ ਤੁਹਾਡੇ ਨਾਲ ਵੈਰ ਹੀ ਕਰੀ ਜਾਣਗੇ, ਜਾਣ ਕੇ ਤੁਸੀਂ ਕਿੰਨਾ ਵੀ ਪਿਆਰ ਕਰੋ ਉਹ ਨਹੀਂ ਵੈਰ ਕਰਨਾ। ਕਈ ਬੰਦਿਆਂ ਨਾਲ ਤੁਸੀਂ ਵੈਰ ਕਰੋ ਤੁਹਾਡੇ ਨਾਲ ਮਿੱਤਰਤਾ ਕਰਨ, جہے مرضی دیش چلے سنت برتی کے بندے بھی لگن گے. یہ تین طرح کے منوش ہر جگہ ہوں، کتے بھی چل جاؤ دنیا. سو وہ کسی مسلمان نے انہوں سی کہ بابا کرم سنگھ میرے نو زیادہ ترقی نہ کر دیا، وہ چگل چگلیاں کرتا رہتا سی. جس اندر چگل چگل چگلو بجا کیتا کرتیا اس کا سب گیا، چگل دے پلے رہندا کچھ نہیں. چگل تا کہندے چار گلاں بنا کے جڑا گل کرے گج کے بولو اس آدم تا چگل کہندے. ایک نندک ہوندا ایک چگل ہوندا. نندک ہوندا منہ تے تا اسد کری جانی، کنڈ پیچھے گلے دی پنڈی کرنی نو نندک کہندے. چگل ہوندا جڑا کولوں چار گلاں بنا کے پریتھن وی لا لیا آتے نو گج کے بولو ساتنا، اینو پنجابی جی پریتھن لاونا کہندے. پنجابی بھی ماڑی ماڑی دسی جائیے نا نویں بھلی جاندے. سو آج جڑے انگریزی والے جی انہوں پنجابی دی گل پوچھے دس نہیں سکتے، پنجابی سارے نو اوکھی سوکھی نہیں. سو رہو بچار ساہ سنگ جو چگلی کیتی، ہن بابا کرم سنگھ دا بھجن چ ایسے ماست ہوئے دس دوار برتی چل گئی برہم گیان چ، دیش کال تو پرے ہوگا آنند لے رہا سن اپنا بھجن دا آتما دا. چگل نو موقع بن گیا پہ ہن بیٹھے ندی تے اج پریڈ شامل نہیں ہوئے. افسر نو بڑے نو کہتا، افسر کہنے لگا بھی ہنے جا کے شناخت کرو، بھیجتے انکوائری لے. جلے اتھے گئے انکوائری لے پریڈ چ آیا تو گرو گوبند سنگھ نے کہا میرا سکھ تھا بھجن چ جٹیا، ہن میں ہی ڈیوٹی کر دیا بھجن چ، کیوں سمادھی کھیڈنی ہے؟ دسم پاتشاہ بابا کرم سنگھ دا روپ دھار کے نا رب لے کے پریڈ چ کھڑ گیا حاضری لا کے. وہ مسلمان دیکھے تو ادھر آ جائے، جی اتے دیکھے تو اتے بیٹھے. ہوں شرمندہ افسر نے جھاڑا پائی، جدو بابا کرم سنگھ جی ہوتی مردان والے مہاپرخ اٹھے میں تو جی لیٹ ہو گیا دیری ہو گئی، گیا نہیں صاحب اچھا کرنے واسطے حاضری لاؤن. آ گیا افسر کو کہندا جی میں حاضر. وہ سمجھ گئے بھی تو دسم پاتشاہ کرت کر گیا، دیکھو پربھو آپ پہرے دار ہوگا جی سکھ بھجن کرے. سکھ دے ڈیوٹی گرو دینا، پر جی سکھ تول جائے نام جپن واسطے ایویں نہیں. وہ کہن لگے میرا نام کٹ، کہندے میں تو نہیں تیرا نام کٹتا یہو جہ ہولدار کا، تینو بڑا افسر بنا، کوئی ڈیوٹی نہ کر بھجن کر، تیرے کر کے تو میری فوج میں ترقی بڑی. وہ جانتے سی مہاپرشاں دے جیون پہ چگل جھوٹیاں چگلیاں کرتے، انہوں نے جھاڑا پائی سد کے. سو پہ کرم سنگھ سچا، وہ کہندا نا نہیں کٹن. بابا کرم سنگھ کہندے ساڈا نا ہی ہے نہیں کتے، ہندے لو فوجیاں دا ہزاراں جگہ نا ہوندا ریکارڈ، ساری جگہ کرم سنگھ اکھری اڑ گیا. وہ کاغذ انڈیا چ میرٹ چھونی پائے ہیں، جا کے ویچ سکتے ہیں ہور نا لکھے فوجیاں دے، بابا کرم سنگھ دا اکھری ہے نہیں. اتنے جنہیں کمائیاں کیتیاں اج بابا کرم سنگھ دے ہزاراں ڈیرے آ ہزاراں لنگر، اور آج جنے راڑا صاحب کلیراں ہر کھوال کہار پور مقصود پور جولاں ماسوانا ریرو صاحب اتلے آلے پونساں آلے ہیں جی ہر دوار بھگمے آلے بھی ہیں، پتہ نہیں بابا کرم سنگھ دے سادہ سنتاں دا کنہ انت شماری ہوئی. پوری آلے بابے جی نہیں کار سیوا سنت بابا کرتار ٹھٹے آلے، یہ سب انہاں دی ٹکسال دے، یہ بھائی دیا سنگھ دی ٹکسال ہے. بھائی دیا سنگھ، بابا سوبھا سنگھ، بابا صاحب سنگھ بیدی جنہاں نے سکھ راج قائم کیتا، مہاراجا رنجیت سنگھ نو آپ گدی دیتی، اور بابا بیر سنگھ جی نے سکھ راج رکھن لئی 13,000 سپاہیاں دے سمیت توپاں دے گولیاں نال اپنے آپ نو اڑایا. بابا مہاراج سنگھ سکھ راج نو رکھن لئی جڑے جلا وطن ہوئے سنگاپور شہید پراپت کی، انہاں تو بعد بابا خدال سنگھ، بابا مہاراج سنگھ، بابا رام سنگھ، جنہاں تو بابا کرم سنگھ جی نے امرت چھکیا. پھر بابا آیا سنگھ راڑے والے مہاپرش ریرو صاحب کنے ایک مہاپرخ نے برہم گیانی بابا آتر سنگھ ماسکو نے جنہیں ایک دن چ 10,000 بندے نو امرت چھکایا، اج اسی 10-15 نو چھکا لیے تے اخبار چ دین جانے ہیں. گج کے بولو ساتنام. مینو اج کی کہن لگے جی امرت واسطے پنجاں پیاریاں نوں شامل ہو، میں کہ لسٹ والے بابا گربچن سنگھ دی برسی، 101 سنگھ سنگھنی ہو جاؤ تیار پھر آ جاؤں گا. جلے میں آ کے پوچھا دس، میں کہ اپنا ریٹ اتنا سستا نہیں، گج کے بولو ساتنا گھٹ تو گھٹ 25 تاں ہون. بابا گربچن سنگھ پنڈر والے مہاپرش برہم گیانی دی برسی ہوگی، ਤੇ ਬਾਰਸੀ ਮਨਾਉਣ ਆਇਓ ਹੁਣ 50-60 ਬੰਦੇ ਸਾਰੇ, ਤੇ ਅਮਰ ਛਕਣ ਵਾਲੇ 10 ਹੁਣ ਜਿਹਨੇ ਸਾਰੀ ਉਮਰ ਹੀ ਪ੍ਰਚਾਰ ਚਲਾਈ, ਵਿਦਿਆ ਪੜ੍ਹਾਈ, ਕਿੰਨੇ ਨੂੰ ਅੰਮ੍ਰਿਤ ਛਕਾਇਆ, ਕਿੰਨੇ ਵਿਦਵਾਨ ਬਣਾਏ। ਹੁਣ ਬਾਬਾ ਕਰਤਾਰ ਸਿੰਘ ਦੀ ਬਰਸੀ, ਉਹ ਗੱਜ ਵੱਜ ਕੇ ਭਾਈ ਮਨਾਉਣੀ ਆ, ਢਿੱਲੇ ਨੀ ਰਹਿਣਾ, ਤੇ ਅੰਮ੍ਰਿਤ ਵਾਸ ਤੇ ਤਿਆਰੀਆਂ ਕਮਰ ਕੱਸੇ ਡੱਟ ਕੇ ਕਰੋ, ਜਰਾ ਗੱਜ ਕੇ ਬੋਲੋ ਸਤਨਾਮ, ਕਿਉਂਕਿ ਅੰਮ੍ਰਿਤ ਪੀਵਾ ਅਮਰ ਸੋ ਹੋਏ। ਸੋ ਆਓ ਅੰਮ੍ਰਿਤ ਦੀ ਦਾਸ ਧਾਰਨਾ ਲਵਾ ਲਈਏ, ਸ਼ਬਦ ਪੂਰਾ ਕਰਕੇ ਹੁਣ ਲਵਾਵਾਂਗੇ। ਸੋ ਕੋਈ ਵੀ ਰਸਨਾ ਫਿਰ ਬਾਂਝੀ ਨਾ ਰਹੇ, ਗੁਰ ਪੂਰਾ ਮਿੱਠਾ ਲਾਇਆ, ਗੁਰੂ ਨੇ ਕਿਰਪਾ ਕਰਕੇ ਨਾਮ ਦਾ ਸਵਾਦ ਮਿੱਠਾ ਲਾ ਦਿੱਤਾ। ਨਾਮ ਜਪਿਆ ਜਿਲੇ ਜਾਵੇ ਨਾ, ਜਿਵੇਂ ਰੋਟੀ ਜਿਲੇ ਚਬਾਂਗੇ ਤੇ ਮਿਠਾਸ ਨਹੀਂ ਆਉਂਦੀ, ਜਾਂ ਆਲੂ ਆ ਜਿੰਨਾ ਚਬਾਵਾਂਗੇ ਉਨੀ ਮਿਠਾਸ ਨਿਕਲੂ, ਜਿੰਨਾ ਬਾਰ ਬਾਰ ਨਾਮ ਜਪੋਗੇ ਉਨੀ ਚੋਂ ਮਿਠਾਸ ਪੈਦਾ ਹੁੰਦੀ ਜਾਏ। ਜਿਵੇਂ ਦੁਕਾਨ ਤੋਂ ਕਿਸੇ ਨੇ ਸੁੱਖਾ ਲਿਆ, ਉਹ ਭੰਗੀ ਕਹਿਣ ਲੱਗਾ ਹੈ ਤਾਂ ਥੋੜਾ ਜਿਹਾ ਹੀ ਹੈ, ਇਹਨਾਂ ਵੱਲ ਕੀ ਚੜਾਉਣਾ। ਉਹ ਕਹਿੰਦਾ ਉਹ ਰਗੜਾਈ ਕਰ ਸੁੱਖਾ ਵਿਚੋਂ ਬੋਲਿਆ, ਜਿੰਨੀ ਰਗੜਾਈ ਕਰੇਗਾ ਉਨਾ ਹੀ ਨਸ਼ਾ ਜ਼ਿਆਦਾ, ਜਿਵੇਂ ਮਹਿੰਦੀ ਜਿੰਨੀ ਪੀ ਕੇ ਜ਼ਿਆਦਾ ਲਾਵਾਂਗੇ ਉਨਾ ਰੰਗ ਜ਼ਿਆਦਾ ਚੜਦਾ। ਜਿੰਨਾ ਵਾਹਿਗੁਰੂ ਦਾ ਨਾਮ ਜ਼ਿਆਦਾ ਜਪਾਂਗੇ ਉਨੀ ਚੋਂ ਮਿਠਾਸ ਪੈਦਾ ਹੋਵੇਗੀ। ਗੱਜ ਕੇ ਬੋਲੋ ਸਤਨਾਮ। ਇਸ ਕਰਕੇ ਬਾਰ ਬਾਰ ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤੇ ਮਨ ਤਨ ਤ੍ਰਪੀਏ, ਫਿਰ ਮਨ ਤਨ ਨੂੰ ਤ੍ਰਿਪਤ ਕਰੋ, ਸ਼ਾਂਤ ਕਰੋ। ਸਤਿਗੁਰੂ ਜੀ ਕਹਿੰਦੇ ਹਨ, ਰਾਉ ਵਿਸਰਾਮ ਦੇ ਕਰ, ਆਪੇ ਧਰਤੀ ਆਪ ਜਲ ਪਿਆਰਾ, ਆਪੇ ਧਰਤੀ ਸਰੂਪ ਹੈ, ਆਪੇ ਪਿਆਰਾ ਜਲ ਸਰੂਪ ਹੈ, ਆਪੇ ਕਰੇ ਕਰਾਇਆ, ਆਪੇ ਨਾ ਪੰਜਾਂ ਤੱਤਾਂ ਨੂੰ ਰੱਜ ਕੇ ਸਾਰੀ ਹੀ ਕਿਰਤ ਨੂੰ ਕਰਾਉਣ ਵਾਲਾ, ਆਪੇ ਹੁਕਮ ਵਰਤਦਾ ਪਿਆਰਾ, ਆਪ ਹੀ ਹੁਕਮ ਸਰੂਪ, ਹੁਕਮ ਹੀ ਵਾਹਿਗੁਰੂ ਵਰਤ ਰਿਹਾ ਸਾਰਿਆਂ, ਪੂਰਾ ਹੁਕਮ ਵਰਤ ਰਿਹਾ। ਜਲ ਮਾਟੀ ਬੰਨ ਰੱਖਾ, ਜਲ ਤੇ ਮਿੱਟੀ ਜਿਹੜੇ ਇੱਕ ਦੂਜੇ ਦੇ ਵਿਰੋਧੀ ਹੈ, ਇਹਨਾਂ ਨੂੰ ਬੰਨ ਕੇ ਰੱਖਣ ਵਾਲਾ ਵਾਹਿਗੁਰੂ। ਹੁਣ ਛੋਟੀ ਜਿਹੀ ਢੀਮ ਪਾਣੀ ਸਿੱਟੋ ਡੁੱਬ ਜਾਂਦੀ ਹੈ, ਤੇ ਐਡੀ ਧਰਤੀ ਕਿਉਂ ਨੀ ਡੁੱਬਦੀ, ਜਿੱਥੇ ਕੁੜਕੜੇ ਪਹਾੜ, ਕਿੰਨੇ ਦਰਖਤ, ਕਿੰਨੀਆਂ ਫੈਕਟਰੀਆਂ, 84 ਲੱਖ ਜੂਨਾਂ, ਸ਼ਕਤੀ ਨਾ ਘੜੀ ਨਾ। ਆਪੇ ਧਰਤੀ ਸਰੂਪ ਆ, ਆਪੇ ਜਲ ਸਰੂਪ ਆ, ਇਸੇ ਕਰਕੇ ਉਸਨੇ ਆਪਣੇ ਨੂੰ ਜਲ ਮਾਟੀ ਬੰਧ ਰਖਾਇਆ, ਜਲ ਤੇ ਮਿੱਟੀ ਨੂੰ ਬੰਨਣ ਵਾਲਾ ਕਹਾਇਆ ਆਪਣੇ ਆਪ, ਜਲ ਮਿੱਟੀ ਨੂੰ ਬੰਧਨ ਪਾਉਣ ਵਾਲਾ ਵਾਹਿਗੁਰੂ ਆਪ। ਸਾਡੇ ਸਰੀਰ ਵੀ 10 ਗੁਣਾ ਪਾਣੀ ਹੈ ਤੇ ਬਾਕੀ ਧਰਤੀ ਦੀ ਅੰਸ, ਜਾਣ ਲਵੋ। ਤਾਂ ਹੀ ਡਾਕਟਰ ਕਹਿੰਦੇ ਪਾਣੀ ਘੱਟੋ ਘੱਟ 10 ਕਿਲੋ ਜਾਂ 8 ਕਿਲੋ ਪੀਣਾ ਚਾਹੀਦਾ। ਗੱਜ ਕੇ ਬੋਲੋ ਸਤਨਾਮ। ਪਾਣੀ ਘੱਟ ਜਾਏ ਤੇ ਬੰਦਾ ਛੇਤੀ ਫਿਰ ਹਰੀਹਰ ਹੋ ਜਾਂਦਾ। ਆਪੇ ਹੀ ਭਉ ਪਾਏ ਦਾ ਪਿਆਰਾ, ਆਪ ਇਹਨਾਂ ਵਿੱਚ ਭੈ ਰੱਖਣ ਵਾਲਾ, ਆਕਾਸ਼ ਤੋਂ ਬਾਜੂ, ਬਾਜੂ ਤੋਂ ਅੱਗ, ਅੱਗ ਤੋਂ ਪਾਣੀ, ਪਾਣੀ ਤੋਂ ਧਰਤੀ ਪੈਦਾ ਹੋਈ, ਇੱਕ ਦੂਜੇ ਵਿਰੋਧੀ ਤੱਤ ਤੋਂ ਵਿਰੋਧੀ ਤੱਤ ਪੈਦਾ ਕੀਤੇ, ਅੱਗ ਤੋਂ ਪਾਣੀ ਪੈਦਾ ਹੋਇਆ। ਦੇਖੋ ਵਾਹਿਗੁਰੂ ਦੀਆਂ ਗੱਲਾਂ, ਤੁਸੀਂ ਤੱਤੀ ਚਾਹ ਗਲਾਸ ਪਾ ਦਿਓ, ਬਾਹਰ ਪਾਣੀ ਕਿਵੇਂ ਆ ਜਾਂਦਾ, ਰਹੋ ਵਿਚਾਰ। ਇਸ ਕਰਕੇ ਕਹਿੰਦੇ ਆਪ ਹੀ ਹੁਣ ਭੈ ਪਾਇਆ ਹੋਇਆ, ਜਿਹੜੇ 5 ਤੱਤ ਇੱਕ ਦੂਜੇ ਵਿਰੋਧੀ ਹੁੰਦਿਆਂ ਹੋਇਆ ਇੱਕ ਦੂਜੇ ਦਾ ਨੁਕਸਾਨ ਨਹੀਂ ਕਰਦੇ। ਬਨ ਬੱਕਰੀ ਸਿੰਹ ਹਟਾਇਆ, ਧਰਤੀ ਹੈ ਬੱਕਰੀ ਦੀ ਨਿਆਏ ਤੇ ਪਾਣੀ ਹੈਗਾ ਸ਼ੇਰ ਦੀ ਨੇ, ਰੋੜ ਕੇ ਲੈ ਜਾਂਦਾ ਨਾ ਦਰਿਆ ਜਿਲੇ ਕੰਢੇ ਵੱਡ ਵੱਡ ਲਈ ਜਾਂਦੇ। ਬੱਕਰੀ ਤੇ ਸ਼ੇਰ ਨੂੰ ਇੱਕ ਜਗ੍ਹਾ ਬੰਨ ਕੇ ਹੰਢਾਇਆ, ਮਲਾ ਦਿੱਤਾ, ਇੱਕ ਜਗ੍ਹਾ ਦੋਨੋਂ ਹੰਢ ਰਹੇ, ਇੱਕ ਜਗ੍ਹਾ ਦੋਨੋਂ ਹੀ ਇਕੱਠੇ ਕਰਤੇ, ਬੱਕਰੀ ਦੇ ਸ਼ੇਰ ਧਰਤੀ ਦੇ ਪਾਣੀ ਇੱਕ ਜਗ੍ਹਾ ਇਕੱਠੇ। ਧਰਤੀ ਜਿਹੜੀ ਬੱਕਰੀ ਦੀ ਨਿਆਏ ਕਮਜ਼ੋਰ ਹੈ, ਗਰੀਬ ਹੈ, ਜਿਹੜਾ ਪਾਣੀ ਹੈ ਸ਼ੇਰ ਦੀ ਨੇ ਬਲਵਾਨ ਹੈ, ਰੋੜ ਕੇ ਲਈ ਜਾਂਦਾ ਜੋ ਆਉਂਦਾ। ਇੱਕ ਜਗ੍ਹਾ ਇਹਨਾਂ ਨੂੰ ਇਕੱਠਾ ਕਰਾ ਕੇ ਮਿਲਾਪ ਕਰਾ ਦਿੱਤਾ, ਇੱਕ ਜਗ੍ਹਾ ਇਹਨਾਂ ਦਾ ਫਲ ਭੁਗਤਾ ਰਿਹਾ, ਇੱਕ ਜਗ੍ਹਾ ਇਹਨਾਂ ਨੂੰ ਇਕੱਠੇ ਕਰਕੇ ਹੰਢਾ ਰਿਹਾ। ਆਪੇ ਕਾਸ ਆ ਪਰ ਪਿਆਰਾ, ਆਪੇ ਕਾਸ ਲੱਕੜ ਰੂਪਿਆ ਪਿਆਰਾ ਵਾਹਿਗੁਰੂ ਹਰੀ, ਵਿੱਚ ਕਾਸ ਲਗਨ ਰਖਾਇਆ, ਆਪ ਹੀ ਕਾਸ ਲੱਕੜ ਵਿੱਚ ਅੱਗ ਰੱਖੀ। ਦੇਖ ਲੋ ਲੱਕੜ ਦੀ ਅੱਗ ਉਹਨੂੰ ਸਾੜਦੀ, ਉਂਝ ਲੱਕੜ ਦੀ ਅੱਗ ਵਿਰੋਧੀ, ਵਿੱਚ ਹੁੰਦਿਆਂ ਹੋਇਆਂ ਲੱਕੜ ਨੂੰ ਅੱਗ ਨਹੀਂ ਸਾੜਦੀ, ਇਹ ਕਿਹਦੀ ਸ਼ਕਤੀ, ਵਾਹਿਗੁਰੂ ਦੀ। ਗੱਜ ਕੇ ਬੋਲੋ ਸਤਨਾਮ। ਆਪੇ ਹੀ ਆ ਵਰਤਦਾ ਜਲਾਇਆ, ਆਪ ਹੀ ਸਾਰੀਆਂ ਕਲਾਂ ਚ ਮੇਰਾ ਵਾਹਿਗੁਰੂ ਵਰਤਦਾ, ਉਹ ਅਗਨੀ ਭੈ ਵਿੱਚ ਰਹਿੰਦੀ ਹੋਈ ਉਸ ਲੱਕੜ ਨੂੰ ਸਾੜ ਨਹੀਂ ਸਕਦੀ, ਜਲਾ ਨਹੀਂ ਸਕਦੀ। ਆਪੇ ਮਾਰ ਜੀਵਾਏ ਦਾ ਪਿਆਰਾ, ਆਪੇ ਮਾਰਨ ਵਾਲਾ, ਆਪੇ ਜਵਾਉਣੇ ਵਾਲਾ ਹੈ ਪਿਆਰਾ। ਸਾਹ ਲੈਂਦੇ ਸਭ ਲਵਾਇਆ, ਸਾਰੇ ਉਹਦਾ ਦਿੱਤਾ ਹੋਇਆ ਹੀ ਸਾਹ ਲੈ ਰਹੇ, ਸਾਹ ਅਸੀਂ ਨਹੀਂ ਲੈ ਰਹੇ। ਕਈ ਕਹਿੰਦੇ ਜੀ ਭਜਨ ਆਪਣੇ ਆਪ ਕਿਵੇਂ ਹੋ ਜਾਂਦਾ, ਸਾਹ ਭਲਾ ਕਿਵੇਂ ਆਉਂਦਾ, ਆਪਾਂ ਲਵਾਉਂਦੇ ਹਾਂ ਸਾਹ, ਆਪਾਂ ਲਵਾਉਂਦੇ ਸਾਹ ਨੂੰ ਐਟੋਮੈਟਿਕ ਪ੍ਰਾਣ ਚੱਲੀ ਜਾਂਦੇ ਨਾ, ਜਿਵੇਂ ਐਟੋਮੈਟਿਕ ਸਵਾਸ ਚੱਲੀ ਜਾਂਦਾ, ਜੇ ਵਾਹਿਗੁਰੂ ਅੱਗੇ ਅਰਦਾਸ ਕਰੀਏ ਤੇ ਵਾਹਿਗੁਰੂ ਵੀ ਐਟੋਮੈਟਿਕ ਹੋਈ ਜਾਂਦਾ, ਜਿਹੜੇ ਸਵਾਸ ਨਾਲ ਵਾਹਿਗੁਰੂ ਸ਼ਬਦ ਰਲ ਜਾਏ, ਗੱਜ ਕੇ ਬੋਲੋ ਸਤ, ਇਹਨੂੰ ਸਵਾਸਾਂ ਦਾ ਭਜਨ ਕਹਿੰਦੇ, ਇਹਦੀ ਜੁਗਤੀ ਹੁੰਦੀ। ਅੱਗੇ ਮੈਂ ਇੱਕ ਦਿਨ ਦੱਸ ਚੁੱਕਿਆ, ਘੜੀ ਘੜੀ ਡਰਾਉਣਾ ਨਹੀਂ ਚਾਹੁੰਦਾ। ਸੁਰਾਉ ਵਿਚਾਰ ਆਪੇ ਤਾਣ ਦੀਵਾਨ ਹੈ ਪਿਆਰਾ, ਆਪੇ ਵਾਹਿਗੁਰੂ ਤਾਣ ਵਲ ਸਰੂਪ ਹੈ, ਆਪੇ ਦੀਵਾਨ ਆਸਰਾ ਰੂਪ ਹੈ ਪਿਆਰਾ, ਆਪੇ ਕਾਰ ਹੈ ਲਾਇਆ, ਆਪ ਹੀ ਉਸਨੇ ਸਾਰੀ ਸ੍ਰਿਸ਼ਟੀ ਨੂੰ ਹੁਕਮ ਰੂਪੀ ਕਾਰ ਚਲਾਇਆ। ਇੱਕ ਦਾਤੇ ਇੱਕ ਭੇਖਾਰੀ ਜੀ, ਉਹ ਸਭ ਤੇਰੇ ਚੋਜ ਵਡਾਣਾ। ਆਪਾਂ ਮੰਗਤਿਆਂ ਨੂੰ ਦੇਖ ਕੇ ਸੜੀ ਜਾਂਦੇ, ਜੇ ਕੋਈ ਮੰਗਣ ਆ ਜਾਏ ਕਹਿੰਦੇ ਉਹ ਸਵੇਰੇ ਕਿੱਧਰ ਆ ਗਿਆ, ਮੇਰਾ ਮੂਡ ਹੀ ਖਰਾਬ ਕਰਦਾ। ਮੰਗਤਿਆਂ ਨੂੰ ਵੀ ਤਾਂ ਉਹਨੇ ਪੈਦਾ ਕੀਤਾ ਆ, ਤੇ ਦਾਤੇ ਵੀ ਉਹਨੇ ਬਣਾਏ, ਤੇ ਕ੍ਰੋਧ ਕੀਤੇ ਕਰਦੇ ਆ, ਗੱਜ ਕੇ ਬੋਲੋ ਸਾਧਨਾ। ਤੇ ਜੇ ਮੰਗਤੇ ਨਾ ਹੋਣ ਤਾਂ ਤੁਹਾਡੇ ਪਾਪਾਂ ਦੀਆਂ ਪੰਡਾਂ ਚੁੱਕੇ ਕੌਣ? ਉਹ ਧਾਨਿਆਂ ਜਿਹੜੇ ਫੇਰ ਚੁੱਕੀ ਜਾਂਦੇ। ਆ ਮਾਈਆਂ ਕੀ ਕਰਦੀਆਂ, ਕੱਟੇ ਬੱਛੇ ਤੇ ਵੀ ਛੁਆ ਕੇ ਝੋਲੀ ਪਾਈ ਜਾਂਦੇ ਆ। ਗੱਜ ਕੇ ਬੋਲੋ ਸਾਧਨਾ। ਦਸਮ ਪਾਤਸ਼ਾਹ ਦੇ ਦਰਬਾਰ ਚ ਇੱਕ ਮਾਈ ਸਵਾਰ ਪਿਆ ਲਿਆਈ। ਮਹਾਰਾਜ ਕਹਿੰਦੇ ਸੁਣਾ ਮਾਈ ਕਿਉਂ ਲਿਆਈ? ਕਹਿੰਦੇ ਜੀ ਮੇਰੇ ਦੋਹਤੇ ਦੋਹਤੀਆਂ ਬਿਮਾਰ ਸੀ। ਫਿਰ ਕਿਵੇਂ ਲਿਆਈ? ਕਹਿੰਦੀ ਪਹਿਲਾਂ ਦੋਹਤੇ ਦੋਹਤੀਆਂ ਦੇ ਛੁਆਇਆ, ਫਿਰ ਮੁੰਡੇ ਕੁੜੀਆਂ ਦੇ, ਫਿਰ ਘਰ ਵਾਲੇ ਦੇ ਸਿਰ ਤੇ ਵੀ, ਫਿਰ ਕੁੱਤੇ ਬਿੱਲਿਆਂ, ਫਿਰ ਕੱਟਿਆ ਬੱਚਿਆਂ ਤੇ ਵੀ ਛੁਆ ਕੇ ਲਿਆਈ। ਗੱਜ ਕੇ ਬੋਲੋ ਸਾਧਨ। ਬਲੀ ਦਾ ਬੱਕਰਾ ਬਣਾਓ ਤੇ ਬਣਾਉਣਾ ਸਾਧਨ ਹੋਈ। ਗੱਜ ਕੇ ਬੋਲੋ ਸਾਧਨਾ। ਜਿਵੇਂ ਅੱਜ ਕੱਲ ਨੌਜਵਾਨ ਮੁੰਡੇ ਬਣੇ ਹੋ, ਜਿਵੇਂ ਇੱਕ ਜੱਟ ਸੀ ਨਾ, ਉਹਦੇ ਕੋਲ ਇੱਕ ਲੰਡਾ ਝੋਟਾ ਸੀ, ਦੋ ਬਲਦ ਸੀ, ਬਹੁਤ ਸੋਹਣੇ ਦੋ ਬਲਦ ਸਨ, ਬੜੇ ਸੁੰਦਰ ਜੋੜੀ। ਚੋਰਾਂ ਨੇ ਕਿਹਾ ਵੀ ਜੱਟ ਦੇ ਬਲਦ ਬੜੇ ਸੋਹਣੇ। ਰਾਜ ਸੀ ਦੇਵੀ ਮਾਤਾ ਦਾ ਮੰਦਿਰ, ਦੁਰਗਾ ਦਾ, ਚੰਡੀ ਦਾ। ਕਹਿੰਦੇ ਦੇਵੀ ਮਾਤਾ, ਜੇ ਜੱਟ ਦੇ ਬਲਦ ਹੱਥ ਆ ਜਾਣ ਤੇ ਲੰਡੇ ਝੋਟੇ ਦੀ ਬਲੀ ਦਿਆਂਗੇ ਤੇਰੇ ਮੰਦਿਰ ਚ। ਬਲਦ ਵੀ ਜੱਟ ਦੇ ਤੇ ਬਲੀ ਵੀ ਜੱਟ ਦੇ ਝੋਟੇ ਦੀ। ਉਹ ਕੁਦਰਤੀ ਦਾ ਜਿਹੜਾ ਵੀ ਹਰੇਕ ਦਾ ਲੱਗ ਜਾਂਦਾ, ਸਾਧ ਦਾ ਵੀ ਲੱਗ ਜਾਂਦਾ, ਚੋਰ ਦਾ ਵੀ ਲੱਗ ਜਾਂਦਾ। ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਹੁੰਦਾ। ਖੈਰ ਬਾਲ ਦਾ ਹੱਥ ਲੱਗ, ਉਹ ਲੈ ਕੇ ਨਿਕਲਦਾ। ਜਿਲੇ ਜੱਟ ਉੱਠਿਆ ਤੇ ਖੁਰਲੀ ਤੇ ਬੋਲਦਾ ਹੈ ਨਾ, ਉਹਨੇ ਕਿਹਾ ਵੀ ਬੈਲ ਕੌਣ ਲੱਗ ਗਿਆ? ਉਹ ਕਹਿਣ ਲੱਗਾ ਜਿਹੜੇ ਰਾਹ ਤੁਰਿਆ ਮੰਦਰ ਉਹਦੇ ਰਾਹ ਚ ਵੀ ਆਉਂਦਾ। ਕਹਿੰਦਾ ਦੇਵੀ ਮਾਤਾ, ਜੇ ਬੋਲਦ ਲੱਜ ਪੈਣ ਤੇ ਲੰਡੇ ਝੋਟੇ ਦੀ ਬਲੀ ਪਿਆ, ਚਾਹੇ ਬੋਲਦ ਚੋਰਾਂ ਦੇ ਰਹਿਣ ਤੇ ਚਾਹੇ ਬੋਲਦ ਰਹਿਣ ਜੱਟ ਦੀ ਖੁਰਲੀ ਤੇ ਲੰਡਾ ਨੀ ਬਚਦਾ, ਚਾਹੇ ਅਕਾਲੀਆਂ ਦੀ ਮਿਲਟਰੀ ਆ ਜਾਵੇ, ਚਾਹੇ ਕਾਂਗਰਸੀਆਂ ਦੀ ਆ ਜਾਵੇ, ਮੁੰਡੇ ਦੀ ਹਾਲਤ ਤਾਂ ਇਸ ਵੇਲੇ ਲੰਡੇ ਝੋਟੇ ਵਾਲੀ ਬਣੀ ਹੋ। ਇਹਨਾਂ ਦੀ ਹਾਲਤ ਇਹੋ ਹੈ, ਇਹਨਾਂ ਦੇ ਤਾਂ ਸਾਰੇ ਬੈਰੀ, ਚਾਹੇ ਅਕਾਲੀ ਆ ਜਾਣ ਤੇ ਚਾਹੇ ਕਾਂਗਰਸੀ ਆ ਜਾਣ, ਇਹਦਾ ਬੇਚਾਰੇ ਕੁੜੁਕੀ ਚ ਫਸੇ। ਇਹਨਾਂ ਦਾ ਰਾਖਾ ਤਾਂ ਹੁਣ ਬਾਜਾਂ ਵਾਲਾ ਪਾਤਸ਼ਾਹ ਜੀ। ਗੱਜ ਕੇ ਬੋਲੋ ਸਤਨਾ। ਸੋ ਰਹੋ ਵਿਚਾਰ, ਗੁਰੂ ਬਾਬਾ ਨਾਨਕ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਸੋਝੀ ਦੇਵੇ, ਤੇ ਇਹ ਜਿਹੜਾ ਕੁਛ ਚੱਲ ਰਿਹਾ ਹੈ ਮਹਾਰਾਜ ਸ਼ਾਂਤੀ ਬਖਸ਼ਣ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ, ਧਾਰ ਜਿੱਤ ਦੁਆਰੇ ਉਭਰੇ ਤਿੱਤਾ ਲਿਓ ਉਬਾਰ, ਇਹ ਬੰਦੇ ਦੇ ਕਰਨ ਵਾਲੀ ਖੇਡ ਨੀ, ਵਾਹਿਗੁਰੂ ਕਿਰਪਾ ਕਰੇ। ਬਾਣੀ ਪੜ੍ਹ ਕੇ ਉਸ ਅਕਾਲ ਪੁਰਖ ਦੇ ਚਰਨਾਂ ਚ ਅਰਦਾਸ ਕਰਿਆ ਕਰੋ। ਕਈ ਗੁਰਦੁਆਰਿਆਂ ਚੌਪਈ ਕਰਕੇ ਅਰਦਾਸ ਕਰਦੇ, ਸੋ ਇਸ ਤਰ੍ਹਾਂ ਭਾਈ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਅਰਦਾਸਾਂ ਕਰਿਆ ਕਰੋ, ਫਿਰ ਗੁਰੂ ਤਾਂ ਬਖਸ਼ੰਦ ਹੀ ਹਨ ਨਾ। ਸੋ ਰਹੋ ਵਿਚਾਰ, ਸਤਿਗੁਰੂ ਜੀ ਕਿਰਪਾ ਕਰਦੇ। ਆਪੇ ਤਾਣ ਦੀਵਾਨ ਹੈ ਪਿਆਰਾ, ਆਪੇ ਕਾਰ ਹੈ ਲਾਇਆ, ਉਹਨਾਂ ਆਪ ਹੀ ਸਾਰੇ ਸੰਸਾਰ ਨੂੰ ਕਾਰ ਚਲਾਇਆ ਹੋਇਆ, ਜਿਉਂ ਆਪ ਚਲਾਏ ਤਿਉਂ ਚੱਲੀਐ ਪਿਆਰੇ, ਜਿਉਂ ਹਰ ਪ੍ਰਭ ਮੇਰੇ ਪਾਇਆ। ਜਿਵੇਂ ਵਾਹਿਗੁਰੂ ਆਪ ਚਲਾਉਂਦਾ ਉਵੇਂ ਚੱਲੀਏ ਤੇ ਚੰਗੀ ਗੱਲ ਹੈ, ਅਤੇ ਜਿਹੜੇ ਗੁਰੂ ਦੇ ਹੁਕਮ ਚੱਲਦੇ ਉਹ ਪ੍ਰਭੂ ਨੂੰ ਭਾ ਜਾਂਦੇ। ਸਾਰਾ ਸੰਸਾਰ ਉਹਦੇ ਹੁਕਮ ਤੇ ਚੱਲ ਰਿਹਾ, ਦਰਿਆਵਾਂ ਦਾ ਪਾਣੀ ਰੋੜਿਆ ਜਾਂਦਾ, ਇਹਨੂੰ ਰੋੜ ਕੌਣ ਰਿਹਾ? ਅੱਗ ਚ ਸਾੜਨ ਦੀ ਸ਼ਕਤੀ ਕਿਨ ਰੱਖੀ ਹੈ, ਪਾਣੀ ਚ ਰੋੜਨ ਦੀ ਕਿਨ ਰੱਖੀ, ਹਵਾ ਚ ਬੰਦੇ ਨੂੰ ਜਿੰਦਾ ਕਰਨ ਦੀ ਕਿਨ ਰੱਖੀ? ਜਿੱਦਣ ਉਹਨ ਮਾਰਨਾ ਉਦਣ ਵੀ ਉਹੀ ਹਵਾ ਹੁੰਦੀ, ਫੇਰ ਨੀ ਜਿੰਦਾ ਕਰਦੀ। ਗੱਜ ਕੇ ਬੋਲੋ ਸਾਧਨ। ਇਹ ਸਭ ਕੁਝ ਵਾਹਿਗੁਰੂ ਦੀ ਕਲਾ ਵਰਤੀ, ਉਹੀ ਹਵਾ ਹੁੰਦੀ ਫੇਰ ਕਿਵੇਂ ਮਰ ਜਾਂਦਾ? ਉਹੀ ਪੰਜ ਤੱਤਾਂ ਦਾ ਸਰੀਰ ਹੁੰਦਾ, ਅੱਖਾਂ ਦੇਖਦੀਆਂ ਨੀ, ਕੰਨ ਸੁਣਦੇ ਨੀ, ਜ਼ਬਾਨ ਬੋਲਦੀ ਨੀ, ਪੈਰ ਦੌੜਦੇ ਨੀ, ਹੱਥ ਫੜਦੇ ਨੀ, ਸਰੀਰ ਛੂੰਹਦਾ ਨੀ, ਕਿਉਂਕਿ ਨਿਕਲ ਗਈ ਵਿੱਚੋਂ ਆਤਮਾ ਸ਼ਕਤੀ, ਉਹ ਹੈ ਪ੍ਰਮਾਤਮਾ ਦੀ। ਆ ਸਾਇੰਸਦਾਨਾਂ ਨੇ ਕੀ ਕਿਹਾ ਭਈ ਰੱਬ ਦੀ ਚੋਰੀ ਫੜੀ, ਭਈ ਬੰਦੇ ਵਿੱਚੋਂ ਰੂਹ ਨੂੰ ਕੱਢਦਾ ਕਿਵੇਂ? ਜਿੱਥੇ ਐਟਮੋਸਫੀਅਰ ਇੱਕੋ ਜਿਹਾ ਸੀ ਨਾ ਬਾਜੂ ਮੰਡਲ, ਉੱਥੇ ਸ਼ੀਸ਼ੇ ਦੇ ਮਹਿਲ ਬਣਾ ਲਏ, ਤੇ ਜਿਹੜਾ ਬੰਦਾ ਮਰਨ ਵਾਲਾ ਸੀ ਵਿੱਚ ਰੱਖ ਲਿਆ। ਉੱਤੇ ਜਾਲ ਪਾ ਤੇ ਸਟੇਨਾ ਬਰੇਨਾ ਵਾਲੇ ਬਾਹਰ ਬੋਡੀ ਗਾਰਡ ਲਾ ਤੇ ਉੱਥੇ ਦੂਰਬੀਨਾਂ ਫਿੱਟ ਐਕਸਰੇ ਫਿੱਟ ਕਰਤੇ ਵੀ ਦੇਖੀਏ ਜਿਹੜਾ ਬੰਦੇ ਦੇ ਵਿੱਚੋਂ ਨਿਕਲ ਕੇ ਰੂਹ ਜਾਂਦੀ ਉਹ ਚੀਜ਼ ਕੀ ਅੱਜ ਫੜਨੀ ਆ। ਸਭ ਕੁਝ ਵਿਚਾਰੇ ਤਾਣ ਕੇ ਲਾ ਕੇ ਬੈਠੇ ਰਹਾਂ ਜੇਲੇ ਆਇਆ ਮੌਤ ਦਾ ਬੇਲਾ ਉਹ ਵੇਰਾ ਨੇ ਬੁਝਿਆ ਜੋ ਆਏ ਪਰੇ ਜਮ ਫੰਧ ਜੰਦਨ ਮਾਣੀ ਕੱਢਿਆ ਹੱਡਾਂ ਕੂ ਕੜਕਾਏ ਸਾਧ ਸੰਗ ਜੋ ਮੰਦਰ ਜਿਹੜੇ ਕੜਾ ਚ ਕੜਾ ਟੁੱਟ ਗਿਆ ਉਹ ਪਤਾ ਹੀ ਨਹੀਂ ਲੱਗਾ ਵੀ ਜਾਣ ਵਾਲਾ ਕੀ ਸੀ ਇਹਨਾਂ ਦੀ ਦੂਰਬੀਨ ਫੋਟੋ ਹੀ ਨਾ ਲੈ ਸਕੀ ਨਾ ਐਕਸਰਾ ਲੈ ਸਕੀ। ਗੱਜ ਕੇ ਬੋਲੋ ਸਤਨਾਮ। ਐਕਸਰੇ ਤਾਂ ਲੈ ਲਓਗੇ ਸਰੀਰ ਦੀਆਂ ਹੱਡੀਆਂ ਦੇ ਚਮੜੀ ਦੇ ਆਤਮਾ ਦਾ ਐਕਸਰਾ ਨਹੀਂ ਕੋਈ ਲੈ ਸਕਦਾ। ਉਹ ਤਾਂ ਆਤਮਾ ਕੈਸੀ ਹੈ ਜੈਸੇ ਜਲ ਮੈਂ ਕਮਲ ਨਰਾਲਮ ਮਰਗਾਈ ਨਾ ਸਾਣੇ ਪਰੰਤੂ ਸੁਰਤ ਸ਼ਬਦ ਭਗ ਸਾਗਰ ਤਰੀਏ ਨਾਨਕ ਨਾਮ ਬਖਾਣੇ। ਉਹਦਾ ਗਿਆਨ ਐਕਸਰਿਆਂ ਨਾਲ ਨਹੀਂ ਹੁੰਦਾ, ਉਹਦਾ ਗਿਆਨ ਕਿਤਾਬਾਂ ਪੜ੍ਹਨ ਨਾਲ ਨਹੀਂ ਹੁੰਦਾ, ਉਹਦਾ ਗਿਆਨ ਹੁੰਦਾ ਗੁਰੂ ਵਾਲੇ ਬਣ ਕੇ ਨਾਮ ਦਾ ਅਭਿਆਸ ਕਰਨ। ਗੱਜ ਕੇ ਬੋਲੋ ਸਤਨਾਮ। ਸੋ ਸਾਧ ਸੰਗਤ ਜੀ ਹਜ਼ੂਰ ਕਥਨ ਕਰ ਰਹੇ ਹਨ ਜੋ ਵਾਹਿਗੁਰੂ ਨੇ ਆਪ ਵੀ ਸਾਰਿਆਂ ਨੂੰ ਕਾਰ ਚਲਾਇਆ ਜਿਵੇਂ ਉਹ ਚਲਾਉਂਦਾ ਤਿਉ ਚੱਲੀਏ ਪਿਆਰੇ, ਉਵੇਂ ਪਿਆਰੇ ਅਸੀਂ ਚੱਲ ਰਹੇ ਹਾਂ। ਜਿਉਂ ਹਰ ਕਾ ਮੇਰੇ ਭਾਇਆ ਜਿਵੇਂ ਮੇਰੇ ਹਰੀ ਪ੍ਰਭੂ ਨੂੰ ਭਾਉਂਦਾ ਉਵੇਂ ਹੋ ਰਿਹਾ। ਹਨੇਰੀ ਕਿਹਦੇ ਹੁਕਮ ਚ ਆਉਂਦੀ, ਵਰਸ਼ਾ ਕਿਹਦੇ ਹੁਕਮ ਚ ਹੁੰਦੀ, ਗੜੇ ਕਿਹਦੇ ਹੁਕਮ, ਗਰਮੀ ਸਰਦੀ ਕਿਹਦੇ ਹੁਕਮ, ਬਸੰਤ ਰੁੱਤ ਪਤਝੜ ਕਿਹਦੇ ਹੁਕਮ ਚ ਆਉਂਦੀ, ਸਾਰਾ ਕੁਛ ਉਹਦੇ ਹੁਕਮ ਚ। ਜਦੋਂ ਹੁਣ ਪੀਲੀ ਕਰਨੀ ਸ੍ਰੇਸ਼ਟੀ ਤੇ ਬਸੰਤ ਨੂੰ ਦੇਖ ਲਾ ਸਾਰੇ ਫੁੱਲੇ ਪੀਲੇ ਹੋ ਜਾਂਦੇ, ਕੋਈ ਬੰਦਾ ਕਰਦਾ? ਲਲਾਰੀ ਕਿੰਨਿਆਂ ਨੂੰ ਰੰਗ ਦੇ ਕੇ ਪੀਲੇ ਕਰ ਦੂ? ਗੱਜ ਕੇ ਬੋਲੋ ਸਤ। ਵਾਹਿਗੁਰੂ ਲਲਾਰੀ ਸਾਰੀ ਧਰਤੀ ਪੀਲੀ ਬਣਾਉਂਦਾ। ਜਿਹੜੇ ਪਤਝੜ ਹੁੰਦੀ ਹੈ ਪੱਤੇ ਆਪੇ ਝੜ ਜਾਂਦੇ, ਹਨੇਰੀ ਆਪੇ ਆਉਂਦੀ ਆਪੇ ਰੁਕਦੀ, ਕਰਨ ਵਾਲਾ ਕੋਈ ਬੈਠਾ, ਛੋਟਾ ਜਿਹਾ ਘਰ ਨਹੀਂ ਚੱਲਦਾ ਕਿਸੇ ਇੰਤਜ਼ਾਮ ਤੋਂ ਬਿਨਾਂ, ਦੇਸ਼ ਨਹੀਂ ਚੱਲਦਾ ਰਾਜੇ ਤੋਂ ਬਿਨਾਂ। ਐਡੇ ਬ੍ਰਹਿਮੰਡ ਖੰਡ ਅੰਡ ਪਿੰਡ ਸਰੀਰ ਬਣਾਏ ਆ, ਇਹਦਾ ਵੀ ਕੋਈ ਮਾਲਕ ਹੈ? ਤਾਂ ਟਾਈਮ ਨਾਲ ਸੂਰਜ ਚੜ੍ਹਦਾ, ਟਾਈਮ ਨਾਲ ਛੁਪਦਾ। ਚਦਰ ਮੈਨੇ ਕਲਾਂ ਵੱਧਦੀਆਂ ਘਟਦੀਆਂ, ਰੁੱਤ ਕਦੀ ਕੋਈ ਆਉਂਦੀ ਕਦੀ ਕੋਈ ਆਉਂਦੀ ਹੈ, ਕਦੀ ਸਿਆਲ ਆ ਜਾਂਦਾ ਕਦੀ ਗਰਮੀ। ਆ ਦਿਨ ਵਿੱਚ ਕਿੰਨੇ ਕੌਤਕ ਵਰਤਦੇ ਆ, ਕੋਈ ਇਸ ਚੋਜ ਨੂੰ ਖੇਡਣ ਵਾਲਾ ਬੈਠਾ ਹੀ ਹੈ? ਕਈ ਕਹਿੰਦੇ ਰੱਬ ਹੈ ਨੀ, ਉਹਨਾਂ ਨੂੰ ਪੁੱਛਣਾ ਜਿਹੜਾ ਰੱਬ ਹੈਗਾ ਕਿ ਨਹੀਂ ਹੈਗਾ। ਗੱਜ ਕੇ ਬੋਲੋ ਸਤਨਾ। ਜਿੱਦਣ ਸੀੜੀ ਤੇ ਪਾ ਲਿਆ ਉਦਣ ਬੋਲ ਕੇ ਦੱਸੀ ਵੀ ਰੱਬ ਹੈ ਨੀ। ਆ ਬੋਲਦਾ ਵੀ ਤਾਂ ਰੱਬ ਦੇ ਆਸ ਨਹੀਂ ਹੈ, ਜੇ ਨਾ ਹੋਵੇ ਤਾਂ ਤੂੰ ਬੋਲ ਹੀ ਨਹੀਂ ਸਕਦਾ, ਵੇਖ ਹੀ ਨਹੀਂ ਸਕਦਾ, ਕੁਝ ਵੀ ਨਹੀਂ ਕਰ ਸਕਦਾ। ਰੱਬ ਹੀ ਬੁਲਾ ਰਿਹਾ, ਰੱਬ ਦੀ ਸ਼ਕਤੀ ਨਾਲ ਤੂੰ ਕੁਝ ਕਰ ਰਿਹਾ। ਜਿੱਦਣ ਉਹ ਨਿਕਲ ਗਿਆ ਫੇਰ ਗੱਲ ਕਹੀ ਵੀ ਰੱਬ ਹੈ ਨੀ। ਗੱਜ ਕੇ ਬੋਲੋ। ਜਿੰਨਾ ਚਿਰ ਉਹ ਹੈਗਾ ਬੰਦਾ ਨਾ ਲੱਖੀ ਨਾ ਕਰੋੜੀ, ਤੇ ਜਿੱਦਣ ਰੱਬ ਵਿੱਚੋਂ ਨਿਕਲ ਜਾਂਦਾ ਉਦਣ ਹੁੰਦਾ ਕੀ ਹੈ? ਭਾਵੇਂ ਬੰਦਾ ਰਾਜਾ ਭਾਵੇਂ ਵਜ਼ੀਰ ਭਾਵੇਂ ਮੇਰੇ ਵਰਗਾ ਫਕੀਰ ਹੈ, ਡੱਬੀ ਦੀ ਇੱਕ ਧੀਰ ਮੁੱਲ ਪੈਂਦਾ ਤੇ 3.5 ਹੱਥ ਜਗ੍ਹਾ ਸਿਵਿਆਂ ਚ ਮਿਲਦੀ ਹੈ, ਜਿਹੜਾ ਮਹਿਲਾਂ ਚੋਂ ਪੈਰ ਬਾਹਰ ਨਾ ਰੱਖਦਾ। ਗੱਜ ਕੇ ਬੋਲੋ ਸਤਨਾ। ਰਹਿਣ ਪਾਵੈ ਸੁਰ ਨਰ ਦੇਵਾ ਊਰ ਸੁਧਾਰੇ ਕਰ ਮੁਨ ਜਨ, ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗਤ ਨੇ ਦਰਸ਼ਨ ਪਾਇਆ, ਬਾਦਸ਼ਾਹ ਸਾਹਿਬ ਵਪਾਰੀ ਮਰਨਾ ਜੋ ਦੀਸਾ, ਸੋ ਕਾਲੇ ਖਰਨਾ ਕੂੜੇ ਮੋਹ ਲਪਟ ਲਪਟਾਨਾ, ਛੋਟ ਚਲਿਆ ਤਾਂ ਫਿਰ ਪਛਤਾਨਾ, ਕਿਰਪਾ ਨਿਧਾਨ ਨਾਨਕ ਕਰੋ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਇਹ ਗੁਰੂ ਕਾ ਹੁਕਮ। ਇੱਕ ਦਿਨ ਇੱਕ ਪ੍ਰੇਮੀ ਆਇਆ ਉਹ ਮਹਾਤਮਾ ਕੋ, ਕਹਿੰਦਾ ਰੱਬ ਹੈਗਾ ਤਾਂ ਦਿਖਾਓ, ਨਹੀਂ ਮੈਂ ਮੰਨਦਾ ਹੀ। ਕਈ ਅੱਜ ਵੀ ਕਹਿੰਦੇ ਰੱਬ ਦੀਦਾ ਨੀ, ਜੇ ਹੋਵੇ ਤਾਂ ਦਿਸੇ ਨਾ। ਅੱਖਾਂ ਅੱਖਾਂ ਨੂੰ ਵੇਖਦੀਆਂ, ਅੱਖਾਂ ਗਿੱਚੀ ਨੂੰ ਵੇਖਦੀਆਂ, ਅੱਖਾਂ ਤਾਲੂ ਨੂੰ ਦੇਖਦੀਆਂ, ਕੀ ਹੈ ਨੇ? ਅੱਖਾਂ ਨੇ ਆਪਣਾ ਦਾਦਾ ਪੜਦਾਦਾ ਲੱਕੜ ਦਾਦਾ ਸ਼ੱਕਰ ਦਾਦਾ ਵੇਖਿਆ, ਕੀ ਉਹ ਹੈ ਨੀ ਬੁੜੇ? ਸੁਣ ਕੇ ਹੀ ਮੰਨਦੇ ਹੈ। ਕੈਰੋ ਮਰਿਆ, ਜਵਾਹਰ ਲਾਲ ਨਹਿਰੂ ਮਰਿਆ, ਇੱਥੇ ਤੁਸੀਂ ਵੇਖਿਆ, ਪਰ ਮੰਨਦੇ ਕਿ ਨਹੀਂ ਮਰ ਗਏ? ਦੇਖਿਆ ਤਾਂ ਕਿਸੇ ਬਿਰਲੇ ਨਾ ਹੋਊ, ਮੰਨਣਾ ਪੈਂਦਾ, ਸੁਣ ਕੇ ਵੀ ਮੰਨਣਾ ਪੈਂਦਾ, ਅਨੁਮਾਨ ਤੋਂ ਵੀ ਮੰਨਣਾ ਪੈਂਦਾ। ਸੋਰਾ ਉਹ ਵਿਚਾਰ ਮਹਾਤਮਾ ਨੂੰ ਰੋਜ਼ ਅਕਾਵੇ, ਉਹਨੀ ਗੋਹੇ ਹਟਦਾ ਹੀ ਨਹੀਂ, ਮੂੰਹ ਤੇ ਸਾੜ ਕਰਦੀ ਚਪੇੜ ਮਾਰੀ, ਕਿਉਂਕਿ ਲਾਤੋਂ ਕੇ ਭੂਤ ਬਾਤਾਂ ਨਾਲ ਸੂਤ ਨਹੀਂ ਹੁੰਦੇ। ਗਿਆਨੀਆਂ ਲਈ ਗਿਆਨ ਹੈ, ਮੂਰਖਾਂ ਵਾਸਤੇ ਤਾਂ ਡੰਡਾ ਹੀ ਗਿਆਨ ਹੁੰਦਾ, ਡੰਡਾ ਪੀਲਿਆ ਵਿਗੜਿਆ ਤਿਗੜਿਆ ਦਾ। ਤੇ ਚਲੋ ਅੱਗੇ ਵੀ ਆਪਾਂ ਜਾਣੇ, ਅੱਜ ਪੁੱਛ ਲੈਂਦੇ ਹਾਂ, ਫਿਰ ਅੱਗੇ ਮੁਕਦਮੇ ਦੀ ਗੱਲ ਸੋਚਾਂ। ਮਹਾਤਮਾ ਕੋ ਆ ਗਏ, ਮਹਾਤਮਾ ਜੀ ਤੁਹਾਡੇ ਤੇ ਆ ਫਰਿਆਦੀ ਗਿਆ, ਆਹ ਗੱਲ ਕਰਦਾ। ਕਹਿਣ ਲੱਗੇ ਕਿਉਂ ਗਿਆ ਤੁਹਾਡੇ ਕੋਲ? ਕਹਿੰਦਾ ਜੀ ਮੇਰੇ ਪੀੜਾ ਹੁੰਦੀ। ਕਹਿੰਦੇ ਅਸੀਂ ਨੀ ਮੰਨਦੇ, ਝੂਠ ਬੋਲਦਾ, ਸਾਨੂੰ ਤਾਂ ਇਹਦੀ ਪੀੜਾ ਦੀਦੀ ਨੀ। ਕਹਿੰਦਾ ਪੀੜਾ ਦੀਦੀ ਥੋੜੋ, ਅਨਪਭ ਹੁੰਦੀ ਹੈ। ਕਹਿੰਦੇ ਜੀ ਦੇ ਪ੍ਰਸ਼ਨ ਦਾ ਉੱਤਰ ਦਿੱਤਾ ਹੈ ਸਾਨੂੰ, ਰੋਜ਼ ਕਹਿੰਦਾ ਹੁੰਦਾ ਰੱਬ ਦਿਖਾਓ। ਮੈਂ ਕਿਹਾ ਉਹ ਜਰੇ ਜਰੇ ਚ ਡੱਪ ਕੇ ਹੱਬ ਸਮਾਣੀ ਜੋਤ ਜਿਉਂ ਜਲ ਘਟਾਊ ਚੰਦਰਮ, ਉਹ ਮਤ ਜੋ ਵਾਸ ਵਾਸ ਹੈ ਮੁਕਰਮਾ ਹੈ, ਜੈਸੇ ਚਾਹੀ ਤੈਸੇ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ। ਇਉਂ ਜਿਵੇਂ ਦੁੱਧ ਵਿੱਚ ਘੀ ਹੈ, ਤਿਲਾਂ ਚ ਜਿਵੇਂ ਤੇਲ ਹੈ, ਜਿਵੇਂ ਤੇਲ ਚ ਤੰਦਿਆਈ ਹੈ, ਇਸ ਤਰ੍ਹਾਂ ਵਾਹਿਗੁਰੂ ਰਹਿ ਰਿਹਾ। ਇਹ ਸਮਝਦਾ ਜਿਵੇਂ ਸਰੀਰ ਵਿੱਚ ਆਤਮਾ ਰੂਪ ਕਰਕੇ, ਜਿਵੇਂ ਸਰੀਰ ਦੀ ਪਰਛਾਈ ਸਰੀਰ ਦੇ ਨਾਲ, ਇਵੇਂ ਵਾਹਿਗੁਰੂ ਦੇ ਨਾਲ। ਇਹ ਕਹਿੰਦਾ ਪੀੜਾ ਹੁੰਦੀ ਹੈ, ਮੈਂ ਨਹੀਂ ਮੰਨਦਾ, ਦੀਦਾ ਨਹੀਂ ਅਨੁਭਵ ਹੀ ਹੁੰਦਾ, ਗੱਜ ਕੇ ਬੋਲੋ ਸਤਿਗੁਰੂ। ਤਾਂ ਹੀ ਦਸਮ ਪਾਹ ਜਾਪ ਸਾਹਿਬ ਜੀ ਲਿਖਿਆ ਨਾ, ਅਨੁਭਵ ਪ੍ਰਕਾਸ਼ ਅਮਤੋਜ ਕਿਹਜੈ। ਜਿਹੜੇ ਭਜਨ ਕਰਦੇ ਉਹਨਾਂ ਨੂੰ ਅਨੁਭਵ ਹੋਣ ਲੱਗ ਜਾਂਦਾ ਮਨਮੁਖਾਂ ਨੂੰ ਨਹੀਂ। ਕਮਾਈ ਕਰੋ ਪ੍ਰਤੱਖ ਵੀ ਦਿਸ ਪਾਏਗਾ, ਨਾਮਦੇਵ ਨੂੰ 72 ਵਾਰੀ ਸਰਗੁਣ ਸਰੂਪ ਪ੍ਰਤੱਖ ਦਿਸਿਆ ਕਿ ਨਹੀਂ ਦਿਸਿਆ, ਗੱਜ ਕੇ ਬੋਲੋ ਸਤਿ। ਪ੍ਰਤੱਖ ਵੀ ਦੇਖ ਸਕਦੇ, ਪਰ ਕਿਹੜੀਆਂ ਅੱਖਾਂ ਨਾ, ਨਾਨਕ ਸੇ ਅੱਖੜੀਆਂ ਬਿਆਨ ਜਿਨ੍ਹਾਂ ਦਸੰਦੋ ਮਾ ਪੀਰੀ। ਉਹ ਗਿਆਨ ਬਰਾਗ ਦੇ ਨੇਤਰ ਜਿਨ੍ਹਾਂ ਨਾਲ ਦੀਦਾ, ਇਸ ਕਰਕੇ ਕਹਿੰਦੇ ਹਨ ਕਿ ਭਾਈ ਦੇ ਹੁਕਮ ਨੂੰ ਮੰਨ ਕੇ ਤੁਰੋ, ਹਰ ਪ੍ਰਭ ਮੇਰਾ ਭਾਇਆ, ਫਿਰ ਕੀਤਾ ਹੋਇਆ ਤੁਹਾਡਾ ਕਰਤੱਵ ਜਿਹੜਾ ਨਿਰਹੰਕਾਰ ਨਿਰਭਿਮਾਨ ਹੋ ਕੇ ਸੇਵਾ ਸਿਮਰਨ, ਉਹ ਵਾਹਿਗੁਰੂ ਨੂੰ ਭਾ ਜਾਵੇਗਾ। ਆਪੇ ਜੰਤੀ ਜੰਤ ਹੈ ਪਿਆਰਾ, ਆਪੇ ਜੰਤ ਸਰੂਪ ਹੈ ਤੇ ਆਪੇ ਜੰਤੀ ਸਰੂਪ ਹੈ ਪਿਆਰਾ ਵਾਹਿਗੁਰੂ। ਜਨ ਨਾਨਕ ਬਜਾ ਬਜਾਇਆ, ਜਿਵੇਂ ਸਾਜ ਜਿਹੜਾ ਕਿਸੇ ਦੇ ਬਜਾਇਆ ਵੱਜਦਾ ਨਾ, ਆਹ ਜਿੰਨੇ ਵੀ 84 ਲੱਖ ਜੂਨੀਆਂ ਰੂਪੀ ਸਾਜ ਆ, ਇਹਨਾਂ ਨੂੰ ਬਜਾਉਣੇ ਵਾਲਾ ਵਾਹਿਗੁਰੂ ਜੰਤਰੀ ਅਲੱਗਾ ਹੈ। ਗੱਜ ਕੇ ਬੋਲੋ ਸਭ। ਜਿਵੇਂ ਜੀਰ ਬਿਨਾਂ ਨਾ ਵੱਜੇ ਰਬਾਬ, ਮਾਤ ਪਿਤਾ ਬਿਨ ਜੈਸੇ ਬਾਲ ਨਾ ਹੋਈ, ਬਿੰਬ ਬਿਨਾਂ ਕੈਸੇ ਕੱਪੜੇ ਧੋਈ, ਇਸ ਤਰ੍ਹਾਂ ਜਿਹੜਾ ਵਾਹਿਗੁਰੂ ਹੈ, ਵਾਹਿਗੁਰੂ ਤੋਂ ਬਿਨਾਂ ਸਰੇਕੀ ਪੈਦਾ ਹੀ ਨਹੀਂ ਹੋ ਸਕਦੀ। ਜਿਵੇਂ ਮਾਂ ਪੇ ਤੋਂ ਬਿਨਾਂ ਪੁੱਤ ਨਹੀਂ ਪੈਦਾ ਹੋ ਸਕਦਾ, ਜੀਲ ਤੋਂ ਬਿਨਾਂ ਰਬਾਬ ਨਹੀਂ ਵੱਜਦਾ, ਇਸੇ ਪ੍ਰਕਾਰ ਇਹ ਸੰਸਾਰ ਵੀ ਵਾਹਿਗੁਰੂ ਤੋਂ ਬਿਨਾਂ ਪੈਦਾ ਨਹੀਂ ਹੋ ਸਕਦਾ। ਜਿਹੜੇ ਮਹਾਰਾਜ ਕਾਸ਼ੀ ਗਏ, ਪੰਡਿਤ ਕਹਿਣ ਲੱਗਾ ਕਾਰਨ ਮਾਇਆ ਦੁਰਗਾ ਨੇ ਪੈਦਾ ਕੀਤਾ, ਮਹਾਰਾਜ ਕਹਿੰਦੇ ਨਹੀਂ, ਮਹਾ ਮਾਇਆ ਤਾਂ ਕੀ ਹੈ, ਛਾਇਆ ਕਾਰਨ ਕਰਤੇ ਬਸ ਹੈ ਜਿਨ ਕਲ ਰਾਖੀ ਧਾਰ। ਮਾਂ ਦਾ ਤਾਂ ਨਾਂ ਜਪੀ ਜਾਂਦੇ ਹਾਂ ਤੇ ਪਿਓ ਕਿੱਧਰ ਗਿਆ? ਕਾਦਰ ਨੂੰ ਮੰਨਦੇ ਨੀ, ਕੁਦਰਤ ਨੂੰ ਮੰਨਦੇ, ਕਈ ਪ੍ਰਕਿਰਤੀ ਨੂੰ ਮੰਨਦੇ, ਕਈ ਨੂੰ ਭਗਵਤੀ ਦੇਵੀ ਕਹਿੰਦੇ, ਪਰ ਉਹਦੇ ਘਰ ਵਾਲਾ ਕਾਦਰ ਵਾਹਿਗੁਰੂ ਕਰਤਾ ਵੀ ਹੈਗਾ। ਮਾਤਾ ਪਿਤਾ ਤੋਂ ਬਿਨਾਂ ਤਾਂ ਸਰੇਕੀ ਪੈਦਾ ਹੀ ਨਹੀਂ ਹੋ ਸਕਦੀ। ਗੱਜ ਕੇ ਬੋਲੋ ਸਤ। ਕੁਦਰਤ ਉਹਦੇ ਘਰ ਵਾਲੀ ਦਾ ਹੀ ਨਾਂ ਹੈ, ਪ੍ਰਕਿਰਤੀ ਕਹਿ ਲਓ, ਮਾਇਆ ਕਹਿ ਲਓ, ਦੁਰਗਾ ਕਹਿ ਲਓ, ਉਹਦੇ ਘਰ ਵਾਲਾ ਰੱਬ ਆ। ਦੋਏ ਜਿਲੇ ਮਿਲਦੇ ਆ, ਫਿਰ ਪੁੱਤਰ ਪੈਦਾ ਹੁੰਦਾ, ਸੰਸਾਰ ਰੂਪੀ ਬਾਲਕ ਫਿਰ ਪੈਦਾ ਹੁੰਦਾ। ਸੋ ਇਸ ਕਰਕੇ ਪਿਆਰਿਓ, ਇਹ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਉਪਦੇਸ਼ ਹਨ, ਜਿਹੜੇ ਮਾਈ ਭਾਈ ਇਹਨਾਂ ਉਪਦੇਸ਼ਾਂ ਨੂੰ ਹਿਰਦੇ ਵਿੱਚ ਵਸਾਵਣਗੇ ਅਤੇ ਇਹਨਾਂ ਉਪਦੇਸ਼ਾਂ ਦਾ ਗਾਹਾਂ ਪ੍ਰਚਾਰ ਸਰਚਾਰ ਕਰਨਗੇ। ਗੁਰੂ ਬਾਬਾ ਨਾਨਕ ਉਹਨਾਂ ਦਾ ਲੋਕ ਪ੍ਰਲੋਕ ਸਹੇਲਾ ਕਰੇਗਾ, ਜਿਹੜੇ ਇਹਨਾਂ ਉਪਦੇਸ਼ਾਂ ਨੂੰ ਗਾਹ ਸੁਣਾਉਣਗੇ ਉਹਨਾਂ ਦਾ ਵੀ ਹੋਵੇਗਾ। 84 ਕੱਟੀ ਜਾਏਗੀ, ਜੰਮਣ ਵਰਨ ਖਤਮ ਹੋ ਜਾਏਗਾ, ਕਿਉਂਕਿ ਕਥਾ ਦਾ ਮਹਾਤਮ ਬਹੁਤ। ਜਿਵੇਂ ਕੋਈ ਗੁਰਮੁਖ ਸੀ, ਪੈ ਗਿਆ ਮਨਮੁਖਤਾ ਚ, ਬੁੱਚੜਖਾਨਾ ਖੋਲਿਆ, ਅੱਗੇ ਸੀ ਮਹਾਤਮਾ ਦਾ ਡੇਰਾ, ਕਥਾ ਹੁੰਦੀ ਸੀ, ਉਹ ਹੁਣ ਹਰ ਵੇਲੇ ਪਾਪ ਕਰਮ ਕਰਦਾ। ਜਿਹੜੇ ਮਰਿਆ ਜਮਦੂਤ ਲੈਣ ਆ ਗਿਆ, ਉਧਰ ਦੇਵਗਣ ਆ ਗਿਆ, ਦੇਵਗਣ ਕਹਿੰਦੇ ਅਸੀਂ ਲੈ ਜਾਣਾ, ਕਹਿੰਦੇ ਤਾਂ ਸਾਰੀ ਉਮਰ ਪਾਪ ਕਰਦਾ ਰਿਹਾ। ਜਮਦੂਤ ਕਹਿੰਦੇ, ਕਹਿੰਦੇ ਕਰਦਾ ਜ਼ਰੂਰ ਸੀ, ਜਿਲੇ ਗੁਰੂ ਨਾਨਕ ਦੀ ਸੰਗਤ ਕਥਾ ਸੁਣ ਜਾਂਦੀ ਸੀ ਨਾ ਸੰਤਾਂ ਤੋਂ ਨਾਮ ਜਪਣ ਵਾਲੀ, ਉਹਨਾਂ ਦੇ ਚਰਨਾਂ ਦੀ ਧੂੜ ਉੜ ਕੇ ਇਸ ਪਾਪੀ ਤੇ ਪੈਂਦੀ ਸੀ, ਨਾਲ ਦੀ ਨਾਲੇ ਪਾਪ ਧੋ ਹੋਈ ਜਾਂਦੇ ਸੀ। ਮਾਲ ਮਜਨ ਸਿੰਘ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰ ਦਾਨ, ਜਨਮ ਕਰਮ ਮਲ ਉਤਰੇ ਮਨ ਤੇ ਜਾਏ, ਗੁਮਾਨ ਸੱਚੇ ਮਾਰਗ ਚੱਲਦੇ ਉਸਤਦ ਕਰੇ ਜਹਾਨ। ਸੰਤਾਂ ਦੀ ਧੂੜੀ ਪੈਣੇ ਨਾ ਐਡਾ ਪਾਪੀ ਧਰ ਗਿਆ, ਗਿਆ ਨੀ ਸੰਗਤ ਚ, ਸੰਗਤ ਦੀ ਧੂੜ ਨਾ ਕਹਿੰਦੇ ਪਾਪ ਧੋ ਹੁੰਦੇ ਨੇ। ਇੱਕ ਮਹਾਤਮਾ ਸਨ ਬ੍ਰਹਮ ਗਿਆਨੀ, ਜਦੋਂ ਉਹਨਾਂ ਦਾ ਸੰਸਕਾਰ ਕੀਤਾ, ਉਸ ਜਗ੍ਹਾ 90 ਪ੍ਰੇਤ ਰਹਿੰਦੇ ਸੀ, 5-6 ਕਿਤੇ ਰਿਸ਼ਤੇਦਾਰਾਂ ਦੇ ਪ੍ਰੇਤਾਂ ਦੇ ਗਏ ਸੀ ਬਾਂਡੇ। ਜਿਹੜੇ ਉਹਨਾਂ ਦੀ ਚਿਖਾ ਦਾ ਧੂੰਆਂ ਗਿਆ ਨਾ, ਉਹ ਭਜਨ ਕਰਦੇ ਰਹੇ ਉਹ ਸਰੀਰ ਚ, ਉਹ ਜਿਹੜੇ ਪ੍ਰੇਤ ਸਨ ਸਾਰੇ ਦੇ ਸਾਰੇ ਮੁਕਤ ਹੋ ਗਏ। ਜਦ ਨੂੰ ਚਿਖਾ ਠੰਡੀ ਹੋ ਗਈ, ਜਿਹੜੇ ਬਾਕੀ ਪ੍ਰੇਤ ਮੁੜੇ, ਉਹਨੇ ਕਿਹਾ ਸਾਡਾ ਭਾਈਚਾਰਾ, ਉੱਥੇ ਇੱਕ ਮੁੰਡਾ ਪਸ਼ੂ ਚਾਰਦਾ ਸੀ, ਕਹਿੰਦਾ ਜਿਹੜੇ ਮਹਾਤਮਾ ਦਾ ਧੂੰਆਂ ਗਿਆ ਆਕਾਸ਼ ਚ ਉਜਾਲਾ ਹੋਇਆ, ਬਵਾਣਾ ਤੇ ਬਹਿ ਕੇ ਰੂਹਾਂ ਗਈਆਂ, ਉਹ ਹੁਣ ਰੋਣ ਲੱਗੇ ਵੀ ਮਹਾਤਮਾ ਦੇ ਪਵਿੱਤਰ ਸਰੀਰ ਦੇ ਧੂੰਏ ਚੋਂ ਨਾਮ ਜਪਦੇ ਰਹੇ ਹਾਂ, ਉਹ ਮੁਕਤ ਹੋ ਗਿਆ, ਅਸੀਂ ਪਾਪੀ ਬਾਹਰ ਕਿਉਂ ਚਲ ਗਿਆ, ਅਸੀਂ ਹੁੰਦੇ ਤਾਂ ਅਸੀਂ ਵੀ ਮੁਕਤ ਹੋ ਜਾਂਦੇ। ਉਹ ਪ੍ਰੇਤ ਕਹਿਣ ਲੱਗੇ ਵੀ ਮਹਾਤਮਾ ਦੀ ਚਿਖਾ ਦੀ ਕੋਈ ਲੱਕੜੀ ਹੈ ਬਚਦੀ? ਉਹ ਥੋੜਾ ਜਿਹਾ ਟੁਕੜਾ ਪਿਆ ਸੀ, ਕਹਿੰਦੇ ਘਾਹ ਫੂਸ ਇਕੱਠਾ ਕਰਕੇ ਇਸ ਲੱਕੜੀ ਵੀ ਉਹਨਾਂ ਦੀ ਚਿਖਾ ਨਾਲ ਟੱਚ ਕਰ ਚੁੱਕੀ ਹੈ ਪਵਿੱਤਰ ਸਰੀਰ ਨਾਲ, ਤੁਸੀਂ ਫੇਰ ਇਹਨੂੰ ਜਲਾਓ, ਜਿਹੜੇ ਧੂੰਆਂ ਗਿਆ ਤਾਂ ਬਾਕੀ ਵੀ ਮੁਕਤ ਹੋ ਗਏ। ਜੇ ਸਾਧੂ ਦੇ ਸਰੀਰ ਤਿਆਗਣ ਤੋਂ ਬਾਅਦ ਉਹਦੀ ਚਿਖਾ ਦਾ ਧੂੰਆਂ ਇੰਨੇ ਪ੍ਰੇਤਾਂ ਨੂੰ ਮੁਕਤ ਕਰ ਸਕਦਾ, ਤੇ ਜਿਹੜੇ ਜਿਉਂਦੇ ਭਜਨ ਕਰਨ ਵਾਲੇ ਮਹਾਤਮਾ ਦੀ ਸੰਗਤ ਕਰਦੇ, ਫੇਰ ਕੀ ਸ਼ੱਕ ਹੈ ਮੁਕਤ ਨਾ ਹੋਣ? ਗੱਜ ਕੇ ਬੋਲੋ ਸਤਨਾਮ। ਮਹਾਰਾਜ ਤਾਂ ਹੀ ਕਹਿੰਦੇ ਸੰਗਤ ਕਰੀਏ ਸਾਧਕੀ, ਬੰਦਿਓਂ ਕਰੇ ਖਦਾ। ਔਰ ਲੋਹਾ ਜਿਹੜਾ ਨਾ, ਲੋਹਾ ਕਾਂਚਨ ਹੋਤ ਹੈ ਪਾਰਸ ਸੰਗ ਮਲਾਏ। ਲੋਹਾ ਸੋਨਾ ਬਣ ਜਾਂਦਾ ਜੇ ਪਾਰਸ ਨਾ ਮਿਲ ਜਾਏ, ਪਰ ਸੰਤ ਦਾ ਤੇ ਪਾਰਸ ਦਾ ਫਰਕ ਹੈ। ਪਾਰਸ ਸੋਨਾ ਬਣਾਉਂਦਾ, ਗਾਹਾਂ ਸੋਨਾ ਲੋਹਾ ਨੀ, ਦੁਆ ਪਾਰਸ ਨੀ ਬਣਾ ਸਕਦਾ ਜਾਂ ਸੋਨਾ ਨੀ ਬਣਾ ਸਕਦਾ। ਪਰ ਸਾਧੂ ਮੈਂ ਪਾਰਸ ਮੈਂ ਸੰਤ ਮੈਂ ਵੱਡੋ ਅੰਤਰ ਉਹ ਜਾਣ, ਬਹਿ ਲੋਹਾ ਕੰਚਨ ਕਰੇ ਬਹਿ ਕਰੇ ਆਪ ਸਮਾਨ। ਸਾਧੂ ਆਪਣੇ ਵਰਗਾ ਸਾਧੂ ਬਣਾ ਦਿੰਦੇ, ਜਿਵੇਂ ਸਾਧੂ ਕਿਸੇ ਨੂੰ ਸਾਧੂ ਬਣਾ ਸਕਦਾ, ਜਿਹੜਾ ਉਹ ਤੋਂ ਬਣ ਗਿਆ ਸੰਤ ਉਹ ਗਾਹਾਂ ਵੀ ਕਿਸੇ ਨੂੰ ਬਣਾ ਸਕਦਾ। ਗੱਜ ਕੇ ਬੋਲੋ ਸਤਿ। ਗੁਰਮ ਕੋਟ ਆਧਾਰ ਦਾ ਦੇ ਨਾਵ ਹੈ ਇੱਕ ਕਣੀ, ਜਿਵੇਂ ਲਾਠੀ ਆਪ ਪਾਣੀ ਤਰ ਸਕਦੀ ਕਿਸੇ ਨੂੰ ਨਹੀਂ ਤਰ ਸਕਦੀ। ਬੇੜੂ ਕੁਝ ਚੰਦ ਬੰਦਿਆਂ ਨੂੰ ਲੈ ਜਾਂਦੀ ਹੈ, ਬੇੜਾ ਬੇਅੰਤਾਂ ਨੂੰ ਲੈ ਜਾਂਦਾ। ਜਿਹੜੇ ਮਹਾਤਮਾ ਨਾਮ ਰੂਪੀ ਬੇੜੇ ਚ ਬਹਾਲ ਕੇ ਬੇਅੰਤਾਂ ਨੂੰ ਤਾਰ ਦਿੰਦੇ। ਗੁਰਮ ਕੋਟ ਆਧਾਰ ਦਾ ਦੇ ਨਾਵ ਹੈ ਇੱਕ ਕਣੀ, ਇਹ ਸ਼ਕਤੀ ਹੁੰਦੀ ਹੈ ਭਜਨ ਕਰਨ ਵਾਲਿਆਂ ਚ। ਸੋ ਰਹੋ ਵਿਚਾਰ ਸਾਧ ਸੰਗਤ ਜੀ, ਆਓ ਹੁਣ ਅੰਮ੍ਰਿਤ ਦੀ ਧਾਰਨਾ ਲਾਈਏ। ਗੱਜ ਵੱਜ ਕੇ ਬੋਲਿਓ, ਕੋਈ ਰਸਨਾ ਬਾਂਝੀ ਨਾ ਰਹੇ। ਇੱਕ ਪਾਸੇ ਦਾਸ, ਦੂਏ ਪਾਸੇ ਮੇਰੇ ਸਾਰੇ ਵੀਰ ਬੋਲਣ, ਤੇ ਤੀਜੇ ਪਾਸੇ ਭੈਣਾਂ, ਜਿਹੜੇ ਨਾ ਬੋਲਣਗੇ ਗੁਰੂ ਦੇ ਚੋਰ ਹੋਣਗੇ। ਗੱਜ ਕੇ ਬੋਲੋ ਸਤਨਾਮ। ਪੂਰੇ ਜ਼ੋਰ ਨਾਲ ਬੋਲਿਓ, ਜਿਹੜੇ ਜ਼ੋਰ ਨਾਲ ਕੀਰਤਨ ਕਰੀਏ ਨਾ, ਅੰਦਰ ਦੇ ਪਾਪ ਜਿਹੜੇ ਖੂੰਜੇ ਖਾਂਜੇ ਲੁਕੇ ਉਹ ਨਿਕਲ ਜਾਂਦੇ ਫਿਰ, ਨਹੀਂ ਤਾਂ ਇਹ ਚੂਹੇ ਮੂੰਹ ਖੁੱਡ ਚ ਛਹਿ ਜਾਂਦੇ। ਚੂਹੇ ਨੂੰ ਖੁੱਡ ਚੋਂ ਕੱਢੀਏ ਨਾ, ਪਾਣੀ ਪਾਈ ਜਦੋਂ ਕਿਸੇ ਵੇਲੇ ਵਿੱਚੇ ਸਾਹ ਲੈ ਜਾਂਦਾ, ਇਹ ਪਾਪ ਵੀ ਚੂਹੇ ਮੂੰਹ ਸ਼ੈਤਾਨ ਬੜੇ। ਜ਼ੋਰ ਨਾਲ ਜਿਹੜੇ ਕੀਰਤਨ ਕਰੀਏ ਨਾ ਧੜੱਲੇ ਦਾ, ਫੇਰ ਇਹ ਨਿਕਲਦੇ, ਪੋਲੇ ਪੈਣੀ ਨੀ ਕਾਬੂ ਹੁਣ। ਇਸ ਕਰਕੇ ਜ਼ੋਰ ਲਾ ਕੇ ਕੀਰਤਨ ਹਮੇਸ਼ਾ ਕਰਿਆ ਕਰੋ ਵੱਧ ਤੋਂ ਵੱਧ। ਸੋ ਰਹੋ ਵਿਚਾਰ। ਆਰਸ਼ਾਂ ਤੋਂ ਅੰਮ੍ਰਿਤ ਆਇਆ ਕਲਗੀ ਤਾਰੇ ਆਪ ਲਿਆਇਆ, ਆਰਸ਼ਾਂ ਤੋਂ ਅੰਮ੍ਰਿਤ ਆਇਆ ਕਲਗੀ ਤਾਰੇ ਆਪ ਲਿਆਇਆ, ਤੂੰ ਅੰਮ੍ਰਿਤ ਆਇਆ ਕਲਗੀ ਤਾਰੇ ਆਪ ਲਿਆਇਆ, ਆਰਸ਼ਾਂ ਤੂੰ ਅੰਮ੍ਰਿਤ ਆਇਆ ਕਲਗੀ ਤਾਰੇ ਆਪ ਲਿਆਇਆ, ਪੀਂਦਾ ਕਿਉਂ ਨਹੀਂ ਸਿੱਖਾ ਤੂੰ ਪੀਲਾ ਪੀਲਾ ਪੀਲਾ, 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 ਤੂੰ ਅੰਮ੍ਰਿਤ ਆਇਆ ਕਲਗੀ ਤਾਰੇ ਆਪ ਲਿਆਇਆ, ਆਰਸ਼ਾਂ ਤੋਂ ਅੰਮ੍ਰਿਤ ਆਇਆ ਕਲਗੀ ਤਾਰੇ ਆਪ ਲਿਆਇਆ, ਆਪੇ ਗੁਰ ਚੇਲਾ। ਸੋ ਇਸ ਕਰਕੇ ਭਾਈ ਅੰਮ੍ਰਿਤ ਛਕੋ ਔਰ ਗੁਰੂ ਵਾਲੇ ਬਣੋ ਅਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਕੱਲ੍ਹ ਦਾਸ ਦੁਪਹਿਰ ਦੇ ਦੀਵਾਨਾਂ ਵਿੱਚ ਅੰਮ੍ਰਿਤ ਬਾਰੇ ਹੀ ਕੁਝ ਵਿਚਾਰ ਰੱਖਣਗੇ। ਸੋ ਸਾਰੀਆਂ ਸੰਗਤਾਂ ਗੱਜ ਵੱਜ ਕੇ ਅੰਮ੍ਰਿਤ ਛਕਣ ਵਾਸਤੇ ਤਿਆਰੇ ਕਰੋ। ਪ੍ਰਬੰਧਕਾਂ ਨੂੰ ਆਪਣੇ ਨਾਮ ਗ੍ਰੰਥੀ ਸਿੰਘ ਜੀ ਨੂੰ ਨੋਟ ਕਰਾਓ। ਤੇ ਅੱਜ ਬਹੁਤ ਸਾਰੇ ਪ੍ਰੇਮੀਆਂ ਨੇ ਮੰਗ ਕੀਤੀ ਸੀ, ਘੱਟ ਤੋਂ ਘੱਟ 25 ਵੱਧ ਤੋਂ ਵੱਧ ਜਿੰਨੇ ਵੀ ਹੋਣ ਤਿਆਰੇ ਜਦੋਂ ਹੋ ਜਾਣਗੇ ਫਿਰ ਪੰਜਾਂ ਪਿਆਰਿਆਂ ਨੂੰ ਬੇਨਤੀ ਕਰਾਂਗੇ। ਗੁਰੂ ਵਾਲੇ ਬਣ ਕੇ ਸਮਾਂ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ।